ਸੋਨਿਹਾਲ। ਸੋ ਫਿਰ ਦੁਬਾਰਾ ਟੈਂਟ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਸਾਹਮਣੇ ਵਾਲੇ ਪੜਦੇ ਨੇ ਸੋ ਉਹ ਲਾ ਦਿਓ। ਲੰਗਰ ਵਾਲੇ ਸੇਵਾਦਾਰਾਂ ਨੂੰ ਬੇਨਤੀ ਆ ਕਿ ਭਾਈ ਹੁਣ ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ। ਦੀਵਾਨ ਦੀ ਸਮਾਪਤੀ ਤੋਂ ਬਾਅਦ ਫਿਰ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਵੇ। ਸੋ ਆਓ ਆਪਾਂ ਭਾਈ ਸਾਹਿਬ ਜੀ ਪਾਸੋਂ ਇਕਾਗਰਤਾ ਬਣਾ ਕੇ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
We'll be right back. ਧੰਨ ਵਾਹਿਗੁਰੂ ਸਾਹਿਬ ਜੀ। ਸਜਣੜਾ ਮੇਰਾ ਸਜਣੜਾ, ਨਿਕਟ ਖਲੋਇੜਾ ਮੇਰਾ ਸਜਣੜਾ, ਜਾਨੀਅੜਾ ਹਰ ਜਾਨੀਅੜਾ, ਨੈਣ ਅਲੋਇੜਾ ਹਰ ਜਾਨੀਅੜਾ, ਨੈਣ ਅਲੋਇਆ ਘਟ ਘਟ ਸੋਇਆ, ਅਤ ਅੰਮ੍ਰਿਤ ਪ੍ਰਿਅ ਗੂੜਾ, ਨਾਲ ਹੋ ਬੰਦਾ ਲਹਿ ਨਾ ਸਕੰਦਾ, ਸੁਆਓ ਨਾ ਜਾਣੈ ਮਾਇਆ ਮਦ ਮਾਤਾ, ਹੋਛੀ ਬਾਤਾ ਮਿਲਣ ਨਾ ਜਾਈ ਭਰਮ ਤੜਾ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕੈ ਨਿਕਟ ਖੜਾ, ਹਰ ਸਾਜਨ ਸਭ ਹਰ ਸਾਜਨ ਸਭ ਕੈ ਨਿਕਟ ਖੜਾ। ਆਓ ਸਾਰੇ ਰਲ ਕੇ ਗੁਰਬਾਣੀ ਕੀਰਤਨ ਕਰੀਏ, ਕੋਈ ਰਸਨਾ ਵਾਂਝੀ ਨਾ ਲਵੇ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਕਹਿੰਦੇ ਰੱਬ ਨੇੜੇ ਹੀ ਖੜਾ ਹੈ, ਪਰਮਾਤਮਾ ਸਭ ਦੇ ਨੇੜੇ ਹੈ। ਕਹਿੰਦੇ ਇਸ ਗੱਲ ਦੀ ਸਮਝ ਨਹੀਂ ਆਉਂਦੀ, ਬੜਾ ਵੱਡਾ ਭੁਲੇਖਾ ਹੈ। ਕਹੁ ਨਾਨਕ ਗੁਰ ਬਿਨ ਨਹੀਂ ਸੂਝੈ, ਗਿਆਨ ਬਿਨਾਂ ਕਹਿੰਦੇ ਸੂਝ ਪ੍ਰਾਪਤ ਨਹੀਂ ਹੁੰਦੀ, ਬੜਾ ਕੁਝ ਸਿੱਖਣਾ ਪੈਂਦਾ ਜ਼ਿੰਦਗੀ 'ਚ ਗੁਰਮੁਖੋ, ਪਰ ਇਹ ਸੂਝ ਜਿਹੜੀ ਹੈ ਬੜੀ ਲਾਜ਼ਮੀ ਹੈ, ਗਿਆਨ ਬਿਨਾਂ ਪਤਾ ਨਹੀਂ ਲੱਗਦਾ, ਹੈ ਕਹਿੰਦੇ ਨੇੜੇ। ਆਓ ਕੋਸ਼ਿਸ਼ ਕਰੀਏ ਸਮਝਣ ਦੀ, ਇਸ ਭੁਲੇਖੇ 'ਚ ਨਾ ਰਹੀਏ ਕਿ ਰੱਬ ਸਾਡੇ ਤੋਂ ਵੱਖ ਦੂਰ ਹੈ। ਰੱਬ ਸਾਡੇ ਵਿੱਚ ਹੈ, ਅਸੀਂ ਰੱਬ ਦਾ ਹੀ ਇੱਕ ਹਿੱਸਾ ਹਾਂ, ਦਿਸਦਾ ਅਣਦਿਸਦਾ ਪਰਮਾਤਮਾ ਹੀ ਹੈ। ਇਸ ਭੁਲੇਖੇ ਵਿੱਚ ਕਦੀ ਨਹੀਂ ਰਹਿਣਾ, ਕਬੀਰ ਸਾਹਿਬ ਜੀ ਦਾ ਵਚਨ ਹੈ, ਲੋਕਾ ਉਹ ਭਾਈ ਲੋਕੋ ਇਹ ਭੁਲੇਖੇ 'ਚ ਨਾ ਰਿਹੋ, ਲੋਗਾ ਭਰਮ ਨਾ, ਇਸ ਭਰਮ ਵਿੱਚ ਭੁੱਲੇ ਨਾ ਰਿਹੋ, ਕਿਤੇ ਇਹ ਭੁਲੇਖਾ ਨਾ ਖਾ ਲਿਓ, ਲੋਗਾ ਭਰਮ ਨਾ ਭੂਲੋ ਪਾ। ਲੋਗਾ ਪਰਮ ਨਾ ਭੁੱਲੋ ਪਾਈ, 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 ਲੋਗਾ ਪਰਮ ਨਾ ਭੁੱਲੋ ਪਾਈ। ਖਲਕ 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 ਮੈਂ ਖਾਲਕ,
ਖਲਕ 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 ਮੈਂ ਖਾਲਕ,
ਖਲਕ 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 ਮੈਂ ਖਾਲਕ,
ਖਾਲਕ 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 ਮਹਿ ਖਾਲਕ
ਦੂਰ ਰਹਿਓ ਸਰਬ ਠਾਈ
ਦੂਰ ਰਹਿਓ ਸਰਬ ਠਾਈ
ਦੂਰ ਰਹਿਓ ਸਰਬ ਠਾਈ
ਦੂਰ ਰਹਿਓ ਸਰਬ ਠਾਈ
ਲੋਕ ਪਰਮਨਾ
ਮਾਤੀ ਕੀ ਕਰ ਸਾਜੀ ਸਾਜਨ ਹਾਰ ਨਾ ਕਛ ਪੋਚ ਮਾਤੀ ਕੇ ਭਾਂਡੇ ਨਾ ਕਛ ਪੋਚ ਕੁੰਭਰੇ ਸਭ ਮਹਿ ਸਚਾ ਏਕੋ ਸੋਈ ਇਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਨ ਬੰਦਾ ਕਹੀਏ ਸੋਈ ਸ਼ੰਕਾ ਨਾਸੀ ਸਰਗੁਣ ਰੰਜਨ ਦੀਖਾ ਸਰਗੁਣ ਰੰਜਨ ਦੀਖਾ
ਖਲਕ ਖਲਕ ਮਹਿਖਾਲਕ
ਖਲਕ 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 ਮਹਿਖਾਲਕ
ਜੀ ਖਲਕ ਖਲ ਖਲਕ ਮਹਿਖਾਲਕ
ਖਲਕ 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 ਮਹਿਖਾਲਕ
ਰਹਿਓ ਸਰਬ ਠਾਈ
ਪੂਰ ਰਹਿਓ ਸਰਬ ਠਾਈ
ਪਰਮ ਨਾਮ ਭੂਲੋ ਪਾਈ ਲੋਕਾ ਪਰਮ ਨਾਮ ਭੂਲੋ ਪਾਈ
ਲੋਕਾ
ਵਾਹਿਗੁਰੂ 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 ਵਾਹਿਗੁਰੂ
ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ
ਉਹ ਅੰਦਰ ਵਸਦਾ ਹੈ ਉੱਥੇ ਅੰਦਰ ਵਸਦਾ ਹੈ ਅੰਦਰ ਵਸਦਾ ਹੈ ਉੱਥੇ ਅੰਦਰ ਵਸਦਾ ਹੈ
ਅੰਦਰ ਵਸਦਾ ਤੇਰੇ ਅੰਦਰ ਵਸਦਾ
ਉਹ ਤੇਰੇ ਅੰਦਰ ਵਸਦਾ ਹੈ
ਤੇਰੇ ਅੰਦਰ ਵਸਦਾ ਹੈ
ਅੰਦਰ ਵਸਦਾ ਏ ਉਹ ਤੇਰੇ ਅੰਦਰ ਵਸਦਾ ਅੰਦਰ ਵਸਦਾ ਏ ਉਹ ਤੇਰੇ ਅੰਦਰ ਵਸਦਾ ਏ ਤੇਰੇ ਅੰਦਰ ਵਸਦਾ ਏ ਅੰਦਰ ਵਸਦਾ ਅੰਦਰ ਵਸਦਾ ਏ ਉਹ ਤੇਰੇ ਅੰਦਰ ਵਸਦਾ ਏ
ਅੰਦਰ ਵਸਦਾ ਏ ਉਹ ਤੇਰੇ ਅੰਦਰ ਵਸਦਾ ਏ ਅੰਦਰ ਵਸਦਾ ਏ
ਤੇਰੀਆਂ ਬਾਰ ਤਲਾਸ਼ਾਂ ਕਰਦਾ ਹੈ
ਕਰਦਾ ਉਹ ਤੇਰੇ ਅੰਦਰ ਵਸਦਾ ਸਿੱਧੀਆਂ ਬਾਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਏ
ਬਾਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਏ
ਸਿੱਧੀਆਂ ਬਾਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਏ ਸਿੱਧੀਆਂ ਬਾਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਏ
ਸਿੱਧੀਆਂ ਬਾਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਏ
ਸਤਸੰਗ ਜੀ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ
ਆਓ ਕੁਝ ਸਮਾਂ ਰਲ ਮਿਲ ਕੇ ਆਪਾਂ ਗੁਰਮਤਿ ਦੀ ਵਿਚਾਰ ਕਰੀਏ ਸਮਝਣ ਦੀ ਕੋਸ਼ਿਸ਼ ਕਰੀਏ ਸਾਡੇ ਜੀਵਨ ਵਿੱਚ ਕ੍ਰਾਂਤੀ ਆਵੇ ਇਨਕਲਾਬ ਆਵੇ ਪਹਿਲਾਂ ਇਨਕਲਾਬ ਸਾਡੀ ਜ਼ਿੰਦਗੀ 'ਚ ਆਉਣਾ ਚਾਹੀਦਾ ਫਿਰ ਹੀ ਸਮਾਜ ਵਿੱਚ ਆ ਸਕਦਾ ਇਕੱਲੇ ਇਕੱਲੇ ਦੀ ਜ਼ਿੰਦਗੀ ਵਿੱਚ ਇਨਕਲਾਬ ਆਉਣਾ ਚਾਹੀਦਾ ਸਵਾਓ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਵੀ ਉਹ ਤਾਂ ਤੇਥੋਂ ਦੂਰ ਨਹੀਂ ਤੇਰਾ ਵੀ ਕਸੂਰ ਨਹੀਂ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਅੱਖ ਹੈ ਸੁਰਤ ਸੁਰਤ ਕਹਿ ਲਓ ਦਿਮਾਗ ਕਹਿ ਲਓ ਤੇ ਜਿਹੜੀ ਸਾਡੀ ਸੁਰਤ ਹੈ ਜਿਹੜਾ ਸਾਡਾ ਦਿਮਾਗ ਹੈ ਇਹ ਡਿਵੈਲਪ ਨਹੀਂ ਹੋਇਆ ਤਾਂ ਕਰਕੇ ਦਿਸ ਨਹੀਂ ਰਿਹਾ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਜਿਹੜੀ ਸਾਡੀ ਸੁਰਤ ਹੈ ਇਹ ਅੱਖਾਂ ਹੈ ਇਹਦੇ ਨਾਲ ਦਿਸਣਾ ਹੁਣ ਨੂਰ ਕਾਹਦੇ ਵਿੱਚ ਨਹੀਂ ਸੁਰਤ ਵਿੱਚ ਅੱਖਾਂ ਚ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ ਅੱਖ ਹੈ ਸੁਰਤ ਸੁਰਤ ਵੀ ਕਹਿ ਸਕਦੇ ਹੋ ਦਿਮਾਗ ਵੀ ਕਹਿ ਸਕਦੇ ਹੋ ਹੁਣ ਖੋਲਣਾ ਦਿਮਾਗ ਖੋਲਣਾ ਸੁਰਤ ਨੂੰ ਖੋਲਣਾ ਅੱਖ ਨੂੰ ਖੋਲਣਾ ਮਤਲਬ ਕੀ ਹੈ ਦਿਮਾਗ ਦਾ ਡਿਵੈਲਪ ਹੋਣਾ ਦਿਮਾਗ ਨੂੰ ਸੁਰਤ ਨੂੰ ਗਿਆਨ ਦਾ ਸੁਰਮਾ ਮਿਲੇ ਸੁਰਤ ਰੂਪ ਅੱਖ ਨੂੰ ਗਿਆਨ ਰੂਪੀ ਸੁਰਮਾ ਜਦੋਂ ਮਿਲੇਗਾ ਫਿਰ ਇਹਨੇ ਖੁੱਲ ਜਾਣਾ ਜਿਵੇਂ ਅੱਖ 'ਚ ਮੋਤੀ ਆਇਆ ਹੋਵੇ ਦਿਸਦਾ ਹੀ ਕੱਖ ਨਹੀਂ ਇਸੇ ਤਰ੍ਹਾਂ ਜਿੰਨਾ ਚਿਰ ਸੁਰਤ ਡਿਵੈਲਪ ਨਹੀਂ ਹੁੰਦੀ ਦਿਮਾਗ ਖੁੱਲਦਾ ਨਹੀਂ ਉਹਨਾਂ ਚਿਰ ਸਾਰੇ ਪਾਸੇ ਪਸਰਿਆ ਹੋਇਆ ਪਰਮਾਤਮਾ ਉਹ ਸਾਨੂੰ ਨਜ਼ਰ ਨਹੀਂ ਆ ਸਕਦਾ ਤੇ ਸੁਰਤ ਨੂੰ ਮਜ਼ਬੂਤ ਕਰੋ ਜੇ ਰੱਬ ਵੇਖਣਾ ਹੈ ਇਹਦਾ ਅਰਥ ਹੈ ਦਿਮਾਗ ਨੂੰ ਮਜ਼ਬੂਤ ਕਰੋ ਦਿਮਾਗ ਮਤਲਬ ਤੇਰਾ ਜਿਹੜਾ ਮਾਈਂਡ ਹੈ ਇਹਨੂੰ ਡਿਵੈਲਪ ਕਰ ਇਹਨੂੰ ਖੋਲ ਮਾੜਾ ਜਿਹਾ ਅੱਖ ਤੇ ਖੁੱਲ ਗਈ ਦਿਮਾਗ ਨਹੀਂ ਖੁੱਲਿਆ ਸਾਡੇ 'ਚ ਕਿੰਨੇ ਬੰਦੇ ਹੈ ਜੀ ਜਿਹੜੇ ਮੱਝਾਂ ਹੀ ਚਾਰਦੇ ਰਹਿ ਗਏ ਕੀ ਉਹਨਾਂ ਦਾ ਦਿਮਾਗ ਖੁੱਲ ਨਹੀਂ ਸੀ ਸਕਦਾ ਜੇ ਪੜ੍ਹਨ ਲੱਗ ਜਾਂਦੇ ਉਹ ਵੀ ਖੁੱਲ ਜਾਂਦੇ ਜਿਹੜੀਆਂ ਬੀਬੀਆਂ ਭੈਣਾਂ ਸਿਰਫ ਸਬਜ਼ੀ ਰੋਟੀ ਹੀ ਬਣਾਉਂਦੀਆਂ ਰਹੀਆਂ ਜੇ ਕਿਤੇ ਬਚਪਨ ਵਿੱਚ ਪੜ੍ਹਾਈਆਂ ਹੁੰਦੀਆਂ ਨੌਕਰੀ ਮਿਲ ਜਾਂਦੀ ਤੇ ਕੀ ਅੱਜ ਇਹਨਾਂ ਦਾ ਦਿਮਾਗ ਖੁੱਲਿਆ ਨਹੀਂ ਸੀ ਹੋਣਾ ਖੁੱਲ ਸਕਦਾ ਸੀ ਨਾ ਵੀ ਪਿਆਰੇ ਉਹ ਮੱਛਰ ਤੇ ਸਾਰਿਆਂ ਨੂੰ ਹੀ ਤੰਗ ਕਰਦਾ ਪਰ ਕਾਇਮ ਜੇ ਰਹੋ ਕੋਈ ਨਹੀਂ ਇਹ ਤੇ ਕਰੂ ਹੀ ਹੁਣ ਸਾਰਿਆਂ ਨੂੰ ਹੀ ਕਰਦਾ ਨਾ ਮਨ ਆਪਣਾ ਕਾਇਮ ਜਿਹਾ ਰੱਖੋ ਕੋਈ ਨਹੀਂ ਜੇ ਕਿਸੇ ਨੂੰ ਜ਼ਿਆਦਾ ਮੱਛਰ ਤੰਗ ਕਰੇ ਥੋੜ੍ਹਾ ਬਹੁਤ ਅੱਗੇ ਪਿੱਛੇ ਹੋ ਕੇ ਬਹਿ ਸਕਦਾ ਪੱਖੇ ਬਥੇਰੇ ਲਾਏ ਆ ਕੂਲਰ ਬਥੇਰੇ ਲਾਏ ਆ ਪਰ ਹੁਣ ਕਰੀਏ ਕੀ ਕੱਲ ਇੱਕ ਨਿਊਜ਼ ਆਈ ਸੀ ਇੱਧਰ ਲੁਧਿਆਣੇ ਦੇ ਹੰਬੜਾਂ ਦੇ ਏਰੀਏ ਦੀ ਸੀ ਅਖਬਾਰ 'ਚ ਖਬਰ ਲੱਗੀ ਹੋਈ ਸੀ ਵੀ ਸਰਪੰਚ ਨੇ ਤੇ ਇਲਾਕੇ ਵਾਲਿਆਂ ਨੇ ਗੁੱਡੀ ਫੂਕੀ ਕਾਹਦੇ ਲਈ ਕਹਿੰਦੇ ਮੀਂਹ ਪੈ ਜੇ ਮੀਂਹ ਪੈ ਜੇ ਬਰਸਾਤ ਪੈਣ ਵਾਸਤੇ ਕਹਿੰਦੇ ਗੁੱਡੀ ਫੂਕੀ ਜਾ ਰਹੀ ਹੈ ਜੇ ਏਦਾਂ ਦੀ ਨਿਊਜ਼ ਬਾਹਰਲੇ ਅਮਰੀਕਾ ਕੈਨੇਡਾ ਵਾਲੇ ਵੇਖਣ ਤੇ ਹੱਸਣਗੇ ਨਹੀਂ ਸਾਡੇ ਕੰਨੀ ਵੇਖ ਕੇ ਵੀ ਕਮਲੇ ਉਹ ਦਰਖਤ ਘਟਾ ਤੇ ਇਨਵਾਇਰਮੈਂਟ ਏਦਾਂ ਦਾ ਤੁਹਾਡੇ ਰਿਹਾ ਨਹੀਂ ਵੀ ਬਰਸਾਤ ਹੋਵੇ ਉਹਨਾਂ ਨੇ ਆਖਣਾ ਸਾਡੇ ਵਾਂਗੂ ਕਿਤੇ ਦਰਖਤ ਲਾਏ ਹੁੰਦੇ ਵਾਤਾਵਰਨ ਸੰਭਾਲ ਕੇ ਰੱਖਿਆ ਹੁੰਦਾ ਇੱਥੇ ਤੇ ਮੀਂਹ ਹਟਦਾ ਹੀ ਨਹੀਂ ਤੁਸੀਂ ਗੁੱਡੀਆਂ ਫੂਕਦੇ ਫਿਰਦੇ ਕਿਹੜੇ ਯੁੱਗ 'ਚ ਫਿਰਦੇ ਪਰ ਜੇ ਫੂਕ ਲਈ ਮਰ ਲਈ ਫਿਰ ਖਬਰ ਤੇ ਨਾ ਲਵਾਓ ਘੱਟ ਤੋਂ ਘੱਟ ਦੁਨੀਆਂ ਨੂੰ ਤੇ ਨਾ ਦੱਸੋ ਵੀ ਅਸੀਂ ਇੱਥੇ ਹੀ ਖੜੇ ਹਾਂ ਜੇ ਜੇ ਫੂਕਣੀਆਂ ਫੂਕ ਲਓ ਘੱਟ ਤੋਂ ਘੱਟ ਖਬਰਾਂ ਤੇ ਨਾ ਲਵਾਓ ਕੀ ਦੱਸਦੇ ਹਾਂ ਦੁਨੀਆਂ ਨੂੰ ਅਜੇ ਵੀ ਗੁੱਡੀਆਂ ਫੂਕਦੇ ਫਿਰਦੇ ਹਾਂ ਅਸੀਂ ਇੰਦਰ ਦੇਵਤਾ ਅਜੇ ਵੀ ਖੁਸ਼ ਕਰਦਾ ਫਿਰਦਾ ਹੈ। ਸਾਰੀ ਦੁਨੀਆ ਐਤਕੀ ਤੇ ਬਰਸਾਤਾਂ ਹੋਈਆਂ ਹੀ ਬਹੁਤ ਹੈ, ਐਤਕੀ ਤੇ ਕਈ ਇਲਾਕੇ ਐ ਜਲ ਥਲ ਕਰਤੇ ਪੂਰੇ ਦੇ ਉੱਤੇ, ਇੰਨਾ ਮੀਂਹ ਪਿਆ। ਕਿਹੜੀਆਂ ਗੁੱਡੀਆਂ ਫੂਕੀਆਂ ਉਹਨਾਂ ਨੇ, ਪਤਾ ਨਹੀਂ ਕਿਹੜੇ ਯੁੱਗ ਵਿੱਚ ਕਿਹੜੇ ਜ਼ਮਾਨੇ ਵਿੱਚ ਫਿਰਦੇ ਆ। ਸੋ ਆਓ ਮੈਂ ਬੇਨਤੀ ਕਰਦਾ ਵੀ ਵੇਖੋ, ਪੱਖੇ ਲਾ ਸਕਦੇ ਆ, ਕੂਲਰ ਲਾ ਸਕਦੇ ਆ, ਇੰਤਜ਼ਾਮ ਕਰ ਸਕਦੇ ਆ ਜਿੰਨਾ ਕੁ ਹੋ ਸਕਦਾ ਭਾਈ, ਪਰ ਫਿਰ ਵੀ ਗਰਮੀ ਹੈ ਹੀ ਜ਼ਿਆਦਾ, ਅੱਤ ਦੀ ਗਰਮੀ ਹੈ, ਵੱਟ ਲੱਗਦਾ ਹੈ। ਅੱਜ ਕੱਲ੍ਹ ਮੇਰੇ ਖਿਆਲ ਭਾਦੋਂ ਚੱਲਦਾ ਨਾ, ਹੁਣ ਸੌਣ ਚੱਲਦਾ, ਫਿਰ ਭਾਦੋਂ ਦਾ ਮਹੀਨਾ ਸ਼ੁਰੂ ਹੋਊ, ਫਿਰ ਅੱਸੂ। ਮਤਲਬ ਇਹ ਹੈ ਵੀ ਅਗਲੀ ਸ਼ਨੀਵਾਰ ਜਿਹੜਾ ਆਏਗਾ ਸਤੰਬਰ ਵਾਲਾ, ਇੱਕ ਦਾ ਆਉਣਾ, ਉਦੋਂ ਤੱਕ ਗਰਮੀ ਥੋੜ੍ਹੀ ਜਿਹੀ ਘੱਟ ਜਾਏ। ਅੱਜ ਵਾਲਾ ਵੱਟ ਜਿਹਾ ਨਹੀਂ ਪੈਣਾ, ਵੱਟ ਨਹੀਂ ਲੱਗਣਾ ਇੱਦਾਂ ਦਾ ਜਿਵੇਂ ਐਤਕੀ ਵੱਟ ਲੱਗਿਆ ਹੋਇਆ। ਤੇ ਇਸੇ ਤਰ੍ਹਾਂ ਜਦੋਂ ਅਕਤੂਬਰ ਦਾ ਆਉਣਾ ਉਦੋਂ ਤੱਕ ਤੇ ਮੌਸਮ ਸੋਹਣਾ ਬਣ ਜਾਏਗਾ। ਪਹਿਰੇਦਾਰਾਂ ਨੂੰ ਬੇਨਤੀ ਹੈ, ਸੰਗਤ ਬਿਠਾ ਦਿਓ ਭਾ ਪਿਆਰਿਓ, ਹੁਣ ਇੱਧਰ ਧਿਆਨ ਰੱਖਿਓ ਸਾਰੇ ਜਣੇ ਪਿਆਰਿਓ, ਹਾਜ਼ਰ ਰਹੋ ਜਰਾ, ਆਪਾਂ ਹਾਜ਼ਰ ਹੋ ਕੇ ਜਰਾ ਸਮਝਣ ਦੀ ਕੋਸ਼ਿਸ਼ ਕਰੀਏ। ਜਿਵੇਂ ਨਾ ਅੱਖ ਦਾ ਖੁੱਲਣਾ ਬੜਾ ਜ਼ਰੂਰੀ ਹੈ, ਅੱਖ ਭਾਵੇਂ ਅੰਨੀ ਰਹਿ ਜੇ ਦਿਮਾਗ ਦਾ ਖੁੱਲਣਾ ਜ਼ਿਆਦਾ ਜ਼ਰੂਰੀ ਹੈ। ਬੰਦਾ ਅੰਨਾ ਹੋਵੇ ਪਰ ਦਿਮਾਗ ਖੁੱਲਿਆ ਹੋਵੇ, ਕਈ ਅੰਨੇ ਬੰਦੇ ਹੈ ਅੱਖਾਂ ਤੋਂ ਨਹੀਂ ਦਿਸਦਾ, ਨੇਤਰਹੀਨ ਨੇ ਪਰ ਦਿਮਾਗ ਖੁੱਲੇ ਹੈ ਜੀ ਅਗਲਿਆਂ ਦੇ। ਕਈ ਵੱਡੇ ਵੱਡੇ ਅਹੁਦਿਆਂ ਉੱਤੇ ਨੇਤਰਹੀਨ ਬੰਦੇ ਬੈਠੇ ਹੈ, ਕਿੰਨੇ ਰਾਗੀ ਹੈ, ਕਿੰਨੇ ਕੀਰਤਨੀ ਹੈ, ਨੇਤਰਹੀਣ ਹੈ, ਅੱਖ ਤੇ ਨਹੀਂ ਖੁੱਲੀ ਪਰ ਦਿਮਾਗ ਉਹਨਾਂ ਦਾ ਵਾਜੇ ਵਾਲੇ ਪਾਸੇ ਕੀਰਤਨ ਵਾਲੇ ਪਾਸੇ ਖੁੱਲ ਗਿਆ, ਦਿਮਾਗ ਖੁੱਲ ਗਿਆ। ਦਿਮਾਗ ਖੁੱਲ ਸਕਦਾ ਹੈ, ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁੱਲੀਜੈ, ਇਹ ਗਿਆਨ ਨਾਲ ਖੁੱਲ ਸਕਦਾ ਹੈ, ਇਹਦਾ ਤਰੀਕਾ ਹੈ। ਇਹਨੂੰ ਨਾ ਬੰਦ ਰੱਖ ਲਿਓ ਕਿਤੇ, ਇਹਨੂੰ ਖੋਲੋ। ਤੇ ਦਿਮਾਗ ਮਾਗ ਕਿਵੇਂ ਖੋਲ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼। ਕਹਿੰਦੇ ਗਿਆਨ ਦਾ ਸੁਰਮਾ ਮਿਲੇ ਸੁਰਤ ਨੂੰ, ਦਿਮਾਗ ਨੂੰ, ਮਾਈਂਡ ਨੂੰ, ਜਦੋਂ ਇਹਨੂੰ ਗਿਆਨ ਮਿਲਦਾ ਫਿਰ ਇਹਨੇ ਖੁੱਲ ਜਾਣਾ। ਤੇ ਜਦੋਂ ਸਾਡਾ ਦਿਮਾਗ ਖੁੱਲ ਗਿਆ, ਅੱਖ ਖੁੱਲ ਗਈ, ਫਿਰ ਕਿਵੇਂ ਲੁੱਟ ਲੂ ਕੋਈ। ਅੱਜ ਤੱਕ ਬੁੱਧੂ ਬਣਾਇਆ ਹੀ ਉਹਨਾਂ ਨੂੰ ਜਾਂਦਾ ਹੈ ਜਿਨ੍ਹਾਂ ਦਾ ਸੁੱਤਿਆ ਪਿਆ ਦਿਮਾਗ ਡੈਡ ਪਿਆ। ਤੇ ਡੈਡ ਬੰਦੇ ਨੂੰ ਜਿਵੇਂ ਮਰਜ਼ੀ ਲੁੱਟ ਲਓ ਤੁਸੀਂ, ਬੁੱਧੂ ਨੂੰ ਦੁਨੀਆ ਬੁੱਧੂ ਬਣਾਈ ਜਾਂਦੀ ਹੈ, ਕਮਲਿਆਂ ਨੂੰ ਲੋਕੀ ਕਮਲਾ ਕਰੀ ਜਾਂਦੇ ਆ। ਤੇ ਜਦੋਂ ਸਾਡਾ ਦਿਮਾਗ ਖੁੱਲ ਗਿਆ, ਇਹਦੇ ਨਾਲ ਪਤਾ ਲੱਗਣਾ ਵੀ ਆ ਦਿਮਾਗ ਖੁੱਲ ਗਿਆ, ਫਿਰ ਇਹ ਵੀ ਪਤਾ ਲੱਗ ਜੂ ਵੀ ਰੱਬ ਵੀ ਦਿਸ ਪੈਂਦਾ। ਤੇ ਰੱਬ ਵੇਖਣ ਵਾਸਤੇ ਆ ਅੱਖਾਂ ਨਹੀਂ ਦਿਮਾਗ ਖੋਲਣਾ ਪੈਣਾ। ਤੇ ਦਿਮਾਗ ਖੁੱਲ ਗਿਆ, ਜਦੋਂ ਅਕਲ ਆ ਗਈ, ਫਿਰ ਸਮਝ ਆਊ। ਸਮਝ ਕੀ ਆਊ, ਉਹ ਕਮਲਿਆ ਮਨਾ ਰੱਬ ਲੱਭਦਾ ਫਿਰਦਾ ਸੀ, ਅੰਦਰ ਬਾਹਰ ਜੋ ਦਿਸਦਾ ਹੈ ਉਹ ਸਭ ਕੁਛ ਰੱਬ ਹੀ ਰੱਬ ਤੇ ਹੈ, ਪਰਮਾਤਮਾ ਹੀ ਪਰਮਾਤਮਾ ਤੇ ਹੈ, ਬਾਹਰ ਕਿੱਥੇ ਲੱਭਦੇ ਫਿਰਦੇ ਸੀ। ਫਰੀਦਾ ਖਾਲਕ ਖਲਕ ਮੈਂ, ਇੱਕ ਵਾਰੀ ਇਹ ਪੰਕਤੀ ਸੁਣੋ ਫਿਰ ਬਾਅਦ ਚ ਅੱਗੇ ਗੱਲ ਕਰਦੇ।
ਫਰੀਦਾ ਖਾਲਕ ਖਲਕ ਮੈਂ ਹੈ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ।
ਖਲਕ ਜਿਹੜਾ ਖਾਲਕ ਹੈ, ਜਿਹੜਾ ਖਲਕਤ ਵਿੱਚ ਵਸਦਾ ਹੈ, ਤੇ ਖਲਕਤ ਜਿਹੜੀ ਹੈ, ਖਲਕਤ ਖਾਲਕ ਵਿੱਚ ਵਸਦੀ ਹੈ। ਅਸੀਂ ਰੱਬ ਚ ਵਸਨੇ ਆ ਤੇ ਰੱਬ ਸਾਡੇ ਵਿੱਚ ਵਸਦਾ। ਇਹ ਨੁਕਤਾ ਸਮਝਾਉਣਾ ਬਹੁਤ ਜ਼ਰੂਰੀ ਹੈ। ਪਿੱਛੇ ਜੇ ਇੱਕ ਵੀਡੀਓ ਪਾਈ ਸੀ ਨਾ, ਮੈਂ ਕਿਹਾ ਸੀ ਵੀ ਨਾਸਤਕ ਕਹਿਣਾ ਕਹਿ ਲਓ, ਪਰ ਪੁਜਾਰੀਓ ਤੁਹਾਡੇ ਵਾਲਾ ਰੱਬ ਅਸੀਂ
ਨਹੀਂ ਮੰਨਦੇ।
ਉਦੋਂ ਬਾਅਦ ਕਾਫੀ ਰੌਲਾ ਪਿਆ ਜਿਹੜੇ ਸੋਸ਼ਲ ਮੀਡੀਏ ਤੇ ਵੀ ਹੈ, ਕਈਆਂ ਨੇ ਕਿਹਾ ਵੀ ਇਹ ਕਿਉਂ ਕਹਿੰਦੇ ਆ ਰੱਬ। ਮੈਂ ਬੇਨਤੀ ਬਹੁਤ ਵਾਰ ਕੀਤੀ ਹੈ ਵੀ ਇੱਕ ਰੱਬ ਅਸਲ ਵਿੱਚ ਹੈ, ਤੇ ਇੱਕ ਰੱਬ ਉਹ ਹੈ ਜਿਹੜਾ ਪੁਜਾਰੀ ਦਾ ਘੜਿਆ ਹੋਇਆ ਹੈ, ਹੈ ਨਹੀਂ। ਇੱਕ ਅਸਲ ਰੱਬ ਹੈ, ਕਿਸੇ ਭੈਣ ਨੇ ਸਬਜ਼ੀ ਬਣਾਉਣੀ ਹੈ, ਸੁਣੋ ਪਹਿਲਾਂ ਤੇ ਇਹ ਤੈਅ ਕਰੋ ਵੀ ਬਣਾਉਣਾ ਕੀ ਹੈ, ਕੱਟ ਕਟਈਆ ਉਸ ਹਿਸਾਬ ਨਾਲ ਹੀ ਹੋਊ। ਪਹਿਲਾਂ ਇਹ ਤੈਅ ਕਰਨਾ ਬੜਾ ਜ਼ਰੂਰੀ ਹੈ। ਹੁਣ ਅਗਲਾ ਕਹਿੰਦਾ ਵੀ ਜੇ ਤੇ ਬਣਾਉਣੀਆਂ ਭਿੰਡੀਆਂ ਫਿਰ ਤੇ ਉਸ ਹਿਸਾਬ ਨਾਲ ਕੱਟ ਕਟਈਆ ਕਰੀਏ, ਤੇ ਜੇ ਬਣਾਉਣੇ ਆ ਆਲੂ ਮਟਰ ਫਿਰ ਉਦਾਂ ਦਾ ਕੱਟ ਕਟਈਆ ਹੋਊ। ਭਿੰਡੀਆਂ ਵਾਸਤੇ ਗੰਢੇ ਲੰਮੇ ਲੰਮੇ ਕੱਟਣੇ ਪੈਣੇ ਆ, ਤੇ ਆਲੂ ਮਟਰਾਂ ਲਈ ਗ੍ਰੈਂਡ ਕਰਨਾ ਪੈਂਦਾ, ਫਿਰ ਉਦਾਂ ਦੀ ਪਲੈਨਿੰਗ ਕਰੀਏ। ਜੇ ਆਹ ਸਬਜ਼ੀ ਬਣੇਗੀ ਫਿਰ ਉਦਾਂ ਦੀ ਪਲੈਨਿੰਗ ਕਰੀਏ। ਸੁਣੋ ਪਿਆਰਿਓ, ਜੇ ਇਹ ਸਾਡੇ ਸਮਝ ਵਿੱਚ ਆਵੇ ਵੀ ਰੱਬ ਕੀ ਹੈ, ਫਿਰ ਅਸੀਂ ਉਧਰ ਨੂੰ ਤੁਰੀਏ। ਸਾਨੂੰ ਕਲੀਅਰ ਤੇ ਹੋਵੇ ਵੀ ਪਰਮਾਤਮਾ ਕੀ ਹੈ। ਹੁਣ ਸਾਡੇ ਨਾਲ ਪੁਜਾਰੀ ਨੇ ਕੀਤਾ ਬੜਾ ਧੋਖਾ। ਧੋਖਾ ਉਹਨੇ ਕਿੱਦਾਂ ਕੀਤਾ, ਹੁਣ ਸਾਡੇ ਸਾਹਮਣੇ ਇੱਕ ਗੱਲ ਕਲੀਅਰ ਹੋਵੇ ਵੀ ਆਹ ਹੈ ਜੀ ਮੇਰੀ ਮਾਂ, ਕਲੀਅਰ ਹੋ ਜਾਵੇ। ਉਦੋਂ ਬਾਅਦ ਫਿਰ ਮੈਨੂੰ ਪਤਾ ਲੱਗੇ ਵੀ ਮੈਂ ਮਾਂ ਦੀ ਸੇਵਾ ਕਰਨੀ ਹੈ, ਮੈਂ ਮਾਂ ਨੂੰ ਸਾਂਭਣਾ ਹੈ, ਮੈਂ ਮਾਂ ਨੂੰ ਪਿਆਰ ਕਰਨਾ ਹੈ। ਸਾਡੇ ਤੇ ਇਹ ਕਲੀਅਰ ਹੀ ਨਹੀਂ ਕੀਤਾ, ਸਾਡੇ ਕਹਿੰਦੇ ਰੱਬ ਹੈ। ਹੁਣ ਜੇ ਸਾਨੂੰ ਕੋਈ ਕਹਿ ਦੇ ਵੀ ਇਹ ਤੇਰੀ ਮਾਂ ਅਸਲੀ ਨਹੀਂ, ਇੱਕ ਮਾਂ ਅਸਲੀ ਤੇ ਤੇਰੀ ਕਿਤੇ ਹੋਰ ਹੈ ਪਿੱਛੇ ਹੈ ਕਿਤੇ, ਤੇ ਸਾਡਾ ਜਿਹੜੀ ਸਾਹਮਣੇ ਮਾਂ ਉਹਦੇ ਨਾਲ ਪਿਆਰ ਕਿੱਦਾਂ ਪੈ ਜੂ, ਕਿੱਡਾ ਧੋਖਾ ਕਰਤਾ। ਜਿੰਨੇ ਵੀਰ ਭਰਾ ਹੋ ਇਸ ਨੁਕਤੇ ਨੂੰ ਸਮਝੋ, ਜੇ ਸਾਨੂੰ ਕੋਈ ਬੰਦਾ ਕਹਿ ਦੇ ਵੀ ਆਹ ਤੇਰੀ ਮਾਂ ਨਹੀਂ, ਸਾਡੇ ਦਿਮਾਗ ਜੇ ਆਪਾਂ ਬੈਠ ਜਾਵੇ ਵੀ ਇੱਕ ਹੈ ਅਸਲੀ ਮਾਂ ਕਿਤੇ ਹੋਰ ਹੈ, ਫਿਰ ਜਿਹੜੀ ਸਾਹਮਣੇ ਮਾਂ ਹੈ ਉਹਦੇ ਨਾਲ ਸਾਡਾ ਕੀ ਪਿਆਰ ਪਊ। ਸਾਡੇ ਦਿਮਾਗ ਜੇ ਗੱਲ ਬਿਠਾ ਦਿੱਤੀ ਪੁਜਾਰੀ ਨੇ ਵੀ ਰੱਬ ਹੈ ਉਹ ਕਿਤੇ ਹੋਰ ਹੈ, ਉਹ ਸੁਣਦਾ ਹੈ, ਉਹਨੇ ਬਦਲ ਦੇਣਾ ਹੈ, ਉਹਦੇ ਤਰਲੇ ਕਰੋ, ਉਹਦੇ ਅੱਗੇ ਬੇਨਤੀਆਂ ਕਰ ਲਓ, ਉਹ ਚੇਂਜ ਕਰ ਦੂ ਸਾਰਾ ਕੁਛ। ਇਹ ਪੁਜਾਰੀ ਦਾ ਘੜਿਆ ਹੋਇਆ ਇੱਕ ਜਿਹੜਾ ਰੱਬ ਹੈ ਉਹ ਅਸਲ ਵਿੱਚ ਹੈ, ਇੱਕ ਰੱਬ ਹੈ, ਆ ਸਾਰੇ ਪਾਸੇ ਸਾਡੇ ਆਲੇ ਦੁਆਲੇ ਰੱਬ ਹੀ ਰੱਬ, ਪਰਮਾਤਮਾ ਹੀ ਪਰਮਾਤਮਾ, ਕਣ ਕਣ ਵਿੱਚ, ਜਰਰੇ ਜਰਰੇ ਵਿੱਚ, ਜਿਹਨੂੰ ਅਸੀਂ ਕਹਿੰਦੇ ਹਾਂ ਸਭੈ ਘੱਟ ਰਾਮ। ਲਓ ਆ ਪੂਰਾ ਸ਼ਬਦ ਸੁਣ ਲਓ, ਮੇਰਾ ਗਲਾ ਥੋੜਾ ਜਿਹਾ, ਆ ਪੂਰਾ ਸੁਣੋ, ਸਭੈ ਘੱਟ ਰਾਮ ਬੋਲੇ।
ਸਭੈ ਘੱਟ ਰਾਮ ਬੋਲੇ, ਰਾਮ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ। ਏਕਲ ਚਿੰਤਾ ਰਾਖੇ ਅਨੰਤਾ ਔਰ ਤਜੋ ਸਭ ਆਸਾਰੇ, ਪ੍ਰਣਵੈ ਨਾਮਾ ਭੈ ਨਹਿ ਕਾਮਾ ਕੋ ਠਾਕੁਰ ਕੋ ਦਸਾਰੇ।
ਘੱਟ ਘੱਟ ਵਿੱਚ ਵਸਣ ਵਾਲਾ ਸਾਰਿਆਂ ਦੇ ਵਿੱਚ ਉਹ ਇੱਕ ਹੀ ਪਰਮਾਤਮਾ ਹੈ, ਅਸੀਂ ਉਹਨੂੰ ਰੱਬ ਮੰਨਦੇ ਹਾਂ ਜਿਹੜਾ ਕੁਦਰਤ ਦੇ ਕਣ ਕਣ ਵਿੱਚ ਹੈ। ਆ ਉਹਦਾ ਦਿਸਦਾ ਰੂਪ ਹੈ, ਪ੍ਰਗਟ ਰੂਪ ਹੈ ਜੋ ਸਾਡੇ ਸਾਹਮਣੇ ਹੈ, ਇਹ ਵੀ ਰੱਬ ਹੈ। ਸਾਹਮਣੇ ਵਾਲਾ ਗਵਾ ਲਿਆ, ਸਾਹਮਣੇ ਵਾਲੇ ਨਾਲ ਪਿਆਰ ਨਹੀਂ ਪਿਆ, ਹੋਰ ਰੱਬ ਲੱਭਦੇ ਫਿਰਦੇ, ਉਹਨੂੰ ਖੁਸ਼ ਕਰਨਾ ਪੈਣਾ, ਉਹਨੂੰ ਮਨਾਉਣਾ ਪੈਣਾ। ਆ ਸਾਡੇ ਸਾਹਮਣੇ ਕੁਦਰਤ ਦੇ ਰੂਪ ਵਿੱਚ ਰੱਬ ਸੀ, ਸਾਡੇ ਅੰਦਰ ਵੀ ਸਾਡੇ ਬਾਹਰ ਵੀ। ਜੋ ਰੱਬ ਨੂੰ ਕਹਿ, ਜੋ ਰੱਬ ਤੋਂ ਚਾਹੁੰਦੇ ਹੋ ਉਹ ਆਪ ਕਰੋ, ਜੋ ਰੱਬ ਤੋਂ ਚਾਹੁੰਦਾ ਉਹ ਤੈਨੂੰ ਆਪ ਕਰਨਾ ਪੈਣਾ। ਹੁਣ ਵੇਖੋ ਜੇ ਐਂ ਕਹੀਏ, ਦੇਖਿਓ ਪਿਆਰਿਓ, ਰੱਬਾ ਮੇਰਾ ਢਿੱਡ ਵੱਧ ਗਿਆ ਅੰਦਰ ਨੂੰ ਵਾੜ ਦੇ, ਕੀ ਕਰਨਾ ਪਊ, ਐਕਸਰਸਾਈਜ਼ ਕਰ, ਰੱਬ ਤੇਰੇ ਵਿੱਚ ਹੀ ਹੈ, ਵੜ ਜੂ ਅੰਦਰ, ਇਹੀ ਕਰਨਾ ਪਊ। ਵੀ ਜੇ ਰੱਬ ਹੈ, ਰੱਬ ਤੇਰੇ ਵਿੱਚ ਹੈ, ਜਿਹੜੀ ਰੱਬ ਤੋਂ ਮੰਗਦਾ ਆਪ ਕਰ। ਤੂੰ ਕਹਿ ਰੱਬਾ ਇੰਡੀਆ ਨੂੰ ਵੀ ਸੁਧਾਰ ਦੇ, ਲੈ ਸੁਧਾਰਨਾ ਪਊਗਾ ਇੰਡੀਆ 'ਚ ਰਹਿਣ ਵਾਲਿਆਂ ਨੂੰ, ਕਿਉਂਕਿ ਤੁਹਾਡੇ ਵਿੱਚ ਰੱਬ ਹੈ ਤੇ ਆਪ ਸੁਧਾਰੋ। ਰੱਬਾ ਸਾਡੇ ਪਿੰਡ ਦਾ ਵੀ ਕਦੇ ਭਲਾ ਕਰ ਦੇ, ਕਿਹੜੀ ਅਰਦਾਸ ਤੂੰ ਦੱਸ ਨਾ ਲੈ ਵੀ ਆਹ ਅਰਦਾਸ ਮੈਂ ਰੱਬ ਅੱਗੇ ਕਰਨੀ ਹੈ। ਉਹ ਅਰਦਾਸ ਤੈਨੂੰ ਉਹ ਕੰਮ ਕਰਨ ਦੇ ਅੱਜ ਤੋਂ ਤੁਰਨਾ ਪਊ। ਰੱਬ ਸਾਡੇ ਵਿੱਚ ਕਰਨਾ ਤੈਨੂੰ ਆਪ ਹੀ ਪੈਣਾ ਪਰਮਾਤਮਾ ਦੀ ਤਾਕਤ ਕੁਦਰਤ ਦੀ ਤਾਕਤ ਸਾਡੇ ਵਿੱਚ ਹੈ ਰੱਬ ਦੀ ਸਾਰੀ ਤਾਕਤ ਸਾਡੇ ਵਿੱਚ ਹੈ ਉਹ ਪਰਮਾਤਮਾ ਉਹ ਆਪ ਹੀ ਗੁਪਤ ਹੈ ਆਪ ਹੀ ਪ੍ਰਗਟ ਹੈ ਸਾਨੂੰ ਗੁਰੂ ਸਾਹਿਬ ਨੇ ਉਸ ਰੱਬ ਨਾਲ ਜੋੜਿਆ ਜਿਹੜਾ ਇੱਕ ਹੈ ਕਰਨ ਕਾਰਨ ਪ੍ਰਭ
ਇੱਕ ਹੈ
ਜੋ ਕਰਨ ਹੈ ਜੋ ਕੀਤਾ ਹੈ ਜੋ ਦਿਸ ਰਿਹਾ ਹੈ ਇਹ ਤੇ ਕਾਰਨ ਜਿਹਨੇ ਜਿਹਨੇ ਬਣਾ ਜੋ ਕਾਰਨ ਬਣਿਆ ਉਹ ਇੱਕੋ ਹੀ ਹੈ ਦੋ ਨਹੀਂ ਇੱਕ ਹੀ ਹੈ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ ਪਰਮਾਤਮਾ ਇੱਕੋ ਹੀ ਹੈ ਦੋ ਨਹੀਂ ਆ ਸਾਹਮਣੇ ਦਿਸਣ ਵਾਲਾ ਕੁਦਰਤ ਦੇ ਰੂਪ ਵਿੱਚ ਉਹੀ ਹੈ ਇਸ ਕੁਦਰਤ ਦੇ ਸਿਸਟਮ ਤੋਂ ਕੋਈ ਵੀ ਦੁਨੀਆ ਵਿੱਚ ਬੰਦਾ ਬਾਗੀ ਨਹੀਂ ਹੋ ਸਕਦਾ ਜਿੰਨੇ ਸਾਇੰਟਿਸਟ ਨੇ ਜਿੰਨੇ ਪੜ੍ਹੇ ਲਿਖੇ ਨੇ ਇਸ ਰੱਬ ਤੋਂ ਬਾਗੀ ਨਹੀਂ ਹੋ ਸਕਦੇ ਜੋ ਗੁਰੂ ਸਾਹਿਬ ਨੇ ਸਾਨੂੰ ਰੱਬ ਦੱਸਿਆ ਸੀ ਭਾਈ ਰੱਬ ਸਾਰੇ ਪਾਸੇ ਹੈ ਤੂੰ ਹੋਣਾ ਹੈ ਰੱਬ ਬਣਿਆ ਹੋਇਆ ਤੂੰ ਬਣਨਾ ਹੈ ਪਰਮਾਤਮਾ ਤੇਰੇ ਵਿੱਚ ਹੈ ਜਿਹੜਾ ਕੰਮ ਚਾਹੁੰਦਾ ਤੈਨੂੰ ਆਪ ਕਰਨਾ ਪੈਣਾ ਹੈ ਪਰਮਾਤਮਾ ਦੀ ਸ਼ਕਤੀ ਰੱਬ ਦੀ ਸ਼ਕਤੀ ਤੇਰੇ ਵਿੱਚ ਦੀ ਹੀ ਵਰਤਦੀ ਹੈ ਉਹ ਕਾਰਜ ਤੈਨੂੰ ਆਪ ਕਰਨੇ ਪੈਣਗੇ ਜੋ ਰੱਬ ਤੋਂ ਕਰਾਉਣਾ ਚਾਹੁੰਦਾ ਹੈ ਆਪ ਕਰ ਸਾਡੇ ਇਹ ਗੱਲ ਇਹ ਨੁਕਤਾ ਸਾਡੇ ਸਮਝ ਚ ਆਵੇ ਹੁਣ ਆਪਾਂ ਕਹਿੰਦੇ ਹਾਂ ਵੇਖਿਓ ਅਰਦਾਸ ਕਰਿਓ ਰੱਬਾ ਸਾਰਿਆਂ ਨੂੰ ਰੱਜਵੀਂ ਰੋਟੀ ਦੇ ਇਹ ਅਰਦਾਸ ਕਰਦੇ ਹਾਂ ਨਾ ਆਪਾਂ ਤੇ ਭਈਏ ਦਾ ਭਈਏ ਜਿਹੜਾ ਜਿਹੜਾ ਰੱਖਿਆ ਹੋਇਆ ਕੋਈ ਬਿਹਾਰ ਦਾ ਬੰਦਾ ਉਹਦੇ ਪੈਸੇ ਖਾ ਗਿਆ ਤੂੰ ਸੀਰੀ ਦੇ ਪੈਸੇ ਖਾ ਗਿਆ ਤੇ ਕਹੀ ਜਾਂਦਾ ਰੱਬਾ ਰੱਜਵੀਂ ਰੋਟੀ ਦੇਈਂ ਉਹ ਕੁਦਰਤ ਵਿੱਚ ਤੇ ਇੰਨਾ ਕੁਝ ਪੈਦਾ ਹੁੰਦਾ ਆਪਣੇ ਨਾਲੋਂ ਚਾਰ ਗੁਣਾ ਦੁਨੀਆ ਵੱਧ ਜੇ ਤਾਂ ਵੀ ਨਹੀਂ ਮੁੱਕਦਾ ਇੰਨਾ ਕੁਝ ਇੱਥੇ ਪੈਦਾ ਕਰਦੀ ਹੈ ਕੁਦਰਤ ਚਾਰ ਗੁਣਾ ਵੱਧ ਜਾਣ ਲੋਕ ਤਾਂ ਵੀ ਨਹੀਂ ਮੁੱਕਦਾ ਪਰ ਕਈ ਜਮ੍ਹਾਂ ਕਰਕੇ ਬਹਿ ਗਏ ਇਕੱਠਾ ਕਰਕੇ ਬਹਿ ਗਏ ਅੱਜ ਸਮਾਜ ਦੇ ਲੋਕ ਇਹ ਅਰਦਾਸ ਕਰਨ ਰੱਬਾ ਸਾਰਿਆਂ ਨੂੰ ਰਜਵਾਂ ਦੇਈ ਬਸ ਇੱਕ ਦੂਜੇ ਦਾ ਲੁੱਟਣਾ ਛੱਡ ਦਿਓ ਰਜਵਾਂ ਆਪੇ ਮਿਲ ਜਾਣਾ ਇਹ ਕੰਮ ਤੂੰ ਆਪ ਕਰ ਹਰ ਕੋਈ ਇਹ ਕੰਮ ਕਰੇ ਵੀ ਰਜਵਾਂ ਮਿਲ ਸਕਦਾ ਹੈ ਹਰ ਇੱਕ ਦਾ ਢਿੱਡ ਭਰੇ ਰੱਬਾ ਸਾਰਿਆਂ ਨੂੰ ਦੇਈ ਆਪਾਂ ਸਾਰੇ ਇਹ ਕੰਮ ਕਰਨਾ ਸ਼ੁਰੂ ਕਰ ਦਈਏ ਆਪੇ ਸਾਰਾ ਕੁਝ ਹੋ ਸਕਦਾ ਪਰ ਕਰਨਾ ਸਾਨੂੰ ਆਪ ਪੈਣਾ ਹੈ ਪਰਮਾਤਮਾ ਸਾਰੇ ਪਾਸੇ ਹੈ ਆ ਉਹਦਾ ਪ੍ਰਗਟ ਰੂਪ ਹੈ ਤੁਹਾਡੇ ਵਿੱਚ ਮੇਰੇ ਵਿੱਚ ਮਾਂ ਵਿੱਚ ਪਿਓ ਵਿੱਚ ਦਰਖਤਾਂ ਵਿੱਚ ਜਾਨਵਰਾਂ ਵਿੱਚ ਪੰਛੀਆਂ ਵਿੱਚ ਸਾਰੇ ਪਾਸੇ ਪਰਮਾਤਮਾ ਵਸਿਆ ਹੋਇਆ ਆ ਕੁਦਰਤ ਹੀ ਉਹਦਾ ਸਰਗੁਣ ਰੂਪ ਹੈ ਇਹ ਪ੍ਰਗਟ ਰੂਪ ਹੈ ਮੇਰਾ ਮਨ ਮੇਰਾ ਨਿਰਗੁਣ ਰੂਪ ਹੈ ਮੇਰਾ ਤਨ ਮੇਰਾ ਸਰਗੁਣ ਰੂਪ ਹੈ ਪਰਮਾਤਮਾ ਇੱਕ ਹੀ ਹੈ ਦੋ ਨਹੀਂ ਉਹਨੂੰ ਆਪਾਂ ਕੁਦਰਤ ਵੀ ਕਹਿ ਸਕਦੇ ਹਾਂ ਰੱਬ ਨੂੰ ਜੇ ਤੁਸੀਂ ਕੁਦਰਤ ਕਹੋਗੇ ਤੇ ਬੜਾ ਸੌਖਾ ਹੋ ਜਾਏਗਾ ਇੱਥੇ ਆਪਾਂ ਪੜ੍ਹ ਕੇ ਹਟੇ ਹਾਂ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਕਿਹਦੇ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਵੀ ਕਿਹਾ ਜਾ ਸਕਦਾ ਗੁਰੂ ਨਾਨਕ ਪਾਤਸ਼ਾਹ ਦਾ ਆਪਾਂ ਸ਼ਬਦ ਪੜ੍ਹਦੇ ਹਾਂ ਅਰਬਦ ਨਰਬਦ ਧੁੰਦੂਕਾਰਾ ਕਹਿੰਦੇ ਇੱਕ ਵੇਲਾ ਏਦਾਂ ਦਾ ਸੀ ਕਹਿੰਦੇ ਧੁੰਦ ਹੀ ਧੁੰਦ ਸੀ ਸਾਰੇ ਪਾਸੇ ਸਾਇੰਸ ਵੀ ਮੰਨਦੀ ਹੈ ਵੀ ਧੁੰਦ ਹੀ ਧੁੰਦ ਸੀ ਕਹਿੰਦੇ ਕੁਛ ਵੀ ਨਹੀਂ ਸੀ ਨਾ ਆਕਾਸ਼ ਸੀ ਨਾ ਗਗਨ ਆ ਕੁਛ ਵੀ ਨਹੀਂ ਸੀ ਆ ਪੂਰਾ ਸ਼ਬਦ ਤੇ ਬਹੁਤ ਲੰਮਾ ਹੈ ਇਹਦੀਆਂ ਸ਼ੁਰੂ ਵਾਲੀਆਂ ਪੰਕਤੀਆਂ ਤੇ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਲਓ ਜਰਾ ਸੁਣਿਓ ਧਿਆਨ ਪਰਮਾਤਮਾ ਕਹਿੰਦੇ ਉਹ ਜਦੋਂ ਸੁਨ ਰੂਪ ਵਿੱਚ ਸੀ ਉਦੋਂ ਵੀ ਰੱਬ ਹੈ ਜਦੋਂ ਪ੍ਰਗਟ ਹੋ ਗਿਆ ਉਦੋਂ ਵੀ ਰੱਬ ਹੈ ਆ ਧਿਆਨ ਨਾਲ ਸੁਣਿਓ ਵੇਖਿਓ
ਅਰਬਦ ਨਰਬਦ ਧੁੰਦੂਕਾਰਾ ਤਰਨ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰੈਨ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਏਗਾ
ਹੁਣ ਬੰਦਾ ਇੱਕੋ ਹੀ ਹੈ ਸੁਣੋ ਕਦੇ ਤੇ ਉਹ ਐ ਬੈਠਾ ਹੈ ਉਦੋਂ ਵੀ ਉਹੀ ਹੈ ਤੇ ਜਦੋਂ ਭੱਜ ਕੇ ਗੱਤਕਾ ਖੇਡਦਾ ਉਦੋਂ ਵੀ ਉਹੀ ਹੈ ਬੰਦਾ ਇੱਕੋ ਹੀ ਹੈ ਕਹਿੰਦੇ ਧੁੰਦ ਹੀ ਧੁੰਦ ਸੀ ਉਦੋਂ ਕਹਿੰਦੇ ਸੁਨ ਸੀ ਸੁੰਨ ਸਮਾਧ ਲੱਗੀ ਹੋਈ ਸੀ ਕਹਿੰਦੇ ਉਹ ਕੀ ਹੈ ਕਹਿੰਦੇ ਉਹ ਵੀ ਰੱਬ ਹੀ ਹੈ ਜਦੋਂ ਸਿਰਫ ਧੁੰਦ ਸੀ ਕੁਛ ਵੀ ਨਹੀਂ ਸੀ ਇੱਥੇ ਬਣਿਆ ਨਾ ਧਰਤੀਆਂ ਬਣੀਆਂ ਨਾ ਚੰਦ ਬਣਿਆ ਨਾ ਸੂਰਜ ਬਣਿਆ ਕੁਛ ਵੀ ਨਹੀਂ ਸੀ ਸਿਰਫ ਧੁੰਦ ਸੀ ਸਾਇੰਸ ਵੀ ਇਹਨੂੰ ਮੰਨੂ ਵੀ ਧੁੰਦ ਹੀ ਧੁੰਦ ਸੀ ਪਰ ਇੱਕ ਦਿਨ ਐਸਾ ਆਇਆ ਕਹਿੰਦੇ ਪਰਮਾਤਮਾ ਨੇ ਫਿਰ ਆਪਣੇ ਗੁਪਤ ਰੂਪ ਨੂੰ ਪ੍ਰਗਟ ਕਰਤਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਜਿਹੜੇ ਮੇਰੇ ਵੀਰ ਨੋਟ ਕਰੋ ਇਹ ਘਰ ਜਾ ਕੇ ਨਾ ਆਪਣੇ ਘਰ ਜਾ ਕੇ ਇਹਨੂੰ ਵੇਖਿਓ ਸ਼ਬਦ ਇੰਟਰਨੈਟ ਤੇ ਚੈੱਕ ਕਰਿਓ ਇਹ ਪੂਰਾ ਸ਼ਬਦ ਤੁਸੀਂ ਖੋਲ ਕੇ ਵੇਖਿਓ ਇਹਦੀਆਂ ਅਖੀਰਲੀਆਂ ਪੰਕਤੀਆਂ ਫਿਰ ਤੁਸੀਂ ਸਮਝ ਕੇ ਵੇਖਿਓ ਸੁੰਨ ਸੀ ਕੁਛ ਨਹੀਂ ਸੀ ਨਾ ਤਾਰੇ ਨਾ ਚੰਦਰਮਾ ਨਾ ਆਕਾਸ਼ ਕੋਈ ਚੀਜ਼ ਨਹੀਂ ਸੀ ਨਾ ਦਰਿਆ ਨਾ ਪਾਣੀ ਕੁਛ ਨਹੀਂ ਸੀ ਕਹਿੰਦੇ ਧੁੰਦ ਹੀ ਧੁੰਦ ਸੀ ਪਰ ਕਹਿੰਦੇ ਉਹ ਆਪ ਹੀ ਫਿਰ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਕਹਿੰਦੇ ਆਪ ਹੀ ਉਹਨੇ ਆ ਢਾਂਚਾ ਬਣਾ ਕੇ ਇਹਦੇ ਵਿੱਚ ਫਿਰ ਆਪ ਹੀ ਸਮਾ ਗਿਆ ਦੂਈ ਕੁਦਰਤ ਸਾਜ ਕੇ ਵਿੱਚ ਕਰ ਆਸਣ ਡਿੱਠੋ ਜਾਓ ਆ ਲਾਸਟ ਪੰਕਤੀਆਂ ਸੁਣਿਓ ਜਿਵੇਂ ਹੁਣ ਇੱਕ ਬੰਦਾ ਪਹਿਲਾਂ ਐ ਬੈਠਾ ਹੈ ਉਦੋਂ ਵੀ ਉਹੀ ਹੈ ਜਦੋਂ ਫਿਰ ਉੱਠ ਕੇ ਗੱਤਕਾ ਖੇਡਦਾ ਉਦੋਂ ਵੀ ਉਹੀ ਹੈ ਦੋ ਨਹੀਂ ਹੁਣ ਖੇਡਦਾ ਹੈ ਕਿਤੇ ਉਹ ਐ ਬੈਠਾ ਕਿਤੇ ਖੇਡਦਾ ਇੱਕੋ ਹੀ ਹੈ ਦੋ ਨਹੀਂ ਆ ਸੁਣੋ
ਵਿਰਲੇ ਕਹੋ ਗੁਰ ਸ਼ਬਦ ਸੁਣਾਇਆ ਕਰ ਕਰ ਦੇਖੇ ਹੁਕਮ ਸਭਾਇਆ ਖੰਡ ਬ੍ਰਹਿਮੰਡ ਪਾਪਾਲ ਅਰੰਭੇ ਗੁਪਤੋਂ ਪ੍ਰਗਟਿਆਇਂਦਾ
ਖੰਡ ਬ੍ਰਹਿਮੰਡ ਪਤਾਲ ਅਰੰਭੇ ਗੁਪਤੋਂ ਪ੍ਰਗਟਿਆਇਂਦਾ ਕਹਿੰਦੇ ਰੱਬ ਨੇ ਖੰਡ ਬ੍ਰਹਿਮੰਡ ਬਣਾ ਤੇ ਤੇ ਗੁਪਤ ਹੋਇਆ ਸੀ ਆਪ ਹੀ ਉਹ ਆਪ ਹੀ ਗੁਪਤ ਤੋਂ ਪ੍ਰਗਟ ਹੋ ਗਿਆ ਖੰਡ ਬ੍ਰਹਿਮੰਡ ਪਤਾਲ ਅਰੰਭੇ ਗੁਪਤੋਂ ਪ੍ਰਗਟੀ ਆਏਗਾ ਕਹਿੰਦੇ ਗੁਪਤ ਪਰਮਾਤਮਾ ਆਪ ਹੀ ਪ੍ਰਗਟ ਹੋ ਗਿਆ ਜਿਹੜੀ ਧੁੰਦ ਸੀ ਕਹਿੰਦੇ ਉਹਦੇ ਤੋਂ ਹੀ ਫਿਰ ਆ ਸਾਰੀ ਸ੍ਰਿਸ਼ਟੀ ਬਣ ਗਈ ਪਹਿਲਾਂ ਉਹ ਧੁੰਦ ਰੂਪ ਸੀ ਅੱਜ ਉਹ ਕੁਦਰਤ ਰੂਪ ਹੋ ਕੇ ਸਾਡੇ ਸਾਹਮਣੇ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕੁਦਰਤ ਵੀ ਉਹੀ ਹੈ ਉਹ ਆਪ ਹੀ ਸੀ ਦੋ ਨਹੀਂ ਇੱਕ ਹੈ ਸਾਡੇ ਬੰਦਿਆਂ ਨੇ ਅਜੇ ਰੌਲਾ ਪਾਇਆ ਵੀ ਨਹੀਂ ਦੋ ਹੈ ਕੁਦਰਤ ਹੋਰ ਹੈ ਤੇ ਕਾਦਰ ਹੋਰ ਹੈ ਦੋ ਹੈ ਕਹਿੰਦੇ ਜੀ ਬਾਣੀ ਤੇ ਇਦਾਂ ਆਉਂਦਾ ਵੀ ਸਭ ਤੇਰੀ ਕੁਦਰਤ ਇੱਕ ਤੂੰ ਹੈ ਇੱਕ ਤੇਰੀ ਕੁਦਰਤ ਹੈ ਦੂਈ ਕੁਦਰਤ ਸਾਜੀ ਹੈ ਦੋ ਆਉਂਦੇ ਆ ਬਾਰ ਬਾਰ ਹੁਣ ਕਿੰਨਾ ਕਿੰਨਾ ਰੌਲਾ ਪਾਉਂਦੇ ਆ ਵੀ ਦੋ ਹੈ ਉਹ ਨਹੀਂ ਭਾਈ ਜਦੋਂ ਕਿਸੇ ਬੰਦੇ ਦੀ ਸਿਫਤ ਕਰਨੀ ਹੈ ਨਾ ਮਰ ਗਏ ਤੁਸੀਂ ਕਈ ਜਾਗਰੂਕ ਹੋ ਇਹ ਰੌਲਾ ਪਾਉਂਦੇ ਪਾਉਂਦੇ ਵੀ ਬਾਣੀ ਕਾਵਿ ਭਾਸ਼ਾ ਚ ਹੈ ਪੋਇਟਰੀ ਹੈ ਜੀ ਪੋਇਟਰੀ ਹੈ ਜੀ ਕਾਵਿ ਭਾਸ਼ਾ ਚ ਹੈ ਅੱਜ ਇਸ ਗੱਲ ਨੂੰ ਸਮਝਣ ਵਾਸਤੇ ਕਾਵਿ ਭਾਸ਼ਾ ਕਿਉਂ ਨਹੀਂ ਕਿਸੇ ਬੰਦੇ ਨੂੰ ਤੁਸੀਂ ਐਂ ਕਹਿਣਾ ਹੋਵੇ ਤੂੰ ਬਹੁਤ ਸੋਹਣਾ ਹੈ ਤੇ ਕਿਸੇ ਕਵੀ ਨੂੰ ਕਹੋ ਵੀ ਤੂੰ ਇਹਨੂੰ ਹੁਣ ਐਂ ਕਹਿ ਵੀ ਤੂੰ ਬਹੁਤ ਸੋਹਣਾ ਹੈ ਫਿਰ ਕਵੀ ਜਦੋਂ ਕਵਿਤਾ ਲਿਖੂ ਫਿਰ ਕੀ ਕਹੂ ਤੇਰਾ ਨੱਕ ਸੋਹਣਾ ਹੈ ਤੇਰਾ ਮੱਥਾ ਸੋਹਣਾ ਹੈ ਤੇਰੇ ਤੇਰੇ ਵਾਲ ਸੋਹਣੇ ਐ ਐਂ ਕਹੂ ਨਾ ਫਿਰ ਹੁਣ ਇਹ ਕਹੋ ਵੀ ਵੇਖੋ ਜੀ ਇੱਕ ਤੇ ਲਿਖਿਆ ਵੀ ਤੂੰ ਇੱਕ ਤੇਰਾ ਇੱਕ ਰੱਬਾ ਤੂੰ ਇੱਕ ਤੇਰੀ ਕੁਦਰਤ ਨਹੀਂ ਜਦੋਂ ਉਹਨੂੰ ਪੋਇਟਰੀ ਚ ਦੇਖੋਗੇ ਕਾਮ ਭਾਸ਼ਾ ਵਿੱਚ ਵੇਖੋਗੇ ਐਂ ਕਹਿਣਾ ਪਊ ਅਸੀਂ ਕਹਾਂਗੇ ਤੇਰਾ ਨੱਕ ਸੋਹਣਾ ਤੇਰੀਆਂ ਅੱਖਾਂ ਸੋਹਣੀਆਂ ਤੇਰਾ ਮੱਥਾ ਸੋਹਣਾ ਏਦਾਂ ਹੀ ਮੇਰਿਆ ਰੱਬਾ ਤੇਰੀ ਕੁਦਰਤ ਸੋਹਣੀ ਹੈ ਇੱਕੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬੰਦੇ ਦੋ ਥੋੜੋ ਕਿਸੇ ਬੰਦੇ ਨੂੰ ਤੁਸੀਂ ਕਹੋ ਵੀ ਕਿਸੇ ਦਰਖਤ ਨੂੰ ਵੇਖ ਕੇ ਕਹੋ ਵੀ ਦਰਖਤ ਕਿੰਨਾ ਸੋਹਣਾ ਇੱਕ ਤੇ ਇੰਨਾ ਕਹਿਣਾ ਵੀ ਦਰਖਤ ਕਿੰਨਾ ਸੋਹਣਾ ਤੇ ਕਿਤੇ ਐਂ ਕਹੋ ਦਰਖਤ ਦੇ ਪੱਤੇ ਕਿੰਨੇ ਸੋਹਣੇ ਦਰਖਤ ਦੇ ਫਲ ਕਿੰਨੇ ਸੋਹਣੇ ਦਰਖਤ ਦੇ ਫੁੱਲ ਕਿੰਨੇ ਸੋਹਣੇ ਇਹ ਕਿੰਨੇ ਬਣ ਗਏ ਉਹ ਕਿੰਨੇ ਨਹੀਂ ਇੱਕ ਹੈ ਇਸੇ ਤਰ੍ਹਾਂ ਰੱਬਾ ਤੂੰ ਬਹੁਤ ਸੋਹਣਾ ਹੈ ਏਦਾਂ ਵੀ ਕਹਿ ਸਕਦੇ ਹੋ ਰੱਬਾ ਤੇਰੀ ਕੁਦਰਤ ਬਹੁਤ ਸੋਹਣੀ ਹੈ ਤਾਂ ਵੀ ਇੱਕ ਹੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਦੋ ਨਹੀਂ ਬਣ ਜਾਂਦੇ ਇੱਕ ਹੈ ਇੱਕ ਦਾ ਹੀ ਸਾਰੇ ਪਾਸੇ ਪਸਾਰਾ ਹੈ ਅਸੀਂ ਸਾਰੇ ਉਸੇ ਦਾ ਹੀ ਰੂਪ ਹਾਂ ਇੱਕ ਪਰਮਾਤਮਾ ਦਾ ਹਿੱਸਾ ਹਾਂ ਇੱਕ ਪਰਮਾਤਮਾ ਦਾ ਪਾਰਟ ਹਾਂ ਇਹ ਭੁਲੇਖਾ ਕਾਹਤੋਂ ਪੈ ਗਿਆ ਦੋ ਕਿਉਂ ਬਣਾ ਲਏ ਇੱਕ ਹੈ ਜੋ ਸਾਡੇ ਸਾਹਮਣੇ ਨਜ਼ਰ ਆ ਰਿਹਾ ਉਹ ਇੱਕ ਹੀ ਹੈ ਤੇ ਸਾਡੇ ਬੰਦਿਆਂ ਨੇ ਰੌਲਾ ਪਾਇਆ ਕਹਿੰਦੇ ਜੀ ਕੁਦਰਤ ਖਤਮ ਹੋ ਜਾਂਦੀ ਹੈ ਰੱਬ ਤੇ ਖਤਮ ਨਹੀਂ ਹੁੰਦਾ ਨਹੀਂ ਭਾਈ ਕੁਦਰਤ ਦੇ ਨਿਜਮਾਂ ਵਿੱਚ ਉਹਦੇ ਇਹ ਕਿਹੜਾ ਇੰਨੀ ਕਿ ਵੀ ਜਿੰਨੀ ਕਿ ਸਾਨੂੰ ਦਿਸਦੀ ਹੈ ਇਹਨਾਂ ਨੂੰ ਪੁੱਛੇ ਵੀ ਕੁਦਰਤ ਕਿੱਥੇ ਖਤਮ ਹੋ ਜਾਂਦੀ ਜਿੱਥੇ ਰੱਬ ਸ਼ੁਰੂ ਹੁੰਦਾ ਜਿਹੜੀ ਵੀ ਜਗ੍ਹਾ ਦੱਸੋਗੇ ਉਹ ਕੁਦਰਤ ਦੇ ਵਿੱਚ ਹੀ ਆਉਣੀ ਹੈ ਤਾਂ ਕਰਕੇ ਇੱਕ ਪਰਮਾਤਮਾ ਹੈ ਉਹਨੂੰ ਸਮਝਣ ਦੀ ਖੇਚਲ ਕਰੋ ਜੇ ਨੁਕਤਾ ਸਾਡੇ ਸਮਝ ਚ ਆਵੇ ਫਿਰ ਸਾਨੂੰ ਸਾਡੀਆਂ ਜ਼ਿੰਮੇਵਾਰੀਆਂ ਦਾ ਪਤਾ ਲੱਗੇ ਹੁਣ ਤੇ ਸਾਨੂੰ ਇਹੀ ਕਲੀਅਰ ਨਹੀਂ ਵੀ ਆਹ ਮੇਰੀ ਮਾਂ ਹੈ ਉਦੋਂ ਬਾਅਦ ਸਾਡੇ ਸਮਝ ਚ ਆਊ ਵੀ ਮਾਂ ਦੀ ਸੇਵਾ ਕਰਨੀ ਹੈ ਮਾਂ ਨਾਲ ਪਿਆਰ ਕਰਨਾ ਹੈ ਸਾਨੂੰ ਤੇ ਇਹੀ ਨਹੀਂ ਪਤਾ ਲੱਗਾ ਵੀ ਰੱਬ ਕੀ ਹੈ ਸਾਰੇ ਪਾਸੇ ਪਸਰਿਆ ਹੋਇਆ ਇੱਕ ਪਰਮਾਤਮਾ ਹੀ ਹੈ ਜਿਵੇਂ ਆਪਾਂ ਪੰਚਮ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਹਾਂ ਬਾਜੀਗਰ ਜੈਸੇ ਬਾਜੀ ਪਾਈ ਜਿਵੇਂ ਕਹਿੰਦੇ ਬਾਜੀਗਰ ਬਾਜੀ ਪਾਉਂਦਾ ਹੁਣ ਤੁਸੀਂ ਦੱਸਿਓ ਬਈ ਬਾਜੀ ਪਾਉਣ ਵਾਲਾ ਤੇ ਬਾਜੀਗਰ ਬਾਜੀਗਰ ਜਿਹੜਾ ਬਾਜੀ ਪਾਉਂਦਾ ਹੈ ਇੱਕ ਬਾਜੀਗਰ ਇੱਕ ਬਾਜੀ ਇੱਕ ਖਿਡਾਰੀ ਇੱਕ ਖੇਡ ਇਹ ਦੋ ਹੈ ਕਿ ਇੱਕ ਹੈ ਇੱਕ ਹੈ ਆ ਸ਼ਬਦ ਨੂੰ ਪੂਰਾ ਸੁਣਿਓ ਕਹਿੰਦੇ ਰੱਬਾ ਜਿਵੇਂ ਬਾਜੀ ਬਾਜੀਗਰ ਬਾਜੀ ਪਾਉਂਦਾ ਹੈ ਇਦਾਂ ਹੀ ਕਹਿੰਦੇ ਜਦੋਂ ਤੂੰ ਬਾਜੀਆਂ ਪਾਉਂਦਾ ਨਜ਼ਰ ਆਉਂਦਾ ਹੈ ਉਦੋਂ ਤੂੰ ਆ ਰੂਪ ਧਾਰ ਲੈਂਦਾ ਨਹੀਂ ਤੇ ਇੱਕ ਜਗ੍ਹਾ ਟਿਕ ਜਾਂਦਾ ਉਦੋਂ ਸੁਨ ਰੂਪ ਹੈ ਤੂੰ ਇੱਕ ਹੈ ਦੋ ਨਹੀਂ ਧਿਆਨ ਨਾਲ ਸਮਝਿਓ ਹਾਂਜੀ
ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦੇਖ ਲਾਈ
ਨਾਨਾ ਰੂਪ ਕਈ ਤਰ੍ਹਾਂ ਦੇ ਕਹਿੰਦੇ ਵੱਖਰੇ ਵੱਖਰੇ ਰੂਪ ਦਿਖਾਉਂਦਾ ਬਾਜੀ ਗਰ ਹੁਣ ਤੇ ਬਾਜੀਆਂ ਪਾਉਂਦੇ ਨਹੀਂ ਹੁਣ ਤੇ ਜ਼ਮਾਨਾ ਬਾਜੀ ਬਾਜੀਆਂ ਪਾਉਣ ਦਾ ਗਿਆ ਪਹਿਲੇ ਵੇਲਿਆਂ ਦੇ ਵਿੱਚ ਨਾ ਜਦੋਂ ਪਿੰਡਾਂ ਦੇ ਵਿੱਚ ਖੇਡਦੇ ਹੁੰਦੇ ਆ ਕੇ ਉਹ ਮੰਜੀਆਂ ਤੋਂ ਟੱਪਦੇ ਛਾਲਾਂ ਮਾਰਦੇ ਟਾਇਰ ਦੇ ਵਿੱਚੋਂ ਲੰਘ ਜਾਂਦੇ ਨਿੱਕੇ ਨਿੱਕੇ ਉਹਨਾਂ ਦੇ ਕੋਲ ਹੁੰਦੇ ਉਹ ਕਈ ਕੁਝ ਕਰਦੇ ਅੱਗ ਲਾ ਕੇ ਵਿੱਚ ਦੀ ਛਾਲ ਮਾਰਦੇ ਪਿੰਡਾਂ ਦੇ ਵਿੱਚ ਇਹੀ ਖੇਡ ਹੁੰਦੀ ਸੀ ਵੀ ਬਾਜੀਆਂ ਪਾਉਂਦੇ ਇਸੇ ਤਰ੍ਹਾਂ ਕਹਿੰਦੇ ਰੱਬ ਹੈ ਨਾ ਜਿਹੜਾ ਕਹਿੰਦੇ ਪਰਮਾਤਮਾ ਕਈ ਤਰ੍ਹਾਂ ਦੀਆਂ ਖੇਡਾਂ ਵਿਖਾਉਂਦਾ ਹੈ ਇੱਕ ਹੈ ਆ ਦੁਬਾਰਾ ਫਿਰ ਸੁਣੋ ਪੂਰੀਆਂ ਪੰਕਤੀਆਂ
ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗੇ ਉਤਾਰ ਥੰਮਿਓ ਪਾਸਾਰਾ ਤਬ ਇੱਕੋ ਇੱਕ ਅੰਕਾਰਾ
ਕਹਿੰਦੇ ਕਹਿੰਦੇ ਜਦੋਂ ਉਹਦਾ ਜੀ ਕੀਤਾ ਜਦੋਂ ਕਹਿੰਦੇ ਉਹਨੇ ਬਾਜੀਗਰ ਨੇ ਆਪਣੇ ਆਪਣੇ ਤੋਂ ਸਵਾਂਗ ਉਤਾਰਤਾ ਫਿਰ ਬਸ ਫਿਰ ਉਹ ਇੱਕ ਹੀ ਰਹਿ ਗਿਆ ਇਦਾਂ ਹੀ ਕਹਿੰਦੇ ਰੱਬ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਕਰਦਾ ਹੈ ਜਦੋਂ ਉਹਦਾ ਜੀ ਕਰਦਾ ਸਾਰਾ ਸਮੇਟ ਲੈਂਦਾ ਹੈ ਆਪ ਹੀ ਖੇਡਣ ਲੱਗ ਪੈਂਦਾ ਆਪ ਹੀ ਕਹਿੰਦੇ ਖਤਮ ਕਰ ਲੈਂਦਾ ਹੈ ਬਸ ਜਿਵੇਂ ਲਾ ਕੇ ਸਵਾਂਗ ਪਰੇ ਰੱਖ ਦਿੰਦਾ ਬਾਜੀਗਰ ਕਹਿੰਦੇ ਇਦਾਂ ਹੀ ਰੱਬ ਪਰਮਾਤਮਾ ਉਹ ਕੁਦਰਤ ਰੂਪ ਵਿੱਚ ਫੈਲਦਾ ਹੈ ਤੇ ਆਪ ਹੀ ਇਕੱਠਾ ਹੋ ਜਾਂਦਾ ਹੈ ਕਹਿੰਦੇ ਬਾਜੀਗਰ ਵਾਂਗੂ ਹੈ ਦੁਬਾਰਾ ਫਿਰ ਸੁਣ ਲਓ
ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗੇ ਉਤਾਰ ਥੰਮਿਓ ਪਾਸਾਰਾ ਤਬ ਇੱਕੋ ਇੱਕ ਅੰਕਾਰਾ
ਹਾਂ ਅੱਗੇ ਸੁਣੋ
ਕਵਨ ਰੂਪ ਦਿਸਟਿਓ ਬਿਨਸਾਇਓ ਕਤ ਹੈ ਗਇਓ ਉਹ ਕਤ ਤੇ ਆਇਓ
ਕੀ ਸਮਝ ਆਵੇ ਵੀ ਕਿੱਧਰੋਂ ਆਇਆ ਸੀ ਤੇ ਕਿੱਧਰ ਗਿਆ ਕਿਵੇਂ ਇਹ ਖੇਡ ਰਚਦਾ ਕਹਿੰਦੇ ਕੀ ਪਤਾ ਲੱਗੇ ਹਾਂਜੀ
ਜਲ ਤੇ ਉਠੇ ਅਨਕ ਤਰੰਗਾ ਕਨਕ ਭੁੱਖਨ ਕੀਨੇ ਬਹੁ ਰੰਗਾ
ਜਿਵੇਂ ਪਾਣੀ ਵਿੱਚ ਕਈ ਤਰ੍ਹਾਂ ਦੀਆਂ ਲਹਿਰਾਂ ਉੱਠਦੀਆਂ ਕਹਿੰਦੇ ਏਦਾਂ ਹੀ ਹੈ ਲਹਿਰਾਂ ਉੱਠਦੀਆਂ ਫਿਰ ਸਮੁੰਦਰ ਵਿੱਚ ਮਿਲ ਜਾਂਦੀਆਂ ਸੋਨੇ ਤੋਂ ਕਈ ਤਰ੍ਹਾਂ ਦੇ ਗਹਿਣੇ ਬਣਾ ਲਏ ਜਾਂਦੇ ਹੈ ਉਹ ਫਿਰ ਸੁਹਾਗਾ ਪਾ ਦਿਓ ਫਿਰ ਉਹ ਸੋਨਾ ਪਿਘਲ ਜਾਂਦਾ ਹੈ ਕਹਿੰਦੇ ਏਦਾਂ ਹੀ ਹੈ ਅੱਗੇ
ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕੰਕਾਰਾ
ਕਹਿੰਦੇ ਬੀਜ ਹੈ ਜਿਹੜਾ ਸੁਣੋ ਬੀਜ ਫੈਲਿਆ ਤੇ ਮੁੜ ਕੇ ਫਲੀਆਂ ਲੱਗੀਆਂ ਫਿਰ ਬੀਜ ਇੱਕ ਹੋ ਗਿਆ ਜੜ ਵਿੱਚ ਇੱਕ ਬੀਜ ਪਾਇਆ ਇੱਕ ਦਾ ਫੈਲਾ ਹੋ ਗਿਆ ਦੁਬਾਰਾ ਉੱਤੇ ਫਿਰ ਫਲ ਲੱਗ ਗਿਆ ਬੀਜ ਲੱਗ ਗਿਆ ਇੱਕ ਤੋਂ ਫੈਲ ਕੇ ਫਿਰ ਇੱਕ ਬਣ ਜਾਂਦਾ ਇਦਾਂ ਹੀ ਹੁੰਦਾ ਸਮਝ ਆ ਰਹੀ ਹੈ ਨਾ ਪਿਆਰੇ ਵੀ ਇੱਕ ਹੀ ਹੈ ਜਿਹੜਾ ਆਪ ਹੀ ਬੀਜ ਦਰਖਤ ਬਣਦਾ ਹੈ ਉੱਤੇ ਜਾ ਕੇ ਫਿਰ ਬੀਜ ਲੱਗ ਜਾਂਦੇ ਐ ਫਿਰ ਦਰਖਤ ਫਿਰ ਬੀਜ ਬਣ ਜਾਂਦਾ ਉਹ ਬੀਜ ਨੂੰ ਧਰਤੀ ਚ ਲਾ ਦਿਓ ਫਿਰ ਦਰਖਤ ਬਣ ਜਾਂਦਾ ਫਿਰ ਬੀਜ ਬਣ ਜਾਂਦਾ ਇਦਾਂ ਹੀ ਐ ਕਹਿੰਦੇ ਪਰਮਾਤਮਾ ਕਦੇ ਸੁਨ ਰੂਪ ਹੋ ਜਾਂਦਾ ਤੇ ਕਦੇ ਪ੍ਰਗਟ ਹੋ ਜਾਂਦਾ ਕਦੇ ਗੁਪਤ ਹੋ ਕੇ ਬੀਜ ਬਣ ਕੇ ਇੱਕ ਜਗ੍ਹਾ ਬਹਿ ਜਾਂਦਾ ਕਦੇ ਦਰਖਤ ਦਾ ਰੂਪ ਧਾਰ ਲੈਂਦਾ ਕਦੇ ਕੁਦਰਤ ਦੇ ਰੂਪ ਵਿੱਚ ਆ ਜਾਂਦਾ ਤੇ ਕਦੇ ਸਿਰਫ ਸੁਨ ਹੋ ਜਾਂਦਾ ਇਹ ਕਹਿੰਦੇ ਇਦਾਂ ਦੀ ਖੇਡ ਉਹ ਆਪ ਹੀ ਰਚਦਾ ਇੱਕੋ ਹੀ ਹੈ ਕੁਦਰਤ ਤੇ ਕਾਦਰ ਵੱਖੋ ਵੱਖਰੇ ਨਹੀਂ ਵੱਖੋ ਵੱਖਰੇ ਨੇ ਅੱਗੇ ਸੁਣੋ
ਸਹਿਸ ਕਟਾਂ ਮੈਂ ਹੈ ਕਿ ਆਕਾਸ਼ ਘੱਟ ਫੂਟੇ ਤੇ ਉਹੀ ਪਰਗਾਸ
ਹੁਣ ਸੌ ਘੜਾ ਰੱਖ ਲਓ ਉੱਤੇ ਆਕਾਸ਼ ਸੌ ਹੈ ਉੱਤੇ ਇੱਕ ਆਕਾਸ਼ ਹੈ ਜਦੋਂ ਘੜਿਆਂ ਵਿੱਚ ਵੇਖੋਗੇ ਤੇ ਤੁਹਾਨੂੰ ਸੌ ਘੜੇ ਰੱਖੋਗੇ ਸੌ ਆਕਾਸ਼ ਦਿਸੇ ਹਜ਼ਾਰ ਘੜਾ ਰੱਖ ਲਓ ਸੌ ਅਕਾ ਸੌ ਹਜ਼ਾਰ ਘੜਾ ਰੱਖੋਗੇ ਹਜ਼ਾਰ ਆਕਾਸ਼ ਦਿਸੂ ਜਦੋਂ ਕਰੋੜਾਂ ਘੜੇ ਰੱਖ ਦੋਗੇ ਤੇ ਕਰੋੜਾਂ ਆਕਾਸ਼ ਦਿਸਣਗੇ ਪਰ ਆਕਾਸ਼ ਤੇ ਇੱਕੋ ਹੀ ਹੈ ਇਸੇ ਤਰ੍ਹਾਂ ਰੱਬ ਹੀ ਹੈ ਕਹਿੰਦੇ ਇੱਕ ਹੈ ਆ ਸਾਰਿਆਂ ਦੇ ਵਿੱਚ ਨਜ਼ਰ ਉਹੀ ਆਉਂਦਾ ਹੈ ਤੇ ਜੇ ਸਾਰੇ ਖਤਮ ਹੋ ਜਾਣਗੇ ਫਿਰ ਇੱਕ ਹੀ ਰਹਿ ਜੂ ਇੱਕੋ ਹੀ ਪਰਮਾਤਮਾ ਹੈ ਸਾਰੇ ਪਾਸੇ ਫੈਲਿਆ ਹੋਇਆ ਸਾਡੇ ਵਿੱਚ ਤੁਹਾਡੇ ਵਿੱਚ ਸਭ ਦੇ ਵਿੱਚ ਇੱਕੋ ਹੀ ਹੈ ਹਾਂਜੀ
ਪਰਮ ਲੋਭ ਮੋਹ ਮਾਇਆ ਵਿਕਾਰ ਭ੍ਰਮ ਛੂਟੇ ਤੇ ਏਕੰਕਾਰ
ਬਸ ਭੁਲੇਖਾ ਜਿਹੜਾ ਮਟੀਰੀਅਲਿਜ਼ਮ ਵਿੱਚ ਸੁਰਤ ਫਸ ਜਾਂਦੀ ਹੈ ਦੋ ਲੱਗਦੇ ਐ ਜਦੋਂ ਇਹ ਸਾਡਾ ਭਰਮ ਦੂਰ ਹੋਇਆ ਫਿਰ ਇੱਕ ਓੰਕਾਰ ਦੀ ਸਾਨੂੰ ਸਮਝ ਪੈ ਜਾਣੀ ਹੈ ਵੀ ਇੱਕ ਹੈ ਦੋ ਨਹੀਂ ਇਹ ਭੁਲੇਖਾ ਜਦੋਂ ਦੂਰ ਹੋਇਆ ਇੱਕ ਦੀ ਸਮਝ ਪਊ ਲਾਸਟ ਪੰਕਤੀ
ਉਹ ਬਿਨਾਸੀ ਬਿਨ ਸਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ
ਅਬਨਾਸੀ ਹੈ ਖਤਮ ਨਹੀਂ ਹੁੰਦਾ ਆਉਂਦਾ ਜਾਂਦਾ ਕੁਛ ਨਹੀਂ ਸਾਰਾ ਹੀ ਭੁਲੇਖਾ ਹੈ ਅੱਗੇ
ਗੁਰਪੂਰੇ ਹੋ ਮੈਂ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ
ਜਦੋਂ ਕਹਿੰਦੇ ਬੰਦੇ ਦੀ ਗਤੀ ਹੁੰਦੀ ਹੈ ਦਿਮਾਗ ਖੁੱਲਦਾ ਪਰਮ ਗਤ ਹੋਈ ਜਦੋਂ ਕਹਿੰਦੇ ਗਤੀ ਹੁੰਦੀ ਹੈ ਆ ਡਿਵੈਲਪ ਹੁੰਦਾ ਹੈ ਸਮਝ ਆਈ ਫਿਰ ਇਹ ਸਾਰੇ ਜਿਹੜੇ ਭੁਲੇਖੇ ਹੈ ਦੂਰ ਹੋ ਜਾਂਦੇ ਹੈ ਨਹੀਂ ਤੇ ਦੋ ਲੱਗਦੇ ਹੈ ਦੋ ਨਹੀਂ ਇੱਕੋ ਹੀ ਹੈ ਇੱਕ ਪਰਮਾਤਮਾ ਹੀ ਹੈ ਜਿਹੜਾ ਸਾਰੇ ਪਾਸੇ ਫੈਲਿਆ ਹੋਇਆ ਅਸੀਂ ਉਸੇ ਦਾ ਹੀ ਰੂਪ ਹਾਂ ਸਾਡੀ ਪ੍ਰੋਬਲਮ ਇਹ ਹੈ ਕਿ ਸਾਨੂੰ ਸਮਝਾ ਇਹ ਦਿੱਤਾ ਗਿਆ ਵੀ ਉਹਨੂੰ ਤੁਹਾਨੂੰ ਮਨਾਉਣਾ ਪੈਣਾ ਹੈ ਉਹਨੂੰ ਤੁਹਾਨੂੰ ਖੁਸ਼ ਕਰਨਾ ਪੈਣਾ ਹੈ ਭਾਈ ਅਸੀਂ ਸਾਰੇ ਰੱਬ ਦਾ ਰੂਪ ਹਾਂ ਸਾਨੂੰ ਆਪਣੀ ਡਿਊਟੀ ਸਮਝਣੀ ਪੈਣੀ ਹੈ ਸਾਨੂੰ ਆਪਣੇ ਫਰਜ਼ ਪਛਾਣਨੇ ਪੈਣਗੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇਸਾ ਬੰਦੇ ਉਸੇ ਦੇ ਸਾਰੇ ਬੰਦੇ ਆ ਇੱਕੋ ਦੇ
ਸਭ ਨੂਰੇ ਲਾਹੀ ਦਾ ਸਾਰੀ ਦੁਨੀਆ ਇਹ ਨੂਰ ਇਲਾਹੀ 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 ਦਾ ਸਾਰੀ ਦੁਨੀਆ ਨੂਰ ਇਲਾਹੀ ਸਾਰੀ ਦੁਨੀਆ
दुनिया सारी दुनिया
सारी दुनिया सारी दुनिया सारी दुनिया सारी दुनिया
इलाही ला सारी दुनिया सारी दुनिया ए नूर इलाही दा सारी दुनिया
ए नूर इलाही दा सारी दुनिया सारी दुनिया
ए नूर इलाही दा सारी दुनिया सारी दुनिया ए नूर इलाही दा सारी दुनिया सारी दुनिया नूर इलाही दा सारी दुनिया सारी दुनिया
इस गल नूं समझण दी लोड़ है भी आले दुआले वसिया परमात्मा ही है कईआं नूं ध्यान दिओ इस टॉपिक दे उत्ते इंटरस्ट घट बणदा है क्योंकि हर बंदा ए इदां दीआं गल्लां घट समझणा चाहुंदा पर मैं बेनती करदा भी जे इक गल क्लीयर कर लईए ना भी परमात्मा की है साडे सारे सवाल हल हो जाणगे आ सारा कुछ क्यों गलत हो रहा है ये सारे दा सारा साडियां मुश्किलां हो सकदियां साडियां नलैकियां हो सकदियां संसार दा ढांचा गलत हो सकदा है पर परमात्मा दे निजमां विच कोई फर्क नहीं साडे समझ आ जाए भी रब की है ये नुकता जे साडे दिमाग विच आवे भी मैं उहदा रूप हां उह साडे विच है उहनूं मैं लभणा नहीं मैं उहनूं समझणा है ਉਹਨੂੰ ਜਪਣਾ ਉਹਨੂੰ ਸਮਝਣਾ ਹੁੰਦਾ ਹੈ ਉਹ ਕੁਦਰਤ ਦੇ ਨਿਜਮਾਂ ਨੂੰ ਮੈਂ ਸਮਝ ਕੇ ਆਪਣੀ ਜ਼ਿੰਦਗੀ ਜਿਉਵਾਂ ਜਿਹੜੇ ਕਹਿੰਦੇ ਰੱਬੀ ਗੁਣ ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰੋ ਰੱਬੀ ਗੁਣ ਅਸਲ ਵਿੱਚ ਕੁਦਰਤੀ ਗੁਣ ਨੇ ਰੱਬੀ ਗੁਣ ਕੁਦਰਤੀ ਗੁਣ ਹੈ ਜਿਹੜਾ ਰੱਬ ਵੇਖਿਆ ਨਹੀਂ ਉਹਦੇ ਗੁਣਾਂ ਦਾ ਪਤਾ ਕਿਵੇਂ ਲੱਗ ਗਿਆ ਰੱਬ ਵਿੱਚ ਆਹ ਗੁਣ ਹੈ ਰੱਬ 'ਚ ਆਹ ਗੁਣ ਹੈ ਨਹੀਂ ਭਾਈ ਰੱਬ ਦੇ ਗੁਣ ਮਤਲਬ ਕੁਦਰਤ ਦੇ ਗੁਣ ਜਿਹੜਾ ਉਹਦਾ ਸਰਗੁਣ ਰੂਪ ਹੈ ਕੁਦਰਤੀ ਗੁਣ ਨੇ ਜਿਹੜੇ ਸਾਡੀ ਜ਼ਿੰਦਗੀ ਵਿੱਚ ਪ੍ਰਗਟ ਹੋਣੇ ਚਾਹੀਦੇ ਜਿਵੇਂ ਹੁਣ ਕੁਦਰਤ ਨੇ ਜਿਹੜੀਆਂ ਜਿਹੜੀਆਂ ਚੀਜ਼ਾਂ ਬਣਾਈਆਂ ਉਹਨਾਂ ਦੇ ਗੁਣ ਪ੍ਰਗਟ ਹੁੰਦੇ ਹੈ ਦਇਆ ਕਰਦਾ ਹੁਣ ਸੂਰਜ ਹੈ ਹਵਾ ਹੈ ਚੰਦਰਮਾ ਆਕਾਸ਼ ਮਿੱਟੀ ਇਹਨਾਂ ਦੇ ਜਿਹੜੇ ਗੁਣ ਹੈ ਕੋਈ ਗਰੀਬ ਅਮੀਰ ਵਾਸਤੇ ਫਰਕ ਥੋੜ੍ਹਾ ਰੱਖਦੇ ਆ ਇਹ ਰੱਬੀ ਜਿਹੜੇ ਕੁਦਰਤੀ ਤੱਤ ਨੇ ਇਹਨਾਂ ਪੰਜਾਂ ਤੱਤਾਂ ਦਾ ਸਾਡਾ ਸਰੀਰ ਬਣਿਆ ਇਹਨਾਂ ਪੰਜਾਂ ਤੱਤਾਂ ਦੀ ਜਿਹੜੀ ਕੁਆਲਿਟੀ ਹੈ ਉਹ ਸਾਡੀ ਕੁਆਲਿਟੀ ਹੋਣੀ ਚਾਹੀਦੀ ਹੈ ਬਸ ਪੰਜ ਤੱਤ ਨੇ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਜਿਹੜੇ ਗੁਣ ਨੇ ਉਹ ਸਾਡੇ 'ਚ ਹੋਣ ਕਿਉਂਕਿ ਪੰਜਾਂ ਤੱਤਾਂ ਦਾ ਪੁਤਲਾ ਸਾਡਾ ਸਰੀਰ ਹੈ ਉਹ ਕੁਆਲਿਟੀ ਸਾਡੀ ਮਿਸ ਹੋ ਗਈ ਹੁਣ ਆਪਾਂ ਬਾਜ਼ਾਰ 'ਚੋਂ ਮਿਰਚ ਖਰੀਦ ਕੇ ਲਿਆਈਏ ਵੀ ਕੌੜੀ ਹੋ ਕੌੜੀ ਨਾ ਨਿਕਲੇ ਆਪਾਂ ਕਹਿੰਦੇ ਆ ਵੀ ਇਹ ਕੀ ਇਹਦੇ ਵਿੱਚ ਤੇ ਜਿਹੜਾ ਕੁਦਰਤੀ ਗੁਣ ਹੋਣਾ ਚਾਹੀਦਾ ਉਹ ਹੈ ਹੀ ਨਹੀਂ ਮਤਲਬ ਕੌੜੀ ਹੋਣੀ ਚਾਹੀਦੀ ਸੀ ਗੰਨਾ ਲੈ ਕੇ ਆਈਏ ਗੰਨਾ ਮਿੱਠਾ ਨਾ ਹੋਵੇ ਅਗਲਾ ਕਹਿੰਦਾ ਇਹ ਤੇ ਫਿਰ ਮਿੱਠਾ ਹੀ ਨਹੀਂ ਅੰਬ ਖਰੀਦ ਕੇ ਲਿਆਓ ਉਹਦੇ ਵਿੱਚ ਉਹ ਟੇਸਟ ਨਾ ਹੋਵੇ ਆਪਾਂ ਕਹਿੰਦੇ ਆ ਇਹਦੇ 'ਚ ਕੁਆਲਿਟੀ ਨਹੀਂ ਇਸੇ ਤਰ੍ਹਾਂ ਇਨਸਾਨ ਦੇ ਵਿੱਚ ਜਿਹੜੀ ਓਰਿਜਨਲ ਹੋਣੀ ਚਾਹੀਦੀ ਕੁਆਲਿਟੀ ਉਹ ਕੁਦਰਤੀ ਕੁਆਲਿਟੀ ਹੋਣੀ ਉਹੀ ਕੁਦਰਤੀ ਗੁਣ ਨੇ ਉਹ ਸਾਰਿਆਂ ਦੇ ਵਿੱਚ ਹੈ ਨੇ ਪਰ ਆਪਾਂ ਗੁਪਤ ਕਰੀ ਫਿਰਦੇ ਆ ਜੇ ਮਿਰਚ ਵਿੱਚ ਮਿਰਚ ਜੇ ਤਿੱਖੀ ਨਾ ਹੋਈ ਤੇ ਉਹਦੀ ਕਦਰ ਨਹੀਂ ਪੈਣੀ ਗੰਨਾ ਮਿੱਠਾ ਨਾ ਹੋਇਆ ਉਹਦੀ ਕਦਰ ਨਹੀਂ ਪੈਣੀ ਸਾਡੇ ਵਿੱਚ ਜੇ ਕੁਦਰਤੀ ਗੁਣ ਨਾ ਹੋਏ ਤੇ ਸਾਡੀ ਕਦਰ ਨਹੀਂ ਫਿਰ ਪੈਣੀ ਕੁਦਰਤੀ ਗੁਣ ਸਾਡੇ 'ਚ ਹੋਣੇ ਚਾਹੀਦੇ ਐ ਰੱਬੀ ਗੁਣ ਗੁਣ ਕੁਦਰਤੀ ਗੁਣ ਨੇ ਜਿਹਨੂੰ ਅਸੀਂ ਰੱਬੀ ਗੁਣ ਕਹਿੰਦੇ ਆ ਕਾਦਰ ਦੇ ਗੁਣ ਨਹੀਂ ਕਿਸੇ ਨੇ ਵੇਖੇ ਜੇ ਕਾਦਰ ਨਹੀਂ ਵੇਖਿਆ ਤੇ ਕਾਦਰ ਦੇ ਗੁਣ ਕਿਵੇਂ ਵੇਖੋਗੇ ਆ ਜਿਹੜੇ ਕੁਦਰਤੀ ਗੁਣ ਨੇ ਇਹ ਸਾਡੇ ਵਿੱਚ ਹੋਣੇ ਚਾਹੀਦੇ ਆ ਕੁਦਰਤੀ ਕੁਆਲਿਟੀਜ਼ ਨੇ ਜਿਹੜੀਆਂ ਸਾਡੇ 'ਚ ਹੋਣ ਉਹ ਗੁਣ ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰੀਏ ਪਰਮਾਤਮਾ ਦਾ ਰੂਪ ਬਣ ਕੇ ਵਿਚਰੀਏ ਧਰਤੀ ਉੱਤੇ ਵੀ ਮੈਂ ਰੱਬ ਦਾ ਰੂਪ ਹਾਂ ਮੈਂ ਆਹ ਕੰਮ ਕਰ ਸਕਦਾ ਮੈਂ ਕਰਨਾ ਹੈ ਉਹਦੀ ਸਾਰੀ ਤਾਕਤ ਮੇਰੇ ਨਾਲ ਹੈ ਉਹ ਕੁਦਰਤ ਦੀ ਤਾਕਤ ਮੇਰੇ ਨਾਲ ਹੈ ਐਦਾਂ ਸਮਝ ਕੇ ਚੱਲੀਏ ਜਿਹੜੇ ਜਿਹੜੇ ਕੰਮ ਕਹਿੰਦੇ ਆ ਰੱਬ ਕਰੇ ਉਹ ਸਾਨੂੰ ਆਪ ਕਰਨੇ ਪੈਣਗੇ ਉਹ ਸਾਨੂੰ ਆਪ ਉਹਨਾਂ ਨਿਯਮਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਜਿਉਣੀ ਪਏਗੀ ਤਾਂ ਕਰਕੇ ਉਹਨੂੰ ਦੋ ਨਾ ਮੰਨੋ ਇੱਕ ਹੀ ਹੈ ਉਹਦੇ ਨਿਯਮਾਂ ਨੂੰ ਸਮਝੋ ਜੋ ਚਾਹੁੰਦੇ ਹੋ ਉਹਨੂੰ ਕਰਨਾ ਸ਼ੁਰੂ ਕਰੋ ਉਹ ਸਾਡੇ ਤੋਂ ਦੂਰ ਨਹੀਂ ਅਸੀਂ ਉਹਦਾ ਰੂਪ ਬਣ ਕੇ ਸਮਾਜ ਦਾ ਭਲਾ ਕਰੀਏ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਪਹਿਲਾਂ ਤੇ ਆਪਣੇ ਆਪ ਨੂੰ ਬਦਲੀਏ ਆਪਣੇ ਆਪ ਨੂੰ ਚੇਂਜ ਕਰੀਏ ਜਿਹੜੇ ਬੰਦੇ ਰੱਬ ਨੂੰ ਨਹੀਂ ਮੰਨਦੇ ਕੁਦਰਤ ਨੂੰ ਮੰਨਦੇ ਐ ਉਹਨਾਂ ਵਿੱਚ ਵੀ ਉਹੀ ਕੁਆਲਿਟੀ ਹੈ ਸਾਡੇ ਨਾਲੋਂ ਕਿਤੇ ਅੱਗੇ ਐ ਉਹ ਲੋਕ ਆਪਾਂ ਪਿੰਡ ਦੇ ਮਰ ਗਏ ਵੀ ਜਾਤਾਂ ਪਾਤਾਂ ਸਿੱਖ ਨਹੀਂ ਮੰਨਦੇ ਪਰ ਵਿਦੇਸ਼ਾਂ ਵਿੱਚ ਵੇਖੋ ਉਹ ਜਾਤ ਪਾਤ ਕੋਈ ਨਹੀਂ ਪੁੱਛਦਾ ਸਾਡੇ 'ਚ ਨਹੀਂ ਆ ਜਾਤਾਂ ਪਾਤਾਂ ਜਿੰਨਾ ਗੰਦਾ ਸਿਸਟਮ ਸਾਡੇ 'ਚ ਇੰਨਾ ਬਾਹਰਲਿਆਂ ਦੇਸ਼ਾਂ 'ਚ ਥੋੜ੍ਹਾ ਹੈ ਰੱਬ ਨੂੰ ਅਸੀਂ ਮੰਨਦੇ ਹਾਂ ਤਾਂ ਕਰਕੇ ਉਹਨੂੰ ਕੁਦਰਤ ਕਹਿ ਕੇ ਵੀ ਮੰਨਿਆ ਜਾ ਸਕਦਾ ਸੀ ਉਹ ਫੈਲਿਆ ਹੋਇਆ ਉਹਦੇ ਪ੍ਰਤੀ ਉਹਦੇ ਪ੍ਰਤੀ ਜਿਹੜੇ ਫਰਜ਼ ਨੇ ਉਹ ਸਾਨੂੰ ਪੂਰੇ ਕਰਨੇ ਪੈਣਗੇ ਕੁਦਰਤੀ ਨਿਜਮਾਂ ਵਿੱਚ ਚੱਲ ਕੇ ਆਪਣੀ ਜ਼ਿੰਦਗੀ ਸੋਹਣੀ ਜਿਉਣੀ ਪਏਗੀ ਪਿਆਰਿਓ ਬਸ ਉਹ ਢਾਂਚੇ ਨੂੰ ਸਵਾਰਨਾ ਪੈਣਾ ਹੁਣ ਸਾਡੇ ਢਾਂਚਾ ਇਹ ਬਣਾਇਆ ਪਿਆ ਵੀ ਰੱਬ ਲੱਭ ਲਓ ਰੱਬ ਨੂੰ ਮਿਲ ਲਓ ਪਰਮਾਤਮਾ ਨੂੰ ਮਿਲਣਾ ਕਹਿੰਦੇ ਸਾਡੀ ਜ਼ਿੰਦਗੀ ਦਾ ਮਨੋਰਥ ਹੀ ਹੈ ਵੀ ਰੱਬ ਨੂੰ ਮਿਲਣਾ ਤੇ ਮੈਂ ਕਿੰਨੀ ਵਾਰੀ ਪੁੱਛ ਰਿਹਾ ਵੀ ਸਾਡੇ 10 ਪਾਤਸ਼ਾਹ ਰੱਬ ਨੂੰ ਮਿਲਣ ਆਏ ਸੀ ਰੱਬ ਲੱਭਣ ਆਏ ਸੀ ਧਰਤੀ ਉੱਤੇ ਸਮਾਜ ਨੂੰ ਸੋਹਣਾ ਬਣਾਇਆ ਉਹਨਾਂ ਨੇ ਢਾਂਚੇ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸਿਸਟਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਇਹ ਕਹਿ ਗਏ ਵੀ ਤੁਸੀਂ ਰੱਬ ਲੱਭਦੇ ਰਹੋ ਸਾਨੂੰ ਇਹ ਕਹਿੰਗੇ ਰੱਬ ਲੱਭਦੇ ਰਹੋ ਆਪ ਉਹ ਸਿਸਟਮ ਦੇ ਵਿਰੁੱਧ ਗੱਲ ਕਰਦੇ ਰਹੇ ਆਹ ਢਾਂਚਾ ਠੀਕ ਨਹੀਂ ਭਾਈ ਇਹਨੂੰ ਠੀਕ ਕੀਤਾ ਜਾਵੇ ਆਪ ਉਹਨਾਂ ਨੇ ਸਾਰੀ ਜ਼ਿੰਦਗੀ ਵਿੱਚ ਸਿਸਟਮ ਨੂੰ ਠੀਕ ਕਰਨ ਤੇ ਆਪਣੀ ਜ਼ਿੰਦਗੀ ਲਾ ਦਿੱਤੀ ਤੇ ਜੋ ਗੁਰੂ ਸਾਹਿਬ ਨੇ ਕੀਤਾ ਸੀ ਉਹੀ ਅਸੀਂ ਕਰਨਾ ਸੀ ਉਹਨਾਂ ਨੇ ਵੀ ਢਾਂਚੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਸੀ ਅਸੀਂ ਵੀ ਇਸ ਸਿਸਟਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਅਸੀਂ ਆਪ ਸਮਰ ਦੇ ਆਲਾ ਦੁਆਲਾ ਸਵਾਰ ਦੇ ਜੋ ਸਾਡੇ ਗੁਰੂ ਸਾਹਿਬ ਨੇ ਕੀਤਾ ਸੀ ਸਾਨੂੰ ਉਹ ਕਰਨਾ ਚਾਹੀਦਾ ਸੀ ਪਰ ਆਪਾਂ ਲਾ ਲਈਆਂ ਸਮਾਧੀਆਂ ਵੀ ਇਦਾਂ ਬਹਿ ਜਾਓ ਜੀ ਨਾਮ ਜਪ ਲਓ ਜੀ ਰੱਬ ਨੂੰ ਲੱਭ ਲਓ ਜੀ ਨਾਮ ਜਪਣ ਦਾ ਮਤਲਬ ਮੈਡੀਟੇਸ਼ਨ ਕਰਨਾ ਕੋਈ ਮਾੜਾ ਨਹੀਂ 10 ਮਿੰਟ 15 ਮਿੰਟ ਇਦਾਂ ਬਹਿ ਜਾਓ ਚੌਂਕੜਾ ਮਾਰ ਕੇ ਅੱਧਾ ਘੰਟਾ ਬਹਿ ਜਾਓ ਇਹਦੇ ਨਾਲ ਕੀ ਹੋਊ ਪੀਸ ਆਫ ਮਾਈਂਡ ਮਨ ਦੀ ਸ਼ਾਂਤੀ ਜਦੋਂ ਸਰੀਰ ਦੀ ਐਕਸਰਸਾਈਜ਼ ਕਰੀਏ ਫਿਰ ਸਰੀਰ ਸ਼ਾਂਤ ਹੁੰਦਾ ਕਿ ਨਹੀਂ ਹੁੰਦਾ ਜਦੋਂ ਦਿਮਾਗ ਦੀ ਐਕਸਰਸਾਈਜ਼ ਹੁੰਦੀ ਹੈ ਫਿਰ ਬ੍ਰੇਨ ਵੀ ਸ਼ਾਂਤ ਹੋ ਜਾਂਦਾ ਇਹਦੇ ਨਾਲ ਸ਼ਾਂਤੀ ਮਿਲਦੀ ਹੈ ਤੁਸੀਂ ਅੱਧਾ ਘੰਟਾ ਬੈਠ ਜਾਓ ਪੀਸ ਆਫ ਮਾਈਂਡ ਮਨ ਦੀ ਸ਼ਾਂਤੀ ਥੋੜੇ ਚਿਰ ਵਾਸਤੇ ਇਦਾਂ ਕਰ ਰਹੇ ਹੋ ਇਹ ਤੇ ਠੀਕ ਹੈ ਪਰ ਜੇ ਕੋਈ ਬੰਦਾ ਕਵੇ ਵੀ ਮੈਂ ਇਦਾਂ ਕਰਕੇ ਬਹਿ ਬਹਿ ਕੇ ਰੱਬ ਦੀ ਪ੍ਰਾਪਤੀ ਕਰ ਲੈਣੀ ਹੈ ਇਹ ਗਲਤ ਹੈ ਬ੍ਰੇਨ ਲਈ ਠੀਕ ਹੈ ਸਿਹਤ ਲਈ ਠੀਕ ਹੈ ਇਦਾਂ ਬਹਿਣਾ ਅੱਧਾ ਘੰਟਾ ਬ੍ਰੇਨ ਲਈ ਠੀਕ ਹੈ ਸਿਹਤ ਲਈ ਠੀਕ ਹੈ ਪਰ ਜੇ ਕਹੇਗਾ ਵੀ ਇਦਾਂ ਬਹਿ ਕੇ ਰੱਬ ਲੱਭ ਜਾਂਦਾ ਫੇਰ ਨਹੀਂ ਠੀਕ ਉਹ ਤੇ ਕਰਨਾ ਪੈਣਾ ਕੁਛ ਹੁਣ ਐਕਸਰਸਾਈਜ਼ ਕਰਨੀ ਤੁਰਨਾ ਤੇ ਠੀਕ ਹੈ ਸੈਰ ਕਰਨੀ ਤੇ ਠੀਕ ਹੈ ਬੰਦਾ ਕਵੇ ਮੈਂ 15 ਕਿਲੋਮੀਟਰ ਤੁਰ ਕੇ ਆਉਣਾ ਕਿੰਨੀ ਵਧੀਆ ਗੱਲ ਹੈ ਅਗਲਾ ਕਵੇ ਮੈਂ 30 ਕਿਲੋਮੀਟਰ ਰੋਜ਼ ਤੁਰਦਾ ਕਿੰਨੀ ਵਧੀਆ ਗੱਲ ਹੈ ਪਰ ਜੇ ਅਗਲਾ ਕਵੇ ਵੀ ਮੇਰਾ ਤੁਰਨਾ ਸਫਲ ਹੈ ਨੈਣਾ ਦੇਵੀ ਤੇ ਚੜ੍ਹ ਕੇ ਜਾਂਦਾ ਮੈਂ ਵੀ ਇਹ ਵੀ ਪ੍ਰਮਾਣ ਕਰੋ ਐ ਨਹੀਂ ਨਾ ਵੀ ਤੇਰਾ ਟਾਰਗੇਟ ਸਹੀ ਨਹੀਂ ਪਿਆਰਿਆ ਤੇਰਾ ਤੁਰਨਾ ਤੇ ਠੀਕ ਹੈ ਪਰ ਜੇ ਤੂੰ ਕਵੇਂ ਵੀ ਮੈਂ ਤੁਰ ਕੇ ਜਾਂਦਾ ਉੱਥੇ ਇਹਨੂੰ ਵੀ ਮੈਂ ਪ੍ਰਮੋਟ ਕਰੋ ਐ ਨਹੀਂ ਕਰ ਸਕਦੇ ਜਿੰਨੀ ਗੱਲ ਹੈ ਓਨੀ ਠੀਕ ਹੈ ਜੇ ਤੁਰਨ ਨੂੰ ਸੈਰ ਨਾਲ ਜੋੜੇ ਫਿਰ ਠੀਕ ਹੈ ਪਰ ਜੇ ਤੂੰ ਕਵੇਂ ਮੈਂ ਪੈਦਲ ਯਾਤਰਾ ਕਰਕੇ ਆਉਣਾ ਫਿਰ ਵੀ ਰੱਬ ਖੁਸ਼ ਹੋ ਜੂ ਗੁਰੂ ਖੁਸ਼ ਹੋ ਜੂ ਫਿਰ ਠੀਕ ਨਹੀਂ ਅੱਖਾਂ ਬੰਦ ਕਰਕੇ ਮੈਂ ਮੈਡੀਟੇਸ਼ਨ ਕਰਦਾ ਐ ਬਹਿ ਜਾ ਕੱਲਾ ਬਹਿ ਜਾ ਆਪਣੇ ਆਪ ਨਾਲ ਬਹਿ ਜਾ ਸੈਲਫ ਟਾਕ ਕਰ ਲੈ ਗੱਲ ਕਰ ਲੈ ਐ ਬਹਿ ਜਾ ਕੋਈ ਮਾੜਾ ਥੋੜੋ ਹੈ ਪਰ ਜੇ ਐ ਕਵੇਂ ਵੀ ਹੁਣ ਮੈਨੂੰ ਐ ਮੰਨੋ ਵੀ ਮੈਂ ਤੇ ਘੰਟਾ ਐ ਬੈਠਦਾ ਮੈਂ ਤੇ ਭਗਤਾਂ ਫਿਰ ਗਲਤ ਹੈ ਫਿਰ ਠੀਕ ਨਹੀਂ ਫਿਰ ਪਖੰਡ ਹੈ ਜਿਹੜੀ ਗੱਲ ਹੈ ਓਨੀ ਕਰ ਜੈਨੂਅਨ ਕਰ ਫਿਰ ਠੀਕ ਹੈ ਹੁਣ ਜਿਵੇਂ ਬਾਬੇ ਰਾਮਦੇਵ ਹੋਣੀ ਉਹ ਯੋਗਾ ਕਰਾਉਂਦੇ ਐ ਯੋਗੀ ਸਰੀਰ ਵਾਸਤੇ ਐ ਸਿੱਧੇ ਬੈਠੋ ਐ ਅੱਖਾਂ ਬੰਦ ਕਰਕੇ ਬੈਠੇ ਰਹੋ ਘੰਟਾ ਯੋਗਾ ਕਰ ਲਓ ਸਿਹਤ ਲਈ ਕਰ ਲੈ ਪਰ ਇਹਨਾਂ ਤਰੀਕਿਆਂ ਨਾਲ ਰੱਬ ਨਹੀਂ ਮਿਲਦਾ ਇਹ ਗੱਲ ਕਲੀਅਰ ਪਰਮਾਤਮਾ ਨੂੰ ਮਿਲਣਾ ਮਿਲਣਾ ਕੀ ਹੈ ਯਾਰ ਸਮਝਣਾ ਹੈ ਆਪਣੇ ਫਰਜ਼ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਅਸੀਂ ਰੱਬ ਦਾ ਹੀ ਪਾਰਟ ਆ ਆਪਣਾ ਫਰਜ਼ ਸਮਝੋ ਆਪਣਾ ਆਪਣੇ ਆਪ ਨੂੰ ਇਸ ਕਾਬਲ ਬਣਾਓ ਹੋਰ ਰੱਬ ਲੱਭਣ ਜਾਣਾ ਸੀ ਤੇ ਸਾਡੇ ਇਹ ਦਿਮਾਗ ਵਿੱਚ ਬਿਠਾਇਆ ਗਿਆ ਤੇ ਮੈਂ ਬੇਨਤੀ ਕਿੰਨੀ ਵਾਰ ਕਰ ਚੁੱਕਿਆ ਵੀ ਜੇ ਗੁਰੂ ਸਾਹਿਬ ਇੱਥੇ ਰੱਬ ਲੱਭਣ ਆਏ ਸੀ ਫਿਰ ਤਵੀਆਂ ਤੇ ਕਿਉਂ ਭਾਏ ਗਏ ਫਿਰ ਦੇਗਾ ਕਿਉਂ ਵਾਲਿਆ ਗਿਆ, ਨਿੱਕੇ ਨਿੱਕੇ ਬੱਚੇ ਸ਼ਹੀਦ ਕਿਉਂ ਕੀਤੇ ਗਏ, ਸਿਸਟਮ ਨੇ ਉਹਨਾਂ ਦੇ ਬੱਚੇ ਸ਼ਹੀਦ ਕੀਤੇ ਹੈ ਕਿਉਂਕਿ ਸਿਸਟਮ ਦੇ ਵਿਰੁੱਧ ਉਹਨਾਂ ਨੇ ਆਵਾਜ਼ ਉਠਾਈ ਸੀ ਵੀ ਆ ਢਾਂਚਾ ਗਲਤ ਹੈ। ਬੰਦਿਆਂ ਨੂੰ ਪਸ਼ੂ ਬਣਾ ਕੇ ਰੱਖਿਆ ਗਿਆ ਸੀ, ਬੰਦੇ ਨੂੰ ਬੰਦਾ ਨਹੀਂ ਸੀ ਸਮਝਿਆ ਜਾਂਦਾ, ਕਹਿੰਦੇ ਕਲਗੀ ਨਹੀਂ ਲਾ ਸਕਦਾ ਬਾਦਸ਼ਾਹ, ਕਹਿੰਦਾ ਸਾਡੇ ਬਿਨਾਂ ਕੋਈ ਕਲਗੀ ਨਹੀਂ ਲਾ ਸਕਦਾ, ਮਹਾਰਾਜ ਕਹਿੰਦੇ ਮੇਰੀਆਂ ਮੇਰੇ ਤੇ ਘੋੜੇ ਵੀ ਲਾਉਣਗੇ, ਮੇਰੀਆਂ ਖੱਚਰਾਂ ਵੀ ਲਾਉਣਗੀਆਂ, ਆ ਲਭਾ ਕੇ ਕਹਿੰਦੇ ਕੋਈ ਸ਼ਿਕਾਰ ਨਹੀਂ ਖੇਡ ਸਕਦਾ, ਕਹਿੰਦੇ ਆ ਜਾਂਦੇ ਆ ਜਾ ਕਰ ਲੈ ਕੀ ਕਰਦੇ ਜਾਵਾਂਗੇ, ਕਹਿੰਦੇ ਕੋਈ ਤਖਤ ਨਹੀਂ ਬਣਾ ਸਕਦਾ, ਕਹਿੰਦੇ ਬਣਾਵਾਂਗੇ, ਕਹਿੰਦੇ ਕੋਈ ਨਿਸ਼ਾਨ ਨਹੀਂ ਲਾ ਸਕਦਾ, ਕਹਿੰਦੇ ਲਾਵਾਂਗੇ, ਕੇਸਰੀ ਲਾਇਆ। ਇਹਦਾ ਮਤਲਬ ਕੀ ਹੈ? ਚੈਲੇਂਜ ਕਰਨ ਦਾ ਮਤਲਬ ਹੁੰਦਾ ਹੈ ਵੀ ਤੁਹਾਨੂੰ ਵੀ ਖੜੇ ਕੀਤਾ ਜਾ ਸਕੇ। ਤੁਸੀਂ ਇਹ ਕਦੇ ਨਾ ਕਦੇ ਐ ਬੜਕ ਮਾਰਨੀ ਸਿੱਖੋ, ਇਹ ਬੜਕ ਹੈ ਜਿਹੜੀ ਗੁਰੂ ਸਾਹਿਬ ਭਰਦੇ ਸੀ ਸਾਡੇ, ਵੀ ਬੰਦੇ ਬਣ ਕੇ ਜਿਉਣਾ ਸਿੱਖ ਲਓ, ਕਦੇ ਤੁਹਾਡੇ 'ਚ ਬੜਕ ਆਵੇ। ਅਗਲਾ ਕਹਿੰਦਾ ਜਿਹੜਾ ਕਰੇਗਾ ਸੋ ਭਰੇਗਾ, ਅਸੀਂ ਕੀ ਲੈਣਾ ਜੀ, ਬਸ ਸ਼ਾਂਤ ਰਹੋ ਜੀ, ਕੋਈ ਮਾੜਾ ਨਾ ਬੋਲੋ, ਕੋਈ ਕਿਸੇ ਦੀ ਨਿੰਦਿਆ ਨਾ ਕਰੋ, ਕਿਸੇ ਨੂੰ ਗਲਤ ਨਾ ਬੋਲੋ, ਕੋਈ ਨਹੀਂ ਇਤਿਹਾਸ ਵਿੱਚ ਮਾੜਾ ਲਿਖਿਆ ਤੇ ਲਿਖਿਆ ਰਹਿਣ ਦਿਓ, ਗਲਤ ਲਿਖਿਆ ਲਿਖਿਆ ਰਹਿਣ ਦਿਓ, ਆਪਾਂ ਕੀ ਲੈਣਾ। ਇਤਿਹਾਸ ਲਿਖਿਆ ਗੁਰੂ ਸਾਹਿਬ ਫੀਮ ਖਾਂਦੇ ਸੀਗੇ ਤੇ ਛੱਡੋ ਪਰੇ, ਇਹ ਵਰਕਾ ਥੁੱਲ ਕੇ ਗਾਂਹ ਲੰਘ ਜਾਇਆ ਕਰੋ, ਸੂਰਜ ਪ੍ਰਕਾਸ਼ ਹੀ ਚੱਕੀ ਫਿਰਦੇ ਹਾਂ ਅਸੀਂ। ਜੇ ਸੂਰਜ ਪ੍ਰਕਾਸ਼ ਲਿਖਿਆ ਗੁਰੂ ਸਾਹਿਬ ਫੀਮ ਖਾਂਦੇ ਸੀ ਤੇ ਇਹਨੂੰ ਗਾਂਹ ਲਗਾ ਦਿਓ, ਅੱਗੇ ਪੜ੍ਹ ਲਓ, ਜ਼ਰੂਰੀ ਹੈ ਇਹਨੂੰ ਖੋਲਣਾ। ਭੰਗ ਪੀਂਦੇ ਸੀ ਗੁਰੂ ਸਾਹਿਬ, ਕਹਿੰਦੇ ਕੋਈ ਸੋਫੀ ਨਹੀਂ ਛੱਡਣਾ, ਕਹਿੰਦੇ ਇਹਨੂੰ ਨਾ ਛੇੜੋ, ਚੁੱਪ ਕਰ ਜਾਓ, ਬੋਲੋ ਨਾ। ਪਰ ਸਾਡੇ ਗੁਰੂ ਸਾਹਿਬ ਨੂੰ ਕੋਈ ਭੰਗ ਪੀਣਾ ਦੱਸੇ ਅਸੀਂ ਕਿਵੇਂ ਮੰਨ ਲਾਂਗੇ? ਤੁਹਾਡੇ ਪਿਓ ਪਿਆਰਿਓ ਜਿਨ੍ਹਾਂ ਦੇ ਨਹੀਂ ਪੀਂਦੇ, ਜੇ ਅਗਲਾ ਕਵੇ ਤੇਰਾ ਪਿਓ ਤੇ ਬਹੁਤ ਨਸ਼ੇ ਕਰਦਾ ਸੀ, ਯਾਰ ਸੱਟ ਜੀ ਨਹੀਂ ਵੱਜਦੀ? ਜੇ ਸਾਡੇ ਪਿਓ ਨੂੰ ਵੀ ਕਹੋ ਤੇਰਾ ਪਿਓ ਬਹੁਤ ਨਸ਼ੇ ਕਰਦਾ ਸੀ, ਸੱਟ ਵੱਜਦੀ ਨਾ, ਵੀ ਐਂ ਕਿਵੇਂ ਲਾ ਦੋਗੇ ਯਾਰ ਇਲਜ਼ਾਮ ਤੁਸੀਂ? ਫਿਰ ਅੱਗ ਲੱਗੂ ਕਿ ਨਹੀਂ ਲੱਗੂ, ਬੋਲੋ ਬਈ। ਜੇ ਸਾਨੂੰ ਕੋਈ ਐਂ ਕਹਿ ਦੇ ਵੀ ਤੇਰੇ ਘਰ ਵਾਲੀ ਦੇ ਤਿੰਨ ਬੰਦਿਆਂ ਨਾਲ ਸੰਬੰਧ ਨੇ, ਤੇ ਫਿਰ ਅੱਗ ਲੱਗੂ ਕਿ ਨਹੀਂ ਲੱਗੂ, ਗੁੱਸਾ ਚੜੂ ਕਿ ਨਹੀਂ ਚੜੂ? ਤੇ ਜੇ ਸਾਡੇ ਗੁਰੂ ਸਾਹਿਬ ਤੇ ਕੋਈ ਇਲਜ਼ਾਮ ਲਾਵੇ ਇਦਾਂ ਦੇ ਝੂਠੇ, ਫਿਰ ਗੁੱਸਾ ਨਹੀਂ ਚੜੂ ਵੀ ਯਾਰ ਹੈ ਕਹੇ ਜੇ ਸੀ ਤੁਸੀਂ ਐਵੇਂ ਲਈ ਕਹੀ ਜਾਂਦੇ ਹੋ, ਫਿਰ ਚੁੱਪ ਕਰੇਗਾ? ਫਿਰ ਜੀ ਕਰੂ ਕਿ ਨਹੀਂ ਦੱਸਣ ਨੂੰ ਵੀ ਸੱਚ ਦੱਸੋ ਯਾਰ, ਧੋਖਾ ਕਿਉਂ ਕਰਦੇ ਹੋ ਤੁਸੀਂ, ਝੂਠ ਕਿਉਂ ਬੋਲਦੇ ਹੋ? ਇੰਨੀ ਮਿਲਾਵਟ ਇਤਿਹਾਸ ਵਿੱਚ ਭਰੀ ਪਈ ਹੈ। ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ ਹੋਇਆ ਬੀਬੀ ਕੌਲਾਂ ਵਾਲਾ ਕਿੱਸਾ ਪੜ੍ਹ ਕੇ ਵੇਖੋ, ਗੁਰਪ੍ਰਤਾਪ ਸੂਰਜ ਵਿੱਚ ਬੀਬੀ ਕੌਲਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਤੁਹਾਨੂੰ ਕਿਤੇ ਨਾ ਕਿਤੇ ਐਂ ਲੱਗੂ ਵੀ ਇਹ ਕਿਸੇ ਇਹ ਅਸੀਂ ਕਿਸੇ ਆਸ਼ਕ ਦੀ ਕਹਾਣੀ ਪੜ੍ਹ ਰਹੇ ਹਾਂ, ਇਦਾਂ ਲੱਗੂ। ਕਿਵੇਂ ਤਿਆਰ ਹੋ ਕੇ ਕਹਿੰਦੇ ਬਣ ਠਣ ਕੇ ਘੋੜਾ ਲੈ ਕੇ ਮਹਾਰਾਜ ਜਾਂਦੇ ਐ, ਬੀਬੀ ਕੌਲਾਂ ਉੱਤੋਂ ਆਉਂਦੀ ਐ, ਘੋੜੇ ਤੇ ਬਾ ਕੇ ਲਿਆਉਂਦੇ ਐ, ਇਕੱਠੇ ਨਹਾਉਂਦੇ ਐ, ਇਹੋ ਜਿਹੀਆਂ ਗੱਲਾਂ ਲਿਖੀਆਂ, ਮੰਨਦੇ ਹੋ ਇਹੋ ਜਿਹੀਆਂ ਗੱਲਾਂ? ਤੁਸੀਂ ਪੜ੍ਹ ਕੇ ਤੇ ਵੇਖੋ ਘਰੇ ਜਾ ਕੇ ਆਪਦੇ, ਇੱਥੋਂ ਮਿਲ ਜਾਂਦਾ ਸੂਰਜ ਪ੍ਰਕਾਸ਼, ਖਰੀਦੋ, ਇੱਥੋਂ ਖਰੀਦ ਕੇ ਲਿਜਾਓ, ਦੁੱਖ ਨਿਵਾਰਨ ਤੋਂ ਅੰਮ੍ਰਿਤਸਰ ਤੋਂ ਖਰੀਦ ਕੇ ਲਿਆਓ, ਘਰੇ ਲਿਆ ਕੇ ਪੜ੍ਹੋ, ਫਿਰ ਦੱਸਿਓ ਵੀ ਇਹ ਇਦਾਂ ਹੋ ਸਕਦਾ ਸਾਡੇ ਗੁਰੂ ਸਾਹਿਬ ਇਹੋ ਜਿਹੇ ਹੋਣਗੇ? ਉਹਨਾਂ ਨੇ ਇੰਨੇ ਇਲਜ਼ਾਮ ਸਾਡੇ ਗੁਰੂ ਸਾਹਿਬ ਦੇ ਨਾਂ ਤੇ ਲਾਏ ਐ, ਤੇ ਮੇਰੇ ਵਰਗਾ ਬੰਦਾ ਇਤਿਹਾਸ ਦੀ ਗੱਲ ਜੇ ਕਰੇ ਵੀ ਇਤਿਹਾਸ 'ਚ ਗਲਤ ਲਿਖਿਆ, ਹਾਏ ਜੀ ਕਿੰਤੂ ਕਰਦੇ ਆ, ਹਾਏ ਜੀ ਕਿੰਤੂ ਕਰੀਏ, ਕਰੀਏ ਕਿਉਂ ਨਾ? ਸਾਡੀ ਮਾਂ ਦੇ ਉੱਤੇ ਕੋਈ ਇਲਜ਼ਾਮ ਲਾ ਦੇ, ਮੇਰੀ ਘਰ ਵਾਲੀ ਤੇ ਲਾ ਦੇ, ਮੇਰੇ ਬੱਚਿਆਂ ਤੇ ਲਾ ਦੇ, ਮੇਰੀ ਧੀ ਤੇ ਇਲਜ਼ਾਮ ਲਾ ਦੇ, ਮੇਰੀ ਭੈਣ ਤੇ ਲਾ ਦੇ, ਆਪਾਂ ਚੱਲਾਂਗੇ ਕਿਵੇਂ? ਤੇ ਜਦੋਂ ਗੁਰੂ ਸਾਹਿਬ ਤੇ ਏਡੇ ਏਡੇ ਲਾ ਤੇ ਫਿਰ ਕਿਵੇਂ ਚੱਲ ਕੇ ਸਿੱਖੋ? ਧੰਨ ਨੇ ਜਿਗਰੇ, ਕਹਿੰਦੇ ਜੀ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦੇ, ਤੇ ਜਦੋਂ ਗੁਰੂ ਸਾਹਿਬ ਦੇ ਇਤਿਹਾਸ ਦੇ ਵੇਖੋ ਕੀ ਕੁਝ ਲਿਖਿਆ ਪਿਆ, ਖੋਲੋ ਦਿਮਾਗ ਮਾੜਾ ਜਿਹਾ। ਤਾਂ ਕਰਕੇ ਭਰਿਆ ਪਿਆ ਇਤਿਹਾਸ ਇਦਾਂ ਦਾ, ਸਾਡੇ ਗੁਰੂ ਸਾਹਿਬ ਨੂੰ ਕਿੱਦਾਂ ਦੇ ਉਹਨਾਂ ਨੇ ਬਣਾ ਕੇ ਪੇਸ਼ ਕੀਤਾ, ਕਿਤੇ ਨਾ ਕਿਤੇ ਸਮਝਣਾ ਪੈਣਾ। ਆਓ ਪੰਜ ਪਿਆਰੇ ਆ ਗਏ, ਆਪਾਂ ਬਾਅਦ ਚ ਗੱਲ ਕਰਦੇ ਹਾਂ, ਧਿਆਨ ਨਾਲ ਸੁਣਿਓ ਸਾਰੇ। ਆ ਹੁਣ ਥੋੜਾ ਜਿਹਾ ਕਾਇਮ ਹੋਇਆ, ਕਾਇਮ ਜੇ ਹੋਵੋ, ਮੱਛਰ ਮੁੱਛਰ ਆਪੇ ਭੱਜ ਜੂ, ਸਰਕ ਕਾਇਮ ਰਹੋ ਸਾਰੇ, ਮਨ ਜੋੜ ਕੇ ਰੱਖੋ। ਪੰਜ ਪਿਆਰੇ ਸਟੇਜ ਤੇ ਆਉਂਦੇ, ਆਪਾਂ ਉਹਨਾਂ ਨੂੰ ਜੀ ਆਇਆਂ ਕਹੀਏ, ਬਾਅਦ ਚ ਅਗਲੀ ਗੱਲ ਕਰਦੇ ਹਾਂ। ਆਓ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ, ਜਿਹੜੇ ਜਿਹੜੇ ਸਿੰਘ ਸਜੇ ਦਾਖਲਾ ਲਿਆ, ਜਿਨ੍ਹਾਂ ਨੇ
ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪਣੇ ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪਣੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪਣੇ ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪਣੇ ਉਹ ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪਣੇ ਹੁਣ ਤਾਂ ਬਣਾ ਲੈ ਆਪਣੇ ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪਣੇ ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪਣੇ ਪਿੱਛੇ ਜੋ ਬੀਤੀ ਸੋ ਬੀਤੀ ਹੁਣ ਤਾਂ ਬਣਾ ਲੈ ਆਪਣੇ ਪਿੱਛੇ ਜੋ ਹੁਣ ਤਾਂ ਬਣਾ ਲੈ ਆਪਣੇ ਹੁਣ ਤਾਂ ਬਣਾ ਲੈ ਉਹ ਜੀ ਆਇਆ ਜੀ ਆਇਆ ਜੀ ਆਇਆ ਜੀ ਆਇਆ ਉਹ ਜੀ ਆਇਆ ਜੀ ਆਇਆ ਜੀ ਆਇਆ ਜੀ ਆਇਆ ਜੀ ਆਇਆ ਜੀ ਆਇਆ ਨੂੰ ਜੀ ਜੀ ਆਇਆ ਬੋਲੋ ਜੀ ਆਇਆ ਜੀ ਆਇਆ ਆਓ ਖਾਲਸਾ ਜੀ ਆਇਆ
206 ਪ੍ਰਾਨੀ ਗੁਰੂ ਵਾਲੇ ਬਣੇ ਸਿੰਘ ਸਜੇ ਦਾਖਲਾ ਲਿਆ ਵਧਾਈਆਂ ਜੀ ਬਹੁਤ ਬਹੁਤ ਆਓ ਜਦੋਂ ਲੱਗੇ ਜਕਾਰਾ ਸੰਗੀਏ ਨਾ ਬਾਹਾਂ ਖੜੀਆਂ ਰੱਖੇ ਟਾਈਮ ਘੱਟ ਲਈਏ ਥੋੜਾ ਜਿਹਾ ਆਓ ਸਿੱਧੀਆਂ ਰੱਖਿਆ ਸਾਡੇ ਵਾਲੇ ਤੇ ਨਾ ਸਾਡੇ ਵਾਲਾ ਲਾਣਾ ਅਜੇ ਬਹੁਤਾ ਵਿੱਚ ਇਹੋ ਜਿਹਾ ਜਿਹੜੇ ਬਸ ਐਂ ਖੁਸ਼ ਰਹਿੰਦੇ ਆ ਬੋਲੇ 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 ਸੋ ਨਿਹਾਲ ਐ ਕਾਇਮ ਨੇ ਪੂਰੇ ਜੇ ਗੱਲ ਕਰੋ ਵੀ ਰੱਬ ਤੁਹਾਡੇ ਚ ਵੀ ਰੱਬ ਤੋਂ ਕੀ ਲੈਣਾ ਯਾਰ ਹੋਰ ਗੱਲ ਕਰੋ ਰੱਬ ਵਾਲਾ ਕੰਮ ਤੇ ਛੇੜਨਾ ਹੀ ਨਹੀਂ ਚਾਹੁੰਦੇ ਪਰ ਸਾਰੇ ਪਾਸੇ ਤੇ ਰੱਬ ਰੱਬ ਹੋਈ ਪਈ ਹੈ ਪਿਛਲੇ ਮਹੀਨੇ ਤੋਂ ਰੌਲਾ ਪਿਆ ਵੀ ਇਹ ਕਹਿੰਦੇ ਐ ਰੱਬ ਇੱਕੋ ਹੀ ਹੈ ਸਾਰੇ ਪਾਸੇ ਰੱਬ ਹੀ ਰੱਬ ਹੈ ਸਾਡਾ ਲਾਣਾ ਸਾਰਾ ਕਹਿੰਦਾ ਦੂਜੇ ਪਾਸੇ ਜਿਹੜੇ ਬੰਦੇ ਉਹ ਕਹਿੰਦੇ ਰੱਬ ਕਿਤੇ ਹੋਰ ਬੈਠਾ ਕਿਤੇ ਦੂਰ ਬੈਠਾ ਰੱਬ ਕੁਦਰਤ ਤੋਂ ਵੱਖਰਾ ਹੈ ਆਪਾਂ ਕਹਿੰਦੇ ਹਾਂ ਕੁਦਰਤ ਵਿੱਚ ਰੱਬ ਹੈ ਮਤਲਬ ਕੁਦਰਤ ਹੀ ਰੱਬ ਹੈ ਸਾਡਾ ਉਹ ਇੱਕੋ ਹੀ ਹੈ ਜਿਹੜਾ ਪ੍ਰਗਟ ਹੋ ਗਿਆ ਬਾਜੀਗਰ ਜਿਵੇਂ ਬਾਜੀ ਪਾਉਂਦਾ ਖੇਲ ਖਤਮ ਕਰ ਲਵੇ ਬਸ ਖੇਲ ਬਣਾ ਲਵੇ ਖਤਮ ਕਰ ਲਵੇ ਆਪਾਂ ਇਹ ਕਹਿੰਦੇ ਇੱਦਾਂ ਹੀ ਮੰਨਦੇ ਹਾਂ ਇੱਦਾਂ ਹੀ ਮੰਨਾਂਗੇ ਇੱਦਾਂ ਹੀ ਮੰਨਾਂਗੇ ਵੀ ਇੱਕ ਹੈ ਦੋ ਨਹੀਂ ਪਰ ਇਹੋ ਜਿਹੀਆਂ ਗੱਲਾਂ ਜਦੋਂ ਆਪਾਂ ਕਰਦੇ ਹਾਂ ਫਿਰ ਵੇਖੋ ਸਾਰੇ ਬੜੇ ਚਮਕ ਆ ਜਾਂਦੀ ਹੈ ਕਿਉਂਕਿ ਸਾਡੇ ਵਿੱਚ ਅਜੇ ਅਜੇ ਨਾ ਹੌਲੀ ਹੌਲੀ ਸਮਝ ਵਾਲੇ ਪਾਸੇ ਨੂੰ ਤੁਰਾਂ ਕਈ ਮੇਰੇ ਵੀਰ ਵਿੱਚ ਹੈਗੇ ਆ ਜਿਹੜੇ ਇਹੀ ਸਮਝਣਾ ਚਾਹੁੰਦੇ ਆ ਵੀ ਯਾਰ ਇੱਦਾਂ ਜ਼ਿੰਮੇਵਾਰ ਬਣੀਏ ਫਰਜ਼ ਪਛਾਣੀਏ ਆਪਣੇ ਪਰਸੋਂ ਚੌਥੇ ਆਪਾਂ ਸ਼ਨੀਵਾਰ ਐਤਵਾਰ ਗੱਲ ਕੀਤੀ ਸੀ ਪਿਛਲੇ ਐਤਵਾਰ ਵੀ ਗੁਰੂ ਲੱਗਦਾ ਗਿਆਨ ਨਾਲ ਗ੍ਰੰਥ ਜ਼ਰੀਆ ਹੈ ਫੋਨ ਜ਼ਰੀਆ ਹੈ ਇੰਟਰਨੈਟ ਜ਼ਰੀਆ ਹੈ ਗੁਰੂ ਹੈ ਗਿਆਨ ਗਿਆਨ ਨਾ ਸੜਦਾ ਹੈ ਨਾ ਡੁੱਬਦਾ ਹੈ ਨਾ ਚੋਰੀ ਹੁੰਦਾ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜ਼ਰੀਆ ਗ੍ਰੰਥ ਹੈ ਗਿਆਨ ਗੁਰੂ ਹੈ ਜ਼ਰੀਆ ਸੜ ਵੀ ਸਕਦਾ ਹੈ ਜ਼ਰੀਆ ਡੁੱਬ ਵੀ ਸਕਦਾ ਹੈ ਜ਼ਰੀਆ ਚੋਰੀ ਵੀ ਕੀਤਾ ਜਾ ਸਕਦਾ ਹੈ ਜ਼ਰੀਏ ਨਵੇਂ ਵੀ ਬਣਨਗੇ ਜ਼ਰੀਏ ਖਤਮ ਵੀ ਹੋਣਗੇ ਫੋਨ ਨਵੇਂ ਵੀ ਬਣਨਗੇ ਖਤਮ ਵੀ ਹੋਣਗੇ ਗ੍ਰੰਥ ਨਵੇਂ ਵੀ ਛਪਣਗੇ ਅਗਨ ਭੇਟ ਵੀ ਹੋਣਗੇ ਅੰਮ੍ਰਿਤਸਰ ਨਵੇਂ ਛਪਦੇ ਹੈ ਗੋਇੰਦਵਾਲ ਸਾਹਿਬ ਨਵੇਂ ਗੋਇੰਦਵਾਲ ਸਾਹਿਬ ਸੰਸਕਾਰ ਕਰ ਦਿੰਦੇ ਹੈ ਜ਼ਰੀਆ ਬਣਦਾ ਰਹੇਗਾ ਛਪਦਾ ਰਹੇਗਾ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਪਰ ਸਾਡਾ ਗੁਰੂ ਕੀ ਹੈ ਬੋਲੋ ਬਈ ਹੁਣ ਗਿਆਨ ਪੂਜਣਾ ਹੈ ਕਿ ਸਮਝਣਾ ਹੈ ਗੋਲਕ ਜ਼ਰੀਏ ਅੱਗੇ ਰੱਖਦੀ ਗਿਆਨ ਨੂੰ ਸਮਝਣਾ ਹੈ ਕਿ ਜ਼ਰੀਏ ਨੂੰ ਮੰਨਣਾ ਯਾਰ ਕਿੱਧਰ ਨੂੰ ਚਲੇ ਗਿਆ ਹੈ ਸਾਰਾ ਐ ਨਹੀਂ ਲੱਗਦਾ ਵੀ ਇਹ ਢਾਂਚਾ ਪੁਜਾਰੀ ਦਾ ਦਿੱਤਾ ਹੋਇਆ ਜੇ ਤੁਸੀਂ ਪੂਜਣ ਵਾਲੇ ਪਾਸੇ ਤੁਰੋਗੇ ਫਿਰ ਤੇ ਬੜੇ ਸਵਾਲ ਖੜੇ ਹੋ ਜਾਣੇ ਹੈ ਸਾਡਾ ਗੁਰੂ ਹੈ ਗਿਆਨ ਤੇ ਸਿੱਖੀ ਲੱਗਦਾ ਸਿੱਖਿਆ ਨਾਲ ਦਾੜੀ ਕੇਸਾਂ ਨਾਲ ਦਾੜੀ ਕੇਸ ਸਾਡਾ ਕੌਮ ਦਾ ਕਨਸੈਪਟ ਹੈ ਸਾਡੀ ਟੀਮ ਦਾ ਕਨਸੈਪਟ ਹੈ ਸਾਡੀ ਜਥੇਬੰਦੀ ਦਾ ਕਨਸੈਪਟ ਹੈ ਗੁਰੂ ਗੋਬਿੰਦ ਸਿੰਘ ਦੀ ਜਥੇਬੰਦੀ ਗੁਰੂ ਨਾਨਕ ਦੀ ਜਥੇਬੰਦੀ ਦਾੜੀ ਕੇਸ ਰੱਖਦੀ ਹੈ ਇਹ ਸਾਡਾ ਕੌਮ ਦਾ ਕਨਸੈਪਟ ਹੈ ਦਾੜੀ ਕੇਸ ਰੱਖਦੇ ਆ ਦਾੜੀ ਕੇਸ ਰੱਖੇ ਨੇ ਤੇ ਰਖਵਾਏ ਨੇ ਗਾਂ ਵੀ ਰੱਖਾਂਗੇ ਗਾਂ ਵੀ ਰਖਵਾਵਾਂਗੇ ਪਰ ਧਰਮ ਦਾ ਸੰਬੰਧ ਸਿੱਖੀ ਦਾ ਸੰਬੰਧ ਸਿੱਖਿਆ ਨਾਲ ਹੈ ਦਾੜੀ ਕੇਸਾਂ ਨਾਲ ਨਹੀਂ ਹੁਣ ਸਾਡੇ ਕੀ ਕਹਿੰਦੇ ਆ ਦਾੜੀ ਆਈ ਸਿੱਖੀ ਆਈ ਦਾੜੀ ਕੇਸ ਆ ਗਏ ਸਿੱਖੀ ਆ ਗਈ ਦਾੜੀ ਗਈ ਤੇ ਸਿੱਖੀ ਗਈ ਤੇ ਲੀਡਰਾਂ ਨੇ ਕੀ ਕੀਤਾ ਐਡੇ ਐਡੇ ਦਾੜੇ ਛੱਡ ਲਏ ਕਹਿੰਦੇ ਦਾੜੀ ਆਈ ਮਤਲਬ ਸਿੱਖੀ ਆਈ ਤੇ ਗੋਲਕਾਂ ਖਾ ਗਏ ਸਾਰੀਆਂ ਲੁੱਟ ਕੇ ਖਾ ਗਏ ਕਿ ਨਹੀਂ ਦਾੜੀ ਵਿਖਾ ਗਈ ਸਾਡੇ ਵਰਗੇ ਕੀ ਕਹਿੰਦੇ ਕਿੰਨਿਆਂ ਦੀਆਂ ਧੀਆਂ ਲੁੱਟੀਆਂ ਗਈਆਂ ਅਸੀਂ ਤੇ ਦਾੜੀ ਵਾਲਾ ਵੇਖ ਕੇ ਰਿਸ਼ਤਾ ਕਰਿਆ ਸੀ ਬਈ ਕਹਿੰਦੇ ਕਿ ਨਹੀਂ ਅਸੀਂ ਤੇ ਵੇਖਿਆ ਵੀ ਗੁਰਸਿੱਖ ਨੇ ਦਾੜੀਆਂ ਰੱਖੀਆਂ ਕੇਸ ਰੱਖੇ ਆ ਯਾਰ ਕੱਲ ਮੈਨੂੰ ਇੱਕ ਨੌਜਵਾਨ ਪੁੱਛਦਾ ਕਹਿੰਦਾ ਮੈਂ ਪਾਠ ਤੇ ਨਹੀਂ ਕਰਦਾ ਪਰ ਠੱਗੀ ਨਹੀਂ ਮਾਰੀ ਕਦੀ ਮੇਰਾ ਬੌਸ ਹੈ ਬੜਾ ਗੁਰਸਿੱਖ ਹੈ ਉਹ ਮੈਨੂੰ ਰੋਜ਼ ਕਹਿੰਦਾ ਵੀ ਤੂੰ ਕਸਟਮਰ ਨੂੰ ਐਂ ਚੁੰਗਲ ਚ ਫਸਾ ਐਂ ਕਰ ਕਹਿੰਦਾ ਉਹਨੇ ਦਾੜੀ ਰੱਖੀ ਆ ਉਹਨੇ ਕੇਸ ਰੱਖੇ ਆ ਗੁਰਸਿੱਖ ਬੰਦਾ ਮੈਨੂੰ ਕਹਿੰਦਾ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਉਹ ਮੈਂ ਕਿਹਾ ਤੇ ਇਸ ਹਿਸਾਬ ਨਾਲ ਤੇ ਗੁਰਸਿੱਖ ਤੂੰ ਹੈ ਤੇਰੇ ਕੋਲ ਸਿੱਖੀ ਹੈ ਸਿੱਖਿਆ ਸਿੱਖੀ ਨਾਲ ਲਾਓ ਸਿੱਖਿਆ ਤੇ ਗਿਆਨ ਨਾਲ ਲਾਓ ਗੁਰੂ ਗੁਰੂ ਗਿਆਨ ਨਾਲ ਲੱਗਦਾ ਗਿਆਨ ਆਇਆ ਤੇ ਗੁਰੂ ਆਇਆ ਗਿਆਨ ਗਿਆ ਤੇ ਗੁਰੂ ਜੇ ਗਿਆਨ ਨਹੀਂ ਹੁਣ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੈਂ ਹੁਣ ਸਿੱਧਾ ਹੀ ਕਹਿੰਦੇ ਹਾਂ ਬਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੋਈ ਬੰਦਾ ਐ ਕਹਿ ਲਓ ਯਾਰ ਸਿੱਧਾ ਕਵਾਂ ਵੀ ਕੇਪੀਐਸ ਗਿੱਲ ਨੂੰ ਇਹ ਮੰਨਦੇ ਆ ਨਾ ਵੀ ਉਸ ਬੰਦੇ ਨੇ ਇੰਨੇ ਬੰਦੇ ਮਾਰੇ ਉਹ ਸਰੂਪ ਐ ਚੱਕ ਕੇ ਜਾ ਰਿਹਾ ਹੋਵੇ ਉਹ ਲੈ ਗਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੀ ਗੁਰੂ ਉਹਦੇ ਨਾਲ ਸਰੂਪ ਦੇ ਉਹਦੇ ਸਿਰ ਤੇ ਆ ਯਾਰ ਤੁਸੀਂ ਕਹਿੰਦੇ ਹੋ ਨਹੀਂ ਸਰੂਪ ਸਿਰ ਤੇ ਚੱਕੀ ਲਜਾਂਦਾ ਅਗਲਾ ਦੱਸੋ ਬੋਲੋ ਗੁਰੂ ਉਹਦੇ ਨਾਲ ਹੈ ਕਿ ਨਹੀਂ ਫਿਰ ਜਿਹੜਾ ਸਿਰ ਤੇ ਚੁੱਕਿਆ ਉਹ ਕੌਣ ਹੈ ਤੁਸੀਂ ਕਹੀ ਤੇ ਜਾਂਦੇ ਵੀ ਨਹੀਂ ਜਰੀਆ ਗ੍ਰੰਥ ਉਹਦੇ ਵਿੱਚ ਜਿਹੜਾ ਗਿਆਨ ਹੈ ਜਿੰਨਾ ਚਿਰ ਸਾਡੀ ਸੁਰਤ ਚ ਨਹੀਂ ਆਇਆ ਉਹਨਾਂ ਚਿਰ ਗੁਰੂ ਨਹੀਂ ਆਇਆ ਇਹ ਗੱਲ ਸਮਝੋਗੇ ਜਿੱਦੇ ਉਹਦੇ ਪਤਾ ਲੱਗੂ ਵੀ ਸਾਡੇ ਨਾਲ ਕਿੱਡੀ ਠੱਗੀ ਹੋ ਰਹੀ ਕਿੱਡੀ ਪੁਜਾਰੀ ਢਾਂਚੇ ਨੇ ਪੁਜਾਰੀ ਢਾਂਚਾ ਬਣਿਆ ਕਿੱਦਾਂ ਗਿਆਨ ਆਇਆ ਤੇ ਗੁਰੂ ਆਇਆ ਉਹ ਵਿੱਚ ਬਚਨ ਨੇ ਉਹ ਸਮਝ ਹੈ ਜਿਹੜੀ ਉਹ ਅਕਲ ਹੈ ਜਿਹੜੀ ਸਾਡੇ ਕੋਲ ਏਦਾਂ ਆ ਜਾਣੀ ਹੈ ਗੋਰਿਆਂ ਕੋਲ ਵੀ ਆ ਗਿਆ ਭਾਈ ਉਹ ਐਜੂਕੇਸ਼ਨ ਦੇ ਵਿੱਚ ਉਹਨਾਂ ਦੀ ਪ੍ਰੈਕਟੀਕਲਿਟੀ ਵਿੱਚ ਉਹ ਹੋਰ ਤਰੀਕੇ ਨਾਲ ਗੱਲਾਂ ਉਹਨਾਂ ਦੀ ਭਾਸ਼ਾ 'ਚ ਹੋਰ ਹੋਣਗੀਆਂ ਸਾਨੂੰ ਬਾਣੀ ਨੇ ਐਂ ਕਹਿਣਾ ਉਦਮ ਕਰਿੰਦੇ ਆ ਜੀਓ ਤੂੰ ਉਹਨਾਂ ਨੂੰ ਉਹਨਾਂ ਦੀਆਂ ਮਾਵਾਂ ਨੇ ਸਮਝਾਇਆ ਹੁਣ ਉੱਠ ਬੇਟਾ ਕੰਮ ਕਰ ਗੱਲ ਗਿਆਨ ਇੱਕੋ ਹੀ ਹੈ ਅੱਖਰ ਹੋਰ ਨੇ ਸ਼ਬਦ ਹੋਰ ਨੇ ਤਾਂ ਕਰਕੇ ਗਿਆਨ ਨਾਲ ਗੁਰੂ ਲੱਗਣਾ ਗੁਰੂ ਆ ਗਿਆ ਮਤਲਬ ਗਿਆਨ ਆ ਗਿਆ ਚਾਹੇ ਤੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘਰੇ ਰੱਖ ਲੈ ਪ੍ਰਕਾਸ਼ ਵੀ ਕਰ ਲੈ ਐ ਨਹੀਂ ਕਹਿ ਸਕਦੇ ਤੇਰੇ ਘਰੇ ਗੁਰੂ ਹੈ ਤੇਰੇ ਅੰਦਰ ਨਹੀਂ ਅਜੇ ਗਿਆਨ ਆਇਆ ਐ ਨਹੀਂ ਮੰਨ ਸਕਦੇ ਤਾਂ ਕਰਕੇ ਗਿਆਨ ਨਾਲ ਗੁਰੂ ਲੱਗਦਾ ਹੈ ਤੇ ਸੁਰਤ ਨਾਲ ਸਿੱਖਿਆ ਨਾਲ ਸਿੱਖੀ ਲੱਗਦਾ ਹੈ ਸਿੱਖਿਆ ਗੁਰੂ ਦੀ ਆਈ ਤੇ ਸਿੱਖੀ ਆਈ ਤੇ ਮੇਰੀ ਜ਼ਿੰਦਗੀ ਚੋਂ ਗੁਰੂ ਦੀ ਸਿੱਖਿਆ ਗਈ ਤੇ ਸਮਝ ਲਓ ਸਿੱਖੀ ਮੈਂ ਉਸ ਬੰਦੇ ਨਾਲ ਗੱਲ ਕਰਦਾ ਸੀ ਮੈਂ ਕਿਹਾ ਭਰਾਵਾ ਜਿੱਦੇ ਤੇਰੇ ਮਾਲਕ ਨੇ ਉਹ ਕਹਿੰਦੇ ਦਾੜੀ ਕੇਸ ਰੱਖੀ ਹੈ ਗੁਰਸਿੱਖ ਹੈ ਦਾੜੀ ਕੇਸ ਰੱਖੀ ਹੈ ਗੁਰਸਿੱਖ ਹੈ ਪਰ ਮੈਨੂੰ ਕਹਿੰਦਾ ਵੀ ਕਸਟਮਰਾਂ ਨੂੰ ਫਸਾਉਣਾ ਕਿੱਦਾਂ ਉਹ ਕਹਿੰਦਾ ਕਸਟਮਰਾਂ ਨੂੰ ਫਸਾਉਣਾ ਕਿੱਦਾਂ ਕੁੰਡੀ ਕਿਵੇਂ ਪਾਉਣੀ ਹੈ ਕਹਿੰਦਾ ਉਹ ਮੈਨੂੰ ਤਰੀਕੇ ਦੱਸਦਾ ਹੈ ਮੈਂ ਕੀ ਕਰਾਂ ਮੈਂ ਕਿਹਾ ਫਿਰ ਜਦੋਂ ਸਿੱਖੀ ਗਈ ਨਾ ਉਹਦੇ ਕੋਲੋਂ ਤੇ ਫਿਰ ਜੇ ਸਿੱਖਿਆ ਗਈ ਤੇ ਸਿੱਖੀ ਗਈ ਠੱਗ ਹੈ ਬੇਈਮਾਨ ਹੈ ਹੁਣ ਅੱਜ ਕੱਲ੍ਹ ਤੇ ਤੁਸੀਂ ਜਿਹੜੀ ਮਰਜ਼ੀ ਦੁਕਾਨ ਤੇ ਚਲੇ ਜਾਓ ਪਹਿਲਾਂ ਕੀ ਲਿਖਿਆ ਹੁੰਦਾ ਸੀ ਪਹਿਲਾਂ ਲਿਖਿਆ ਹੁੰਦਾ ਸੀ ਵੀ ਗ੍ਰਾਹਕ ਕਿਹਦਾ ਰੂਪ ਹੈ ਭਗਵਾਨ ਦਾ ਗ੍ਰਾਹਕ ਰੱਬ ਦਾ ਰੂਪ ਹੈ ਤੇ ਹੁਣ ਹੁਣ ਦੁਕਾਨ ਤੇ ਲਿਖਿਆ ਹੁੰਦਾ ਆਪ ਕੈਮਰੇ ਕੀ ਨਿਗਰਾਨੀ ਕੇ ਹੇਠ ਹੈ ਹੁਣ ਐ ਲਿਖਦੇ ਅੱਛਾ ਪਹਿਲਾਂ ਫੀਲਿੰਗ ਐ ਆਉਂਦੀ ਹੁੰਦੀ ਸੀ ਵੀ ਭਗਵਾਨ ਦਾ ਰੂਪ ਹੈ ਤਾਂ ਮਤਲਬ ਮੈਂ ਤੇ ਦੇਵਤਾ ਹੀ ਹਾਂ ਤੇ ਹੁਣ ਐ ਲੱਗਦਾ ਵੀ ਯਾਰ ਚੋਰ ਆ ਜਿਹੜੇ ਹਿਸਾਬ ਨਾਲ ਉੱਤੇ ਹੁਣ ਮੇਰੇ ਕੈਮਰਾ ਉੱਤੇ ਲਿਖਿਆ ਪਿਆ ਵੀ ਆਪ ਨਿਗਰਾਨੀ ਕੇ ਹੇਠ ਮੈਂ ਕੈਮਰੇ ਕੀ ਨਜ਼ਰ ਮੇ ਹੈ ਤੇ ਤਾਂ ਮਤਲਬ ਹਰੇਕ ਹੀ ਚੋਰ ਜਾਪਦਾ ਵੀ ਮੈਂ ਚੋਰ ਹਾਂ ਹਰੇਕ ਨੇ ਕੈਮਰਾ ਲਾਇਆ ਹੁਣ ਫੀਲਿੰਗ ਇਹ ਹੁੰਦੀ ਹੈ ਵੀ ਮੈਂ ਚੋਰ ਹਾਂ ਅੱਗੇ ਕਹਿੰਦੇ ਰੱਬ ਹੁਣ ਉਹ ਜਿਹੜੀ ਫੀਲਿੰਗ ਹੈ ਨਾ ਪਿਆਰਿਓ ਉਹ ਜਿਹੜਾ ਢਾਂਚਾ ਬਦਲੀਏ ਕੈਮਰਿਆਂ ਦੀ ਲੋੜ ਨਾ ਪਵੇ ਆ ਵਿਦੇਸ਼ਾਂ ਵਾਲੇ ਕਈ ਵੀਡੀਓ ਨਹੀਂ ਬਣਾ ਕੇ ਪਾਉਂਦੇ ਹੁੰਦੇ ਯੂਰਪ ਕੰਟਰੀਆਂ ਦੀਆਂ ਆ ਨੌਜਵਾਨ ਕਈ ਆਪਣੇ ਜਿਹੜੇ ਉੱਧਰ ਗਏ ਹੈ ਕਹਿਣਗੇ ਆ ਵੇਖੋ ਜੀ ਆ ਪਿਆ ਕੰਡਾ ਤੱਕੜੀ ਤੇ ਆ ਪਈ ਹੈ ਸਬਜ਼ੀ ਆ ਪਿਆ ਫਰੂਟ ਤੇ ਆ ਪਿਆ ਗੱਲਾ ਕਹਿੰਦੇ ਨਾ ਕੋਈ ਬੰਦਾ ਖੜਾ ਹੈ ਨਾ ਕੈਮਰਾ ਹੈ ਕਹਿੰਦੇ ਆਪੇ ਹੀ ਭਾਈ ਆਪੇ ਹੀ ਆਓ ਆਪੇ ਹੀ ਤੋਲ ਲਓ ਆਪੇ ਹੀ ਲੈ ਜਾਓ ਆਪੇ ਹੀ ਗੋਲ ਗੱਦ ਪੈਸੇ ਪਾ ਜਾਓ ਕਹਿੰਦੇ ਉੱਥੇ ਆਪੇ ਪੈਸੇ $2 ਹੈ $4 ਹੈ ਕਹਿੰਦੇ ਰੇਟ ਲਿਖਿਆ ਪਿਆ ਆਪੇ ਚੱਕੋ ਆਪੇ ਤੋਲੋ ਤੇ ਆਪੇ ਹੀ ਪੈਸੇ ਪਾ ਜਾਓ ਇੰਨੀ ਇਮਾਨਦਾਰੀ ਹੈ ਹੁਣ ਹੋ ਜੂ ਇਹ ਰੱਖੋ ਬਾਹਰ ਉੱਥੇ ਕਿਤੇ ਕਿੰਨੂ ਕੰਨੂ ਤੋੜ ਕੇ ਰੱਖ ਦਿਓ ਵੀ ਆਪੇ ਭਾਈ ਪਾ ਜਾਓ ਅਸੀਂ ਵੇਖ ਲਿਓ ਤੇ ਧਰਮ ਸਾਰਿਆਂ ਤੋਂ ਵੱਧ ਕਿੱਥੇ ਹੈ ਬਲਾ ਇੱਥੇ ਮੈਂ ਕਹਿੰਦਾ ਗੁਰਦੁਆਰੇ 'ਚ ਰੱਖ ਦਿਓ ਜਿੰਨੇ ਗੁਰਦੁਆਰੇ ਜਿੰਨੇ ਧਰਮ ਸਥਾਨ ਇੱਥੇ ਇੰਨਾ ਉਹ ਧਰਮ ਦੇ ਇਹ ਢਾਂਚਾ ਬਣਾਇਆ ਜੀ ਧਰਮ ਧਰਮ ਕਿੱਥੇ ਸਮਝਾਇਆ ਸਾਨੂੰ ਜਿਹੜੇ ਕੁਦਰਤੀ ਗੁਣ ਬੰਦੇ 'ਚ ਹੋਣੇ ਚਾਹੀਦੇ ਸੀ ਜਿਹੜੀ ਕੁਆਲਿਟੀ ਹੋਣੀ ਚਾਹੀਦੀ ਸੀ ਉਹ ਕਿੱਥੇ ਸਮਝਾਈ ਹੈ ਕੁਦਰਤੀ ਗੁਣ ਕਿੱਥੇ ਸਮਝਾਏ ਆ ਸਾਨੂੰ ਸਾਨੂੰ ਤੇ ਧਰਮ ਦੀ ਪੱਟੀ ਵੀ ਐਂ ਮੱਥਾ ਟੇਕ ਐਂ ਟੇਕ ਐਂ ਕਰਨਾ ਐਂ ਕਰਨਾ ਸਮਝਾਇਆ ਕੱਖ ਨਹੀਂ ਜਾਂਦਾ ਮੈਂ ਹਿਸਾਬ ਲਾਇਆ ਉਦੋਂ ਆਨੰਦ ਕਾਰਜ ਕਰਾਉਣ ਇੱਕ ਜੋੜਾ ਆਇਆ ਆ ਕੇ ਉਹਨਾਂ ਨੇ ਮੱਥਾ ਟੇਕਿਆ ਫਿਰ ਜਦੋਂ ਲੰਬ ਪਾਠ ਲੱਗੇ ਕਰਨ ਅਰਦਾਸ ਕੀ ਫਿਰ ਦੂਜਾ ਮੱਥਾ ਟੇਕਿਆ ਵੀ ਖੜੇ ਹੋ ਭਾਈ ਪੱਲੇ ਦੀ ਅਰਦਾਸ ਦੋ ਹੋ ਗਏ ਫਿਰ ਲਾਵਾਂ ਵੇਲੇ ਉੱਠਣ ਲੱਗਿਆ ਮੱਥਾ ਟੇਕ ਕੇ ਤੁਰੀ ਫਿਰ ਆ ਕੇ ਮੱਥਾ ਟੇਕ ਕੇ ਫਿਰ ਬੈਠੀ ਪਹਿਲੇ ਵਾਰੀ ਮੁੰਡਾ ਭੁੱਲ ਗਿਆ ਸਾਰਾ ਟੱਬਰ ਵੀ ਇਹਨੇ ਮੱਥੇ ਨਹੀਂ ਟੇਕਿਆ ਉਹਦੀ ਘਰ ਵਾਲੀ ਉਹਨੂੰ ਹੁੱਜਾਂ ਮਾਰੇ ਵੀ ਮੱਥਾ ਟੇਕ ਕੇ ਫਿਰ ਉੱਠਣਾ ਆਪਾਂ ਉਹ ਪਿੱਛੇ ਉਸੇ ਵੇਲੇ ਹੀ ਮੈਂ ਕਿਹਾ ਇਹ ਤੇ ਬਹੁਤ ਸੋਹਣਾ ਚੱਲੂ ਕੰਮ ਇਹਨਾਂ ਦਾ ਜਿਹੜੇ ਹਿਸਾਬ ਨਾਲ ਹੁਣੀ ਹੁੱਜਾਂ ਵੱਜਦੀਆਂ ਉਹਦੇ ਉਹ ਕਰੇ ਵੀ ਤੂੰ ਮੱਥਾ ਨਹੀਂ ਟੇਕਿਆ ਤੇ ਮੈਨੂੰ ਫਿਰ ਬਾਅਦ 'ਚ ਕਹਿਣਾ ਹੀ ਪਿਆ ਮੈਂ ਕਿਹਾ ਯਾਰ ਸਾਡੀ ਨਾ ਐਂ ਵੀ ਲਿਖ ਹੀ ਦੇਣਾ ਚਾਹੀਦਾ ਸੀ ਇਹਨਾਂ ਨੂੰ ਵੀ ਮੈਂ ਗਿਣੇ ਫਿਰ ਪੂਰੇ ਵੀ ਇੱਕ ਆ ਕੇ ਇੱਕ ਫਿਰ ਜਦੋਂ ਆਪਣਾ ਅਰਦਾਸ ਹੋਣੀ ਪੱਲੇ ਦੀ ਉਦੋਂ ਦੋ ਫਿਰ ਚਾਰ ਲਾਵਾਂ ਦੇ ਅੱਠ ਮੱਥੇ ਉਹਦੇ ਬਣਦੇ ਆ ਕਿੰਨੇ ਬਣ ਗਏ 10 ਇੱਕ ਫਿਰ ਅਰਦਾਸ ਹੋਣੀ ਹੈ 11 ਤੇ ਇੱਕ ਜਾਣ ਲੱਗਿਆ 12 ਮੱਥੇ ਬਣਦੇ ਆ ਤੇ ਮੈਂ ਇਦਾਂ ਹਿਸਾਬ ਲਾਵਾਂ ਮੈਂ ਕਿਹਾ ਵੀ ਲਿਖ ਦਿਓ ਵੀ ਜੋੜਾ ਜੋੜੀ ਚੇਤਾ ਰੱਖਿਓ ਵੀ 12 ਮੱਥੇ ਹੈ ਚਾਰ ਲਾਵਾਂ 12 ਮੱਥੇ ਸੱਚੀ ਯਾਰ ਵੇਖੋ ਹਾਸਾ ਆਉਂਦਾ ਪਤਾ ਨਹੀਂ ਕੀ ਬਣਾਤਾ ਸਾਡੇ ਨਾ ਜੇ ਤੁਸੀਂ ਐਂ ਕਹਿ ਦਿਓ ਕਿਸੇ ਬੰਦੇ ਨੂੰ ਘਰ ਵਾਲੇ ਨੂੰ ਕਵੇ ਵੀ ਚੱਲਿਆ ਨਾ ਐਤਕੀ ਜੀ ਗੱਲ ਸੁਣਿਓ ਬਾਜ਼ਾਰ ਜਾਓਗੇ ਸਬਜ਼ੀ ਲੈ ਆਇਓ ਸਿਆਣੇ ਨੂੰ ਇੱਕ ਵਾਰੀ ਕਹਿਣ ਦੀ ਲੋੜ ਹੈ ਨਾ ਬਸ ਅੱਛਾ ਫਿਰ ਉਹ 2 ਮਿੰਟ ਬਾਅਦ ਫਿਰ ਕਹਿੰਦੇ ਸਬਜ਼ੀ ਲੈ ਆਇਓ ਜੀ ਬਾਜ਼ਾਰ ਚੱਲੇ ਹੋ ਮੋਟਰਸਾਈਕਲ ਸਬਜ਼ੀ ਲੈ ਆਇਓ ਬਾਜ਼ਾਰ ਚੱਲੇ ਹੋ ਤੇ ਬਾਹਰ ਸਬਜ਼ੀ ਲੈ ਆਇਓ ਬਾਜ਼ਾਰ ਚੱਲੇ ਹੋ ਮੈਂ ਕਹਿੰਦਾ ਚੱਕੂ ਨੀ ਜੁੱਤੀ ਫਿਰ ਤੂੰ ਡਿੱਗਦੀ ਨੀ ਤਾਂ ਤੈਨੂੰ ਦੱਸ ਵੀ ਹੁਣ ਤੈਨੂੰ ਪਤਾ ਨੀ ਮੈਂ ਸੁਣ ਲਿਆ ਮੈਨੂੰ ਬੁੱਧੂ ਸਮਝ ਦੀ ਤੂੰ 50 ਗੱਲ ਸੁਣਿਓ ਬਈ 50 ਹੀ ਕਹਿਤਾ ਵੀ ਬਤਾਉ ਲੈ ਆਈ ਸਬਜ਼ੀ ਲੈ ਆਈ ਤੈਨੂੰ ਇੱਕ ਵਾਰੀ ਤੇ ਭਰੋਸਾ ਨਹੀਂ ਸੱਚੀ ਐਂ ਲੱਗੀ ਜਾਂਦਾ ਵੀ ਮੈਨੂੰ ਹੁਣ ਸਮਝ ਨਹੀਂ ਆਉਂਦੀ ਵੀ ਮੈਂ ਕਿੱਦਾਂ ਉਹ ਜੋੜੀ ਤੇ ਮੈਨੂੰ ਤਰਸ ਆਵੇ ਮੁੰਡੇ ਤੇ ਉਹਦੇ ਕੰਨੀ ਐਂ ਅੱਖਾਂ ਕੱਢਣ ਸਾਰੇ ਵੀ ਇਹਨੂੰ ਜਖਲੀ ਨਹੀਂ ਆਨੰਦ ਕਾਰਜ ਕਰਾਉਣ ਦੀ ਵੀ ਇਹਨੇ ਤੇ ਮੱਥੇ ਨਹੀਂ ਟੇਕੇ ਮੈਂ ਸੋਚਾਂ ਵੀ ਇਹਨੂੰ ਪਹਿਲਾਂ ਦੱਸਣਾ ਚਾਹੀਦਾ ਵੀ ਪ੍ਰੈਕਟਿਸ ਕਰ ਲੈ 12 ਮੱਥੇ ਨੇ 4 ਲਾਵਾਂ ਨੇ ਲੱਗਦਾ ਨਹੀਂ ਐ ਯਾਰ ਜਿਹਦਾ ਭਰੋਸਾ ਉਹਦਾ ਇੱਕ ਤੇ ਵੀ ਭਰੋਸਾ ਜਿਹਦਾ ਵਿਸ਼ਵਾਸ ਖਾ ਕੇ ਉਹਨਾਂ ਨਾਲ ਗੱਲ ਕਰੀਏ ਯਾਰ ਅੰਡਰਸਟੈਂਡਿੰਗ ਕਿੱਦਾਂ ਬਣਾਵੇ ਸਾਡੇ ਗ੍ਰੰਥੀ ਸਾਡੇ ਵਰਗੇ ਵਰਗੇ ਪ੍ਰਚਾਰੇ ਐਂ ਬਹਿਣਗੇ ਸਟੇਜ ਤੇ ਉਹਨਾਂ ਜੋੜੀ ਨੂੰ ਬਿਠਾਉਣਗੇ ਉਹਨਾਂ ਨਾਲ ਘੰਟਾ 2 ਘੰਟੇ ਅੱਜ ਦੇ ਹਾਲਾਤਾਂ ਦੀ ਗੱਲ ਕਰਕੇ ਉਹਨਾਂ ਦੇ ਦਿਮਾਗ 'ਚ ਕਿਵੇਂ ਬਿਠਾਈਏ ਵੀ ਗੁੱਸਾ ਘਟਾ ਕੇ ਰੱਖਿਓ ਇੱਕ ਕਵੇ ਦੂਜਾ ਚੱਲ ਲਵੇ ਦੂਜਾ ਕਵੇ ਇੱਕ ਚੱਲ ਲਵੇ ਅੱਜ ਦਾ ਸਿਨਾਰੀਓ ਕੀ ਹੈ ਅੱਜ ਜ਼ਿੰਦਗੀ ਨੂੰ ਕਿਸ ਪੁਆਇੰਟ ਆਫ ਵਿਊ ਨਾਲ ਵੇਖਣਾ ਹੈ ਤੁਹਾਡਾ ਲਾਈਫ ਨੂੰ ਵੇਖਣ ਦਾ ਨਜ਼ਰੀਆ ਕਿੱਦਾਂ ਦਾ ਚਾਹੀਦਾ ਹੈ ਉਹ ਅਸੀਂ ਕਦੋਂ ਸਮਝਾਉਣ ਲੱਗਾਂਗੇ ਅਸੀਂ ਇਹ ਸਮਝਾ ਨਹੀਂ ਰਹੇ ਸਮਝਾਈਏ ਸਾਡੇ ਵਰਗਾ ਗੁਰਦੁਆਰੇ ਆ ਕੇ ਗ੍ਰੰਥੀ ਭਾਈ ਰਾਗੀ ਸਮਝਾਵੇ ਕਿ ਸਾਡੀ ਤੇ ਆਪ ਘਰ ਵਾਲੀ ਨੇ ਲੜਕੇ ਭੇਜਿਆ ਹੁੰਦਾ ਵੀ ਜਾ ਵਾਜਾ ਵਜਾ ਕੇ ਆ ਲਿਆ ਕੁਝ ਕਰਕੇ ਉਹ ਕੀ ਸਮਝਾਵੇ ਵੀ ਘਰ ਵਾਲੀ ਦਾ ਗੁੱਸਾ ਨਾ ਕਰੇ, ਉਹ ਪਤਾ ਨਹੀਂ ਕਿਹੜੇ ਕਿਹੜੇ ਕਲੇਸ਼ ਕਰਕੇ ਆਇਆ ਹੁੰਦਾ ਘਰੋਂ। ਸਾਨੂੰ ਤੇ ਸਮਝ ਹੀ ਨਹੀਂ ਆਈ ਜ਼ਿੰਦਗੀ ਜਿਉਣ ਦੀ, ਸਾਡੇ ਤੇ ਢਾਂਚਾ ਹੀ ਪੂਰੀ ਦਾ ਪੂਰੀ ਤਰ੍ਹਾਂ ਫਿੱਟ ਕਰ ਦਿੱਤਾ ਗਿਆ। ਪਰ ਕਿਤੇ ਨਾ ਕਿਤੇ ਸਾਨੂੰ ਇਹ ਸੋਚਣਾ ਪੈਣਾ ਹੈ, ਇਹ ਸਮਝਣਾ ਪੈਣਾ ਹੈ। ਜਿੱਤੇ ਮਰਜ਼ੀ ਸੋਚ ਲਿਓ, ਸਾਰੇ ਦਾ ਸਾਰਾ ਪੁੱਠਾ ਗੇੜਾ ਦਿੱਤਾ ਹੈ। ਇੱਕ ਚੀਜ਼ ਹੈ ਜਿਹੜੀ ਸਾਨੂੰ ਏਦਾਂ ਨਹੀਂ ਲੱਗਦੀ ਵੀ ਆਹ ਕਿਤੇ ਪੂਰੀ ਉਤਰਦੀ ਹੈ, ਆਹ ਅਪਡੇਟ ਹੋ ਰਹੀ ਹੈ, ਆਹ ਗੱਲ ਸਮਝਾਈ ਜਾ ਰਹੀ ਹੈ। ਕਿਸੇ ਗੱਲ ਦਾ ਸਾਡੇ ਆਗੂਆਂ ਕੋਲ ਜਵਾਬ ਨਹੀਂ, ਢਾਂਚਾ ਇਦਾਂ ਦਾ ਬਣਿਆ ਕਿਸੇ ਗੱਲ ਦਾ, ਬੜੇ ਏਦਾਂ ਦੇ ਕੁਐਸਚਨ ਨੇ। ਪਰ ਗੁਰੂ ਨਾਨਕ ਸਾਹਿਬ ਨੇ ਜਿਹੜੇ ਰੱਬ ਦੀ ਜਾਣ ਪਛਾਣ ਕਰਾਈ ਸੀ, ਉਹ ਕਹਿੰਦੇ ਤੇਰੇ ਚ ਮੇਰੇ ਚ ਸਾਰਿਆਂ ਚ ਉਹੀ ਵੱਸਦਾ, ਆਪਣੇ ਫਰਜ਼ ਪਛਾਣ ਲਓ, ਆਪਣੀ ਜ਼ਿੰਮੇਵਾਰੀ ਸਮਝ ਲਓ ਵੀ ਤੁਹਾਡੇ ਫਰਜ਼ ਕੀ ਹੈ, ਤੁਹਾਡੀ ਜ਼ਿੰਮੇਵਾਰੀ ਕੀ ਹੈ। ਹੱਸਦਿਆਂ ਖੇਡਦਿਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ, ਆਪਣੇ ਫਰਜ਼ ਨਿਭਾਓ। ਜਿੰਨੇ ਤੁਹਾਡੇ ਚ ਵਧੀਆ ਜ਼ਿੰਮੇਵਾਰ ਬੰਦੇ ਹੈ ਓਨੀ ਜਾਨ ਸੌਖੀ ਹੈ। ਪੜ੍ਹਨ ਦੀ ਜ਼ਿੰਮੇਵਾਰੀ ਚੱਕ ਲਈ ਕਿਸੇ ਬੰਦੇ ਨੇ, ਨੌਕਰੀ ਚੰਗੀ ਲੱਗ ਗਿਆ, ਅੱਜ ਕੰਮ ਤੇ ਜਾਂਦਾ, ਤਨਖਾਹ ਪੂਰੀ ਮਿਲਦੀ ਹੈ, ਕਿੰਨਾ ਸੌਖਾ ਹੈ। ਜ਼ਿੰਮੇਵਾਰੀਆਂ ਤੋਂ ਭਗੌੜੇ ਬੰਦੇ ਸਦਾ ਦੁਖੀ ਰਹਿੰਦੇ ਹੈ, ਪਰੇਸ਼ਾਨ ਰਹਿੰਦੇ ਹੈ। ਤਾਂ ਕਰਕੇ ਪਿਆਰਿਓ, ਜ਼ਿੰਮੇਵਾਰੀਆਂ ਨਿਭਾਣੀਆਂ ਸਿੱਖੋ। ਕੁਦਰਤ ਨੇ ਤੇ ਜਿਹੜਾ ਬਣਾਉਣਾ ਸੀ ਬਣਾ ਦਿੱਤਾ, ਰੱਬ ਸਾਡੇ ਤੁਹਾਡੇ ਸਾਰਿਆਂ ਦੇ ਵਿੱਚ ਹੀ ਹੈ, ਰੱਬ ਨੇ ਨਹੀਂ ਉਹਨੇ ਨਿਯਮ ਬਣਾਏ ਹੈ ਬੜੇ ਪੱਕੇ। ਕਿਸੇ ਦੇ ਕਹਿਣ ਤੇ ਆਪਣਾ ਨਿਯਮ ਨਹੀਂ ਤੋੜਦਾ, ਉਹ ਕੋਈ ਕਰਪਟ ਨਹੀਂ ਸਰਕਾਰ, ਕੋਈ ਕਰਪਟ ਨਹੀਂ ਸਿਸਟਮ, ਕੋਈ ਢਾਂਚਾ ਇਦਾਂ ਦਾ ਨਹੀਂ ਜਿਹੜਾ ਆਪਣਿਆਂ ਦੀਆਂ ਸਿਫਾਰਿਸ਼ਾਂ ਮੰਨ ਲੂ, ਜਿਹੜਾ ਆਪਣਿਆਂ ਦੀ ਸੁਣ ਲੂ, ਦੂਜਿਆਂ ਨੂੰ ਪਰੇ ਸਿੱਟ ਦੂ। ਉਹਦਾ ਇੱਕ ਢਾਂਚਾ ਹੈ, ਸਿਸਟਮ ਹੈ, ਉਹ ਨਿਯਮ ਨੇ ਜਿਹੜੇ ਸਾਨੂੰ ਸਮਝਣੇ ਪੈਣੇ ਹੈ, ਸਾਨੂੰ ਮੰਨਣੇ ਪੈਣੇ ਹੈ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨੇ ਪੈਣਗੇ। ਉਹ ਸਿਸਟਮ ਨੂੰ ਠੀਕ ਕਰਨਾ ਪੈਣਾ, ਜ਼ਿੰਮੇਵਾਰ ਬਣਨਾ ਪੈਣਾ, ਫਰਜ਼ ਪਛਾਣਨੇ ਪੈਣਗੇ। ਤਾਂ ਮੈਂ ਗੱਲ ਕਰਦਾ ਸੀ ਵੀ ਗੁਰੂ ਗੋਬਿੰਦ ਸਿੰਘ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ, ਉਹ ਸਾਰੇ ਦਾ ਸਾਰਾ ਕੁਝ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ। ਇੱਕ ਜ਼ੁਰਤ ਪੈਦਾ ਕਰੋ, ਇੱਕ ਚੈਲੰਜ, ਤੇ ਜਿਹੜੇ ਬੰਦੇ ਦੀ ਜ਼ਿੰਦਗੀ ਵਿੱਚ ਚੈਲੰਜ ਨਹੀਂ ਹੁੰਦੇ, ਉਸ ਬੰਦੇ ਦੀ ਜ਼ਿੰਦਗੀ ਦਾ ਵਿਕਾਸ ਵੀ ਕੋਈ ਨਹੀਂ ਹੁੰਦਾ, ਕੋਈ ਵਿਕਾਸ ਨਹੀਂ ਹੁੰਦਾ। ਚੈਲੰਜ ਹੋਣ ਜ਼ਿੰਦਗੀ ਵਿੱਚ। ਮੈਂ ਨਾ ਅੱਜ ਆ ਗੱਲ ਅੰਗਰੇਜ਼ ਸਿੰਘ ਹੋਣਾ ਨਾਲ ਅੰਦਰ ਮੇਰੇ ਕੋਲ ਬੈਠੇ ਸੀ, ਮੈਂ ਕਰਦਾ ਸੀ ਜਿਹੜਾ ਮੇਰੇ ਨਾਲ ਬੋਲਦਾ ਮਾਈਕ, ਮੈਂ ਇਹਨਾਂ ਨੂੰ ਕਹਿੰਦਾ ਸੀ, ਮੈਂ ਕਿਹਾ ਤੁਸੀਂ ਕਿੰਨੇ ਦਿਨ ਵਿਹਲੇ ਰਹੇ ਹੋ, ਤੇ ਦੋ ਚਾਰ ਕਵਿਤਾਵਾਂ ਕੋਈ ਸ਼ਬਦ ਮੈਨੂੰ ਦੱਸੋ, ਨਵੇਂ ਕਿਹੜੇ ਕਿਹੜੇ ਬਣਾਏ, ਕੀ ਕੀਤਾ। ਮੈਂ ਗੱਲ ਕਰਦਾ ਸੀ, ਮੈਂ ਕਿਹਾ ਐਂ ਨਹੀਂ ਯਾਦ ਰੱਖਦਾ ਕੋਈ ਵੀ ਅੰਗਰੇਜ਼ ਸਿੰਘ ਉੱਠਿਆ ਸੀ, ਰੋਟੀ ਖਾਧੀ ਸੀ, ਬੱਚਿਆਂ ਨਾਲ ਖੇਡਿਆ ਸੀ, ਫਿਰ ਘੁੰਮ ਕੇ ਆਇਆ ਸੀ, ਗੇੜਾ ਦੇ ਕੇ ਆਇਆ ਸੀ, ਸੌਂ ਗਿਆ ਸੀ, ਬਸ। ਤੁਹਾਡੀ ਯਾਦ ਰੱਖੀ ਜਾਂਦੀ ਹੈ ਵੀ ਆਹ ਗੱਲ ਜਿਹੜੀ ਹੈ ਉਹਨੇ ਕਵਿਤਾ ਗਾਈ ਸੀ। ਉਹ ਬਣਾਉਣ ਵਾਸਤੇ ਚੈਲੰਜ ਵੀ ਹੋਣਾ ਤੁਹਾਡੀ ਜ਼ਿੰਦਗੀ ਵਿੱਚ, ਚੈਲੰਜ ਬਿਨਾਂ ਜ਼ਿੰਦਗੀ ਕਾਹਦੀ ਹੈ। ਤੇ ਰਸ ਵੀ ਜ਼ਿੰਦਗੀ ਵਿੱਚ ਉਦੋਂ ਹੀ ਭਰਦਾ ਜਦੋਂ ਤੁਹਾਡੀ ਜ਼ਿੰਦਗੀ 'ਚ ਚੈਲੰਜ ਹੋਵੇ। ਮੈਂ ਕਿਹਾ ਸੀ ਨਾ ਵੀ ਬੰਦਾ ਕਹਿੰਦਾ ਵੀ ਪੋਜ਼ਿਟਿਵ ਰਹਿਣਾ ਚਾਹੁੰਦੇ ਆ, ਖੁਸ਼ ਰਹਿਣਾ ਚਾਹੁੰਦੇ ਆ, ਇਹਦਾ ਹੱਲ ਦੱਸੋ ਕੀ ਹੈ। ਪੋਜ਼ਿਟਿਵ ਰਹਿਣ ਦਾ ਸਭ ਤੋਂ ਵਧੀਆ ਨੁਕਤਾ ਵੀ ਚੈਲੰਜ ਹੋਣ ਤੁਹਾਡੀ ਜ਼ਿੰਦਗੀ 'ਚ, ਜਿਹਦੀ ਜ਼ਿੰਦਗੀ 'ਚ ਚੈਲੰਜ ਨਹੀਂ। ਹੁਣ ਵੇਖੋ, ਪਲੱਸ ਟੂ ਬੰਦਾ ਪਾਸ ਕਰੇ, ਉਹਨੂੰ ਦੁਬਾਰਾ ਫਿਰ ਪਲੱਸ ਟੂ 'ਚ ਲਾ ਦਿਓ, ਫਿਰ ਸਵਾਦ ਆਊ ਪੜ੍ਹਨ ਦਾ। ਪਾਸ ਕਰਨ ਤੋਂ ਬਾਅਦ ਫਿਰ ਅੱਛਾ ਦੂਜੇ ਸਾਲ ਤੇ ਫਿਰ ਵੀ, ਜੇ ਕਹੇ ਵੀ ਤੀਜੇ ਸਾਲ ਫਿਰ ਪਲੱਸ ਟੂ 'ਚ, ਚੌਥੇ ਸਾਲ ਫਿਰ ਪਲੱਸ ਟੂ 'ਚ, ਕੀ ਰਸ ਹੈ ਜ਼ਿੰਦਗੀ 'ਚ। ਜਦੋਂ ਤੁਸੀਂ ਪੜ੍ਹਨਾ ਹੈ ਨਾ, ਜਦੋਂ ਤੁਸੀਂ ਅੱਗੇ ਦਾਖਲਾ ਲੈਣਾ, ਨਵੀਂ ਕਲਾਸ ਵਿੱਚ ਜਾਣਾ, ਨਵੇਂ ਚੈਲੰਜ ਮਿਲਣੇ ਨੇ, ਨਵੀਆਂ ਕਿਤਾਬਾਂ ਮਿਲਣੀਆਂ ਨੇ, ਨਵੇਂ ਸਬਜੈਕਟ ਮਿਲਣੇ ਨੇ, ਉਹਦੇ ਨਾਲ ਤੁਹਾਨੂੰ ਖੁਸ਼ੀ ਮਿਲਣੀ ਹੈ। ਉਹ ਚੈਲੰਜ ਕੰਬੂਲਣੇ ਪੈਂਦੇ ਆ, ਉਹ ਪਾਸ ਕਰਨੇ ਪੈਂਦੇ ਆ, ਉਹਦੇ ਨਾਲ ਖੁਸ਼ੀ ਮਿਲਦੀ ਹੈ। ਪੋਜ਼ਿਟਿਵ ਬੰਦਾ ਚੈਲੰਜ ਕਬੂਲਦਾ ਜਦੋਂ ਉਦੋਂ ਰਹਿੰਦਾ ਹੈ, ਜਿਹੜਾ ਬੰਦਾ ਚੈਲੰਜ ਤੋਂ ਡਰਦਾ ਹੈ ਉਹ ਬੰਦਾ ਕਦੇ ਖੁਸ਼ ਨਹੀਂ ਰਹਿ ਸਕਦਾ। ਤੁਹਾਨੂੰ ਜ਼ਿੰਦਗੀ ਵਿੱਚ ਚੈਲੰਜ ਕਬੂਲਣੇ ਪੈਣਗੇ, ਨਵੇਂ ਤੋਂ ਨਵਾਂ ਸਾਡੀ ਜ਼ਿੰਦਗੀ ਵਿੱਚ ਚੈਲੰਜ ਆਉਣਾ ਚਾਹੀਦਾ। ਡਰੋ ਨਾ, ਵਿਕਾਸ ਉਹਦੇ ਵਿੱਚ ਹੀ ਹੈ, ਚੈਲੰਜ ਦੇ ਵਿੱਚ ਹੀ ਵਿਕਾਸ ਹੋਣਾ ਸਾਡਾ। ਜ਼ਿੰਦਗੀ ਵਿੱਚ ਚੈਲੰਜ ਆਉਣਗੇ। ਹੁਣ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਕਿਵੇਂ ਬਣਦਾ? ਕੀ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਉੱਠਦੇ ਸੀ, ਸ਼ਿਕਾਰ ਖੇਡਣ ਜਾਂਦੇ ਸੀ, ਬਸ ਬੱਚਿਆਂ 'ਚ ਖੇਡਦੇ ਸੀ, ਆਰਾਮ ਕਰ ਲੈਂਦੇ ਸੀ, ਕੀ ਇਤਿਹਾਸ ਬਣਦਾ? ਉਹ ਜਦੋਂ ਚੈਲੰਜ ਆਏ ਉਹਨਾਂ ਦੀ ਜ਼ਿੰਦਗੀ ਵਿੱਚ ਕੁਝ ਨਵਾਂ ਕੀਤਾ, ਉਹ ਤਾਂ ਪੜ੍ਹਦੇ ਹੋ ਤੁਸੀਂ ਜਿਨ੍ਹਾਂ ਦੇ ਜੀਵਨ ਲਿਖੇ ਜਾਂਦੇ ਆ, ਬੋਲੇ ਜਾਂਦੇ ਆ, ਉਹਨਾਂ ਨੇ ਕੁਝ ਆਪਣੀ ਜ਼ਿੰਦਗੀ ਵਿੱਚ ਵੱਖਰਾ ਕਰਕੇ ਵਿਖਾਇਆ ਹੁੰਦਾ ਹੈ। ਤਾਂ ਕਰਕੇ ਆਪਣੀ ਜ਼ਿੰਦਗੀ ਵਿੱਚ ਚੈਲੰਜ ਤੋਂ ਨਾ ਡਰੋ, ਆਉਣ ਦਿਓ, ਉਹਦੇ ਨਾਲ ਹੀ ਤੁਸੀਂ ਪੋਜ਼ਿਟਿਵ ਹੋਣਾ, ਘਬਰਾਓ ਨਾ, ਡਰੋ ਨਾ। ਤੇ ਇੱਥੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਉਸ ਵੇਲੇ ਇੰਨੇ ਚੈਲੰਜ ਆਏ ਉਹਨਾਂ ਨੂੰ ਕਬੂਲਿਆ ਤੇ ਸਾਨੂੰ ਵੀ ਵਿਖਾਇਆ ਤੁਹਾਡੀ ਜ਼ਿੰਦਗੀ 'ਚ ਵੀ ਬਹੁਤ ਕੁਛ ਹੋਣਾ, ਘਬਰਾਓ ਨਾ, ਡਰੋ ਨਾ, ਕਾਇਮ ਰਿਹਾ ਕਰੋ, ਅੱਖਾਂ ਚੱਕ ਪਾ ਕੇ ਗੱਲ ਕਰਨ ਦੀ ਜੁਰਤ ਪੈਦਾ ਕਰੋ, ਜੋ ਸੱਚ ਸਮਝ ਆਵੇ ਉਹਨੂੰ ਅੱਗੇ ਡਿਲੀਵਰ ਕਰੋ, ਅੱਗੇ ਪਹੁੰਚਾਓ, ਉਹਨੂੰ ਅੱਗੇ ਲੈ ਕੇ ਚੱਲੋ। ਤਾਂ ਕਰਕੇ ਭਾਈ ਗੁਰੂ ਸਾਹਿਬ ਨੇ ਸਾਡੇ ਵਿੱਚ ਉਹ ਹਿੰਮਤ, ਉਹ ਦਲੇਰੀ, ਉਹ ਪੈਸ਼ਨ ਭਰਿਆ ਤੇ ਉਹਦੇ ਮੁਤਾਬਕ ਸਾਨੂੰ ਅੱਗੇ ਚੱਲਣਾ ਪੈਣਾ ਹੈ। ਜ਼ਿੰਦਗੀ ਵਿੱਚ ਬੜੇ ਤਰ੍ਹਾਂ ਦੇ ਮਸਲੇ ਆਉਣਗੇ, ਆਪਣੇ ਆਪ ਨੂੰ ਕਾਇਮ ਰੱਖਿਓ, ਆਪਣੇ ਆਪ ਨੂੰ ਹੌਸਲੇ 'ਚ ਰੱਖਿਓ। ਤੇ ਗੁਰੂ ਸਾਹਿਬ ਨੇ ਵੀ ਆਲਾ ਦੁਆਲਾ ਸਵਾਰਿਆ, ਆਪਣੇ ਆਪ ਨੂੰ ਸਵਾਰ ਕੇ ਫਿਰ ਆਲੇ ਦੁਆਲੇ ਨੂੰ ਸਵਾਰਨ ਦੀ ਗੱਲ ਕੀਤੀ ਹੈ। ਤੇ ਸਾਨੂੰ ਵੀ ਆਪਣੇ ਆਪ ਨੂੰ ਸਮਝ ਕੇ ਆਪਣੇ ਆਪ ਨੂੰ ਠੀਕ ਕਰਕੇ ਫਿਰ ਆਲਾ ਦੁਆਲਾ ਠੀਕ ਕਰਨਾ ਪੈਣਾ ਹੈ। ਰੱਬ ਨੂੰ ਲੱਭਣ ਦੀ ਲੋੜ ਨਹੀਂ, ਰੱਬ ਸਾਡੇ ਵਿੱਚ ਹੈ, ਸਾਡੇ ਆਲੇ ਦੁਆਲੇ ਰੱਬ ਹੀ ਰੱਬ ਹੈ, ਪਰਮਾਤਮਾ ਹੀ ਪਰਮਾਤਮਾ ਹੈ, ਹਰੇਕ ਕਣ ਵਿੱਚ ਪਰਮਾਤਮਾ ਹੈ, ਹਰ ਜ਼ਰੇ ਵਿੱਚ ਪਰਮਾਤਮਾ ਹੈ। ਉਹ ਆਪ ਹੀ ਬੀਜ ਬਣ ਜਾਂਦਾ ਹੈ, ਬੀਜ ਤੋਂ ਬਾਅਦ ਦਰਖਤ ਬਣ ਜਾਂਦਾ ਹੈ, ਦਰਖਤ ਤੋਂ ਬਾਅਦ ਫਿਰ ਬੀਜ ਬਣ ਜਾਂਦਾ ਹੈ। ਪਰਮਾਤਮਾ ਹੀ ਸੁਣ ਹੈ, ਪਰਮਾਤਮਾ ਹੀ ਨਿਰਗੁਣ ਹੈ, ਪਰਮਾਤਮਾ ਹੀ ਸਰਗੁਣ ਹੈ। ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ
ਸਗਲੀ ਮੋਹ।
ਆਹ ਸ਼ਬਦ ਵੀ ਇੱਕ ਵਾਰ ਸੁਣ ਲਓ, ਚਲੋ ਦਿਮਾਗ 'ਚ ਪੱਕੀ ਤਰ੍ਹਾਂ ਬਹਿ ਜਾਏ ਪੰਚਮ ਪਾਤਸ਼ਾਹ ਦਾ ਸ਼ਬਦ।
ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀਂ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੇ ਪਰਗਾਸ ਸਾਧਕੈ ਸੰਗ ਰਜ ਰਚਨਾ ਆਪਣੀ ਕਲ ਭਾਰੀ ਅਨਕੁਬਾ ਨਾਨਕ ਬਲਿਹਾਰੀ।
ਨਿਰਗੁਣ ਤੇ ਸਰਗੁਣ ਉਹ ਇੱਕੋ ਹੀ ਹੈ, ਉਹ ਪ੍ਰਗਟ ਤੇ ਗੁਪਤ ਇੱਕੋ ਹੀ ਹੈ। ਹਾਂ ਕੁਦਰਤ ਦੇ ਗੁਣ, ਮੈਂ ਫਿਰ ਦੁਬਾਰਾ ਬੇਨਤੀ ਕਰ ਦਿੰਦਾ, ਬੜੇ ਸ਼ਬਦ ਇਦਾਂ ਦੇ ਗੁਰਬਾਣੀ ਚ ਆਉਂਦੇ ਹੈ, ਤੇਰੀ ਕੁਦਰਤ, ਤੇਰੀ ਕੁਦਰਤ, ਆਹ ਤੇਰੀ ਕੁਦਰਤ, ਉਹ ਇਦਾਂ ਹੈ ਜਿਵੇਂ ਬੰਦਾ ਕਵੇ ਵੀ ਤੂੰ ਬਹੁਤ ਸੋਹਣਾ ਹੈ, ਇੰਨੇ ਨਾਲ ਵੀ ਸਰ ਜਾਂਦਾ। ਪਰ ਜੇ ਬੰਦਾ ਕਵੇ ਵੀ ਤੂੰ ਸੋਹਣਾ ਹੈ, ਮਤਲਬ ਤੇਰਾ ਨੱਕ ਵੀ ਸੋਹਣਾ ਹੈ, ਤੇਰਾ ਮੱਥਾ ਵੀ ਸੋਹਣਾ ਹੈ, ਮਤਲਬ ਰੱਬ ਨੂੰ ਜਦੋਂ ਪੋਇਟਰੀ ਬਣਦੀ ਹੈ, ਜਦੋਂ ਕਾਵਿ ਭਾਸ਼ਾ ਵਿੱਚ ਕਿਹਾ ਜਾਂਦਾ ਹੈ, ਫਿਰ ਉਹ ਸਰਗੁਣ ਦੀ ਸਿਫਤ ਇਦਾਂ ਹੀ ਕੀਤੀ ਜਾਂਦੀ ਹੈ, ਤੇਰੀ ਕੁਦਰਤ ਕਹਿ ਕੇ ਵਡਿਆਇਆ ਜਾਂਦਾ। ਤਾਂ ਕਰਕੇ ਪਿਆਰਿਓ ਆਪਣੇ ਫਰਜ਼ ਪਛਾਣੀਏ, ਜ਼ਿੰਮੇਵਾਰ ਹੋਈਏ, ਪੁਜਾਰੀ ਵਾਲਾ ਢਾਂਚਾ ਜਿਹੜਾ ਕਿਤੇ ਨਾ ਕਿਤੇ ਇਹਨੂੰ ਚੈਲੰਜ ਕਰਨ ਦੀ ਹਿੰਮਤ ਰੱਖੀਏ। ਜਿਹੜੀ ਗੱਲ ਆਪਾਂ ਕਰਦੇ ਹਾਂ ਨਾ ਪਿਆਰਿਓ, ਪੁਜਾਰੀ ਦਾ ਢਾਂਚਾ, ਇਹਨੂੰ ਤੋੜਨਾ ਪੈਣਾ। ਜਿੰਨਾ ਚਿਰ ਤੁਸੀਂ ਇਹ ਢਾਂਚਾ ਤੋੜਦੇ ਨਹੀਂ, ਐਂ ਕਹਿ ਲਓ ਵੀ ਐਂ ਭੁਲੇਖਾ ਹੈ ਵੀ ਆਹ ਮਾਂ ਹੈ ਤੇਰੀ, ਐਂ ਦਿਮਾਗ 'ਚ ਵਾੜਿਆ ਵੀ ਇੱਕ ਕਿਤੇ ਹੋਰ ਹੈ, ਨਹੀਂ, ਇਹ ਸਾਡੇ ਸਮਝ ਵਿੱਚ ਆਉਣਾ ਚਾਹੀਦਾ। ਸਾਰਿਆਂ ਦਾ ਰੱਬ ਇੱਕੋ ਹੈ, ਸਾਰਿਆਂ ਦਾ ਉਹ ਹੈ ਜਿਹੜਾ ਕੁਦਰਤ ਦੇ ਰੂਪ ਵਿੱਚ ਫੈਲਿਆ ਹੋਇਆ, ਉਹੀ ਰੱਬ ਤੇਰਾ ਹੈ। ਤੇ ਉਹ ਕਿਸੇ ਵੀਰ ਨੇ ਕਵਿਤਾ ਲਿਖੀ ਸੀ ਬਹੁਤ ਸੋਹਣੀ, ਆਹ ਪੜ੍ਹਦੇ ਹਾਂ, ਲਓ ਸੁਣੋ ਧਿਆਨ ਨਾਲ, ਉਹਦੇ ਨਿਜਮਾਂ ਨੂੰ ਸਮਝੋ। ਪੁਜਾਰੀ ਵਾਲੇ ਢਾਂਚੇ ਨੂੰ ਸਮਝੋ ਵੀ ਇਹਦੇ ਕਿੱਦਾਂ ਬਣਾਇਆ। ਪੂਜਣਾ ਸਮਝਣਾ ਸੀ ਗਿਆਨ, ਪੂਜਣ ਲਾਭ ਦੇ ਜ਼ਰੀਏ ਗਿਆਨ ਸਮਝਣਾ ਸੀ, ਗਿਆਨ ਲੈਣਾ ਸੀ, ਜ਼ਿੰਦਗੀ ਬਦਲਣੀ ਸੀ, ਪਰ ਇਹ ਢਾਂਚਾ ਕਿੱਦਾਂ ਦਾ ਸਾਡੇ ਸਾਹਮਣੇ ਸਥਾਪਿਤ ਕਰਨਾ? ਲਓ ਵੇਖੋ,
ਓਹੀ ਰੱਬ ਤੇਰਾ ਏ ਤੇ ਓਹੀ ਰੱਬ ਮੇਰਾ ਏ,
ਓਹੀ ਰੱਬ ਤੇਰਾ ਏ ਓਹੀ ਰੱਬ ਮੇਰਾ ਏ, ਓਹੀ ਰੱਬ ਤੇਰਾ ਏ ਓਹੀ ਰੱਬ
ਪੜੋ,
ਓਹੀ ਰੱਬ ਤੇਰਾ ਏ ਓਹੀ ਰੱਬ ਮੇਰਾ ਏ,
ਗੱਲ ਓਹੀ ਚੱਲੀ ਓਹੰਕਾਰ ਦੀ, ਇੱਕ ਓਹੰਕਾਰ ਦੀ ਜਿਹਨੂੰ ਕਹਿੰਦੇ ਰੱਬ ਅੱਲਾ ਸੱਚੀ ਸਰਕਾਰ ਦੀ, ਸੱਚੀ ਸਰਕਾਰ ਦੀ ਘੱਟ ਘੱਟ ਵਿੱਚ ਜਿਹੜਾ ਘੱਟ ਘੱਟ ਵਿੱਚ, ਘੱਟ ਘੱਟ ਵਿੱਚ ਜਿਹੜਾ ਲਾਈ ਬੈਠਾ ਡੇਰਾ ਏ
ਓਹੀ ਰੱਬ ਤੇਰਾ ਏ ਓਹੀ ਰੱਬ ਮੇਰਾ ਏ, ਓਹੀ ਰੱਬ ਤੇਰਾ ਏ ਓਹੀ ਰੱਬ ਮੇਰਾ।
ਉਹਨੂੰ ਹੀ ਮੰਨਦੇ ਆ ਜਿਹੜਾ ਕਣ ਕਣ ਵਿੱਚ ਵਸਿਆ, ਗੁਰਮਤ ਉਹਨੂੰ ਰੱਬ ਕਹਿੰਦੀ ਜਿਹੜਾ ਕਣ ਕਣ ਚ ਵਸਿਆ। ਕੁਦਰਤ ਤੋਂ ਕਾਦਰ ਵੱਖ ਨਹੀਂ, ਕੁਦਰਤ ਤੇ ਕਾਦਰ ਇੱਕੋ ਹੈ, ਅਨਕ ਭਾਂਤ ਹੋਏ ਵਸਰਿਆ ਨਾਨਕ ਇੱਕ ਅੰਕਾਰ ਇੱਕ ਹੈ। ਅੱਗੇ
ਕੌਣ ਹੈ ਅਲਾ ਗੁਰੂ ਰੰਗ ਤੇ ਆਕਾਰ ਪਾ, ਰੰਗ ਤੇ ਆਕਾਰ ਪਾ,
ਕੌਣ ਹੈ ਅਲੱਗ ਰੂਪ ਰੰਗ ਤੇ ਆਕਾਰ ਤੋਂ, ਕੌਣ ਹੈ ਅਲੱਗ? ਫਿਰ ਸੁਣ,
ਕੌਣ ਹੈ ਅਲੱਗ ਰੰਗ ਤੇ ਆਕਾਰ ਤੋਂ, ਰੰਗ ਤੇ ਆਕਾਰ ਤੋਂ ਸੁਨ ਰੂਪ ਬੈਠਾ ਪਹਿਲਾ ਸੰਸਾਰ ਤੋਂ, ਪਹਿਲਾ ਸੰਸਾਰ ਤੋਂ
ਇਹ ਸੁਨ ਸੁਨ ਰੂਪ ਬੈਠਾ, ਉਹ ਸੁਨ ਸਮਾਧ ਸੀ ਕਹਿੰਦੇ ਜਦੋਂ ਸੁਨ ਰੂਪ ਬੈਠਾ ਪਹਿਲਾ ਸੰਸਾਰ। ਅੱਗੇ
ਕਿਸ ਦੀ ਰਜਾ ਹੁੰਦੀ, ਕਿਸ ਦੀ ਰਜਾ, ਕਿਸ ਦੀ ਰਜਾ ਹੁੰਦੀ ਰਾਤ ਤੇ ਸਵੇਰਾ ਏ
ਓਹੀ ਰੱਬ ਤੇਰਾ ਏ ਓਹੀ ਰੱਬ ਮੇਰਾ ਏ, ਓਹੀ ਰੱਬ ਤੇਰਾ ਏ ਓਹੀ ਰੱਬ ਮੇਰਾ, ਪੜੋ ਪੜੋ ਓਹੀ।
ਜਿਹੜਾ ਮੇਰੀ ਮਾਂ ਚ ਵੀ ਹੈ, ਮੇਰੇ ਪਿਤਾ ਚ ਵੀ ਹੈ, ਮੇਰੇ ਬੱਚਿਆਂ ਚ ਵੀ ਹੈ, ਜਿਹੜਾ ਆਲੇ ਦੁਆਲੇ ਹੈ, ਇਹਨੂੰ ਸਾਂਭ ਲਈਏ। ਹਰ ਚੀਜ਼ ਵਿੱਚ ਸੀ, ਸਾਰੇ ਦਰਖਤ ਪੱਟ ਕੇ ਸਾਹਮਣੇ ਆਲੇ ਰੱਬ ਦਾ ਸੱਤਿਆ ਨਾਸ ਮਾਰਤਾ, ਤੈਂ ਕਿਹੜਾ ਰੱਬ ਲੱਭ ਧੂਆਂ ਹੀ ਧੂਆਂ ਕਰਕੇ ਬੇੜਾ ਗਰਕ ਕਰਤਾ, ਹੋਰ ਕਿਹੜਾ ਰੱਬ ਲੱਭਦਾ? ਇੱਕ ਨੂੰ ਵਿਗਾੜੀ ਜਾਂਦਾ, ਇੱਕ ਨੂੰ ਲੱਭੀ ਜਾਂਦਾ, ਸਾਹਮਣੇ ਸੀ ਤੇਰੇ ਇਹ ਸੀ ਪ੍ਰਗਟ ਰੂਪ ਸਰਗੁਣ ਰੂਪ। ਇਹਨੂੰ ਸਾਂਭੋ, ਇਹਦੇ ਗੁਣ ਨੇ ਰੱਬੀ ਗੁਣ, ਇਹ ਕੁਆਲਿਟੀ ਸਾਡੇ ਚ ਪੈਦਾ ਹੋ ਗਈ। ਅੱਗੇ
ਆਖਿਆ ਧਰਮ ਸੁੱਚੀ ਕਿਰਤ ਕਮਾਣ ਨੂੰ, ਕਿਰਤ ਕਮਾਣ ਨੂੰ ਰੱਬੀ ਗੁਣੇ ਆਖ ਕੇ ਗੁਣਾ ਚ ਸਮਾਣ ਨੂੰ, ਗੁਣਾ ਚ ਸਮਾਣ ਨੂੰ।
ਫਿਰ ਸੁਣ ਆਪ ਦੁਬਾਰਾ ਸੁਣ ਪੜੋ ਪੜੋ ਪੜੋ।
ਆਖਿਆ ਧਰਮ ਸੁੱਚੀ ਕਿਰਤ ਕਮਾਣ ਨੂੰ, ਕਿਰਤ ਕਮਾਣ ਨੂੰ ਰੱਬੀ ਗੁਣੇ ਆਖ ਕੇ ਗੁਣਾ ਚ ਸਮਾਣ ਨੂੰ, ਗੁਣਾ ਚ ਸਮਾਣ ਨੂੰ ਯਕੀਨ ਬਾਬੇ ਨਾਨਕ ਤੇ ਭਰੋਸਾ ਬਾਬੇ ਨਾਨਕ, ਯਕੀਨ ਬਾਬੇ ਨਾਨਕ ਤੇ ਅੱਜ ਵੀ ਬਥੇਰਾ ਏ,
ਉਹੀ ਰੱਬ ਤੇਰਾ ਏ, ਉਹੀ ਰੱਬ ਮੇਰਾ ਏ, ਉਹੀ ਰੱਬ ਤੇਰਾ ਏ, ਉਹੀ ਰੱਬ ਮੇਰਾ, ਉਹੀ।
ਉਸ ਤੋਂ ਹਾਂ ਬਾਕੀ ਸਮਝਾਇਆ ਜਿਹੜਾ ਪਾਂਡੇ ਨੇ, ਸਮਝਾਇਆ ਜਿਹੜਾ ਪਾਂਡੇ ਨੇ,
ਬਾਕੀ ਆ ਉਹਦੇ ਤੋਂ ਜਿਹੜਾ ਪਾਂਡੇ ਨੇ ਸਮਝਾਇਆ ਰੱਬ ਵੀ ਕਿਤੇ ਹੋਰ ਹੈ। ਉਹਨੂੰ ਖੁਸ਼ ਕਰਨਾ ਪੈਂਦਾ, ਉਹਨੂੰ ਮਨਾਉਣਾ ਪੈਂਦਾ, ਉਹਨੂੰ ਜਪਣਾ ਪੈਂਦਾ, ਉਹਦੇ ਤਰਲੇ ਕੱਢਣੇ ਪੈਂਦੇ ਆ। ਜਿਹੜਾ ਜ਼ਿਆਦਾ ਤਰਲੇ ਕੱਢੂ ਉਹਦੇ ਤੇ ਜ਼ਿਆਦਾ ਖੁਸ਼ ਹੋ, ਜਿਹੜਾ ਜ਼ਿਆਦਾ ਮਨਾਊ ਉਹਦੇ ਤੇ ਮੰਨ ਜੂ। ਹੁਣ ਦੱਸੋ ਮੇਰੇ ਵਰਗਾ ਵਿਹਲੜ ਤੇ ਮਨਾਈ ਜਾਊ ਬੈਠਾ, ਤਰਲੇ ਵੀ ਕੱਢੀ ਜਾਊ? ਜਿਹਨੇ 8 ਘੰਟੇ ਕੰਮ ਕਰਨਾ, 12 ਘੰਟੇ ਡਿਊਟੀ ਕਰਨੀ ਹੈ, 18-18 ਘੰਟੇ ਟਰੱਕ ਚਲਾਉਣਾ, ਉਹ ਕਦੋਂ ਮਨਾਊ? ਜਿਹੜਾ ਐ ਮੰਨਦਾ ਮੰਨਿਆ ਮਨਾਇਆ, ਉਹ ਜੇ ਨਾ ਮੰਨਦਾ ਹੁੰਦਾ, ਜਿਹੜੇ ਲੋਕੀ ਰੱਬ ਤੋਂ ਨਾਸਤਕ ਨੇ ਉਹਨਾਂ ਦੇ ਨਿਆਣੇ ਨਹੀਂ ਸੀ ਜੰਮਣੇ, ਉਹਨਾਂ ਦੀਆਂ ਖੇਤਾਂ ਜ਼ਮੀਨ ਨਹੀਂ ਸੀ ਪੈਣਾ। ਮਨਾਉਣ ਵਾਲਾ ਟੌਪਿਕ ਹੁੰਦਾ ਜਿਹੜੇ ਮਨਾਉਂਦੇ ਆਉਂਦੇ ਆ, ਜਿੰਨਾ ਸਾਡੇ ਮਨਾਇਆ ਜਾਂਦਾ। ਭਾਰਤ ਵਿੱਚ ਸਾਡੇ ਲਹਿਰਾਂ ਬਹਿਰਾਂ ਹੋਣੀਆਂ ਸੀ, ਅਮਰੀਕਾ ਵਾਲੇ ਤੇ ਮਰੇ ਹੁੰਦੇ ਹੁਣ, ਜਪਾਨ ਵਾਲੇ ਤੇ ਜਾਂਦੇ ਹੁਣ। ਇਹ ਪਾਂਡੇ ਵਾਲਾ ਰੱਬ ਹੂ ਜਿਹੜਾ ਵੱਡੀਆਂ ਲੈਂਦਾ, ਜਿਹੜਾ ਐ ਮੰਨਦਾ। ਆ ਜਿਹੜਾ ਬਾਬੇ ਨਾਨਕ ਨੇ ਕੁਦਰਤ ਵਿੱਚ ਵਸਿਆ ਦੱਸਿਆ, ਇਹ ਸਾਰਿਆਂ ਤੇ ਇੱਕੋ ਜਿਹਾ ਸਲੂਕ ਕਰਦਾ ਸਭ ਨਾਲ। ਪਿਆਰਿਓ ਮਿੱਠਾ ਤੂੰ ਵੱਧ ਖਾ ਲਈ, ਸ਼ੂਗਰ ਤੈਨੂੰ ਹੋ, ਮਿੱਠਾ ਮੈਂ ਵੱਧ ਖਾ ਲਾਂ, ਸ਼ੂਗਰ ਮੈਨੂੰ ਹੋ, ਮਿੱਠਾ ਗਰੀਬ ਵੱਧ ਖਾ ਲੇ ਉਹਨੂੰ ਵੀ ਹੋ, ਅਮੀਰ ਖਾ ਲੇ ਉਹਨੂੰ ਵੀ ਹੋ। ਨਿਜਮ ਇੱਕੋ ਜਿਹਾ ਹੈ, ਹਵਾ ਇੱਕੋ ਜਿਹੀ ਲੱਗਦੀ ਹੈ। ਇੱਥੇ ਅਮੀਰ ਨੂੰ ਵੱਧ ਨਹੀਂ ਲੱਗਣੀ, ਗਰੀਬ ਨੂੰ ਘੱਟ ਨਹੀਂ ਲੱਗਣੀ। ਆ ਸਾਡੇ ਵਾਲਾ ਪੱਖਾ ਤੇ ਹੋ ਸਕਦਾ ਅਮੀਰ ਤੇ ਲੱਗਿਆ ਹੋਵੇ, ਪਰ ਜਦੋਂ ਰੱਬ ਦਾ ਪੱਖਾ ਚੱਲੂ ਸਾਰਿਆਂ ਤੇ ਇੱਕੋ ਜਿਹਾ। ਸਾਡੇ ਵਾਲੀ ਲਾਈਟ ਤੇ ਸਟੇਜ ਤੇ ਵੱਧ ਹੋ ਸਕਦੀ ਹੈ, ਪਰ ਸਵੇਰੇ ਸੂਰਜ ਚੜੂ ਸਾਰਿਆਂ ਤੇ। ਇਹ ਰੱਬੀ ਗੁਣ ਇਹਨਾਂ ਨੂੰ ਕਹਿੰਦੇ ਆ। ਪੰਜਾਂ ਤੱਤਾਂ ਦੇ ਗੁਣ ਵੇਖੋ, ਪੰਜਾਂ ਤੱਤਾਂ ਦੇ ਆ ਪੁਤਲਿਆ ਤੇਰੇ ਗੁਣ ਗਵਾਚ ਗਏ, ਉਹ ਪੰਜੇ ਉਹ ਗੁਣ ਪ੍ਰਗਟ ਕਰ ਲੈ, ਉਹ ਰੱਬ ਪ੍ਰਗਟ ਕਰਨਾ ਹੈ। ਆਪਣੇ ਗੁਣਾਂ ਨੂੰ ਲੱਭ, ਉਹ ਫਰਕ ਨਹੀਂ ਰੱਖਦਾ। ਪਾਂਡੇ ਵਾਲੇ ਪੁਜਾਰੀ ਵਾਲੇ ਪਾਂਡੇ ਵਾਲੇ ਰੱਬ ਨੂੰ ਨਹੀਂ ਮੰਨਦੇ, ਉਹਦੇ ਤੋਂ ਆ ਬਾਕੀ, ਉਹਦੇ ਤੋਂ ਅਸੀਂ। ਇੱਕ ਗੱਲ ਹੋਰ, ਪਾਂਡਾ ਕੱਲਾ ਧੋਤੀ ਤੇ ਬੋਦੀ ਵਾਲਾ ਨਹੀਂ, ਪਾਂਡੇ ਚੋਲਿਆਂ ਵਿੱਚ ਵੀ ਆਉਂਦੇ ਐ ਗਾਤਰੇ ਚੋਲੇ ਪਾ ਕੇ ਤੇ ਅੱਜ ਕੱਲ ਤੇ ਜਾਗਰੂਕਾਂ ਦਾ ਹਾਲ ਵੇਖ ਕੇ ਐ ਲੱਗਦਾ ਵੀ ਪਾਂਡੇ ਕਾਲੀਆਂ ਪੱਗਾਂ ਬੰਨ ਕੇ ਵੀ ਆਉਂਦੇ ਐ ਇਹ ਵੀ ਉਹੀ ਰੱਬ ਮੰਨੀ ਜਾਂਦੇ ਐ ਵੀ ਰੱਬ ਕੁਦਰਤ ਤੋਂ ਵੱਖਰਾ ਐ ਕਹਿੰਦੇ ਇੱਕ ਕ੍ਰੀਏਸ਼ਨ ਇੱਕ ਕ੍ਰੀਏਟਰ ਵੱਖਰੇ ਵੱਖਰੇ ਨੇ ਨਹੀਂ ਇੱਕੋ ਹੈ ਨਿਰਗੁਣ ਸਰਗੁਣ ਇੱਕੋ ਹੈ ਇੱਕੋ ਹੈ ਦੋ ਨਹੀਂ ਜੇ ਤੁਸੀਂ ਅੱਡਰਾ ਕਰਨਾ ਹੈ ਵੱਖਰਾ ਕਰਨਾ ਹੈ ਫਿਰ ਉਹਨੂੰ ਖੁਸ਼ ਕਿਵੇਂ ਕਰਨਾ ਪੈਂਦਾ ਇਹ ਦੱਸੋ ਤੁਸੀਂ ਕਹਿੰਦੇ ਹੋ ਰੱਬੀ ਗੁਣ ਰੱਬ ਕਾਦਰ ਦੇ ਗੁਣ ਕਾਦਰ ਜਦੋਂ ਵੇਖਿਆ ਨਹੀਂ ਉਹਦੇ ਗੁਣਾਂ ਦਾ ਪਤਾ ਕਿਵੇਂ ਲੱਗਾ ਆ ਕੁਦਰਤੀ ਗੁਣ ਨੇ ਜਿਹੜੇ ਸਾਰਿਆਂ 'ਚ ਦਿਸਦੇ ਆ ਰੱਬੀ ਗੁਣ ਨੇ ਤਾਂ ਕਰਕੇ ਪੁਜਾਰੀ ਦੇ ਵਲੰਟੀਅਰ ਬਣ ਕੇ ਨਹੀਂ ਗੁਰੂ ਨਾਨਕ ਦੇ ਵਲੰਟੀਅਰ ਬਣ ਕੇ ਕੰਮ ਕਰੀਏ ਲੋਕਾਂ ਨੂੰ ਸਹੀ ਗੱਲ ਦੱਸੀਏ ਮੇਰੇ ਕੋਲ ਕੋਈ ਅਰਦਾਸ ਕਰਾਉਣ ਆਵੇ ਅਰਦਾਸ ਕਰ ਦੋ ਜੀ ਫਸਲ ਵਧੀਆ ਨਿਕਲੇ ਤੇ ਮੈਂ ਕਹਿਣਾ ਇਹ ਹੈ ਕਿ ਪਾਣੀ ਟਾਈਮ ਤੇ ਲਾਇਆ ਕਰ ਨਿਯਮ ਫੋਲੋ ਕਰਿਆ ਕਰ ਤਾਂ ਬੋਲ ਲੱਗੂ ਇਹ ਸਮਝਾਉਣ ਦਾ ਫਰਜ਼ ਹੈ ਮੇਰਾ ਨਾ ਕਿ ਉਹਨੂੰ ਕਹਾਂ ਵੀ ਤੂੰ ਗੁਰਦੁਆਰੇ ਰਹਿ ਕੰਮ ਇੱਥੇ ਕਰੀ ਜਾ ਫਸਲਾਂ ਆਪੇ ਹੋ ਜਾਣਗੀਆਂ ਤੂੰ ਗੁਰਦੁਆਰੇ ਸੇਵਾ ਕਰ ਪਾਸ ਆਪੇ ਹੋ ਜਾਏਗਾ ਐ ਨਹੀਂ ਸਾਡਾ ਫਰਜ਼ ਹੈ ਸਹੀ ਗੱਲ ਦੱਸੋ ਪੁਜਾਰੀ ਵਾਲਾ ਕੰਮ ਨਾ ਕਰੋ ਸਹੀ ਦੱਸੋ ਲਓ ਆ ਸੁਣ ਲਓ ਗੱਲ ਬਾਅਦ ਚ ਕਰਦੇ ਆ ਸੁਣ
ਉਸ ਤੋਂ ਹਾਂ ਬਾਗੀ ਸਮਝਾਇਆ ਜਿਹੜਾ ਪਾਂਡੇ ਨੇ ਸਮਝਾਇਆ ਜਿਹੜਾ ਪਾਂਡੇ ਨੇ ਮਿੰਨਤਾਂ ਕਰਾ ਕੇ ਦਰਸ਼ਨ ਆਉਂਦੇ ਨੇ ਦਰਸ਼ਨ ਆਉਂਦੇ ਨੇ
ਉਹ ਕਹਿੰਦੇ ਮਿੰਨਤਾਂ ਕਰਾ ਕੇ ਦਰਸ਼ਨ ਦਿੰਦਾ ਮਿੰਨਤਾਂ ਕਰਾਉਂਦਾ ਫਿਰ ਦਰਸ਼ਨ ਦਿੰਦਾ ਸਾਡੇ ਵਾਲੇ ਦੇ ਦਰਸ਼ਨ ਤੇ ਹੁੰਦੇ ਆ ਹੁਣ ਵੀ ਹੋ ਰਿਹਾ ਤੁਹਾਡੀਆਂ ਅੱਖਾਂ 'ਚ ਉਸੇ ਦੀ ਚਮਕ ਹੈ ਤੁਹਾਡੇ ਦਿਲ 'ਚ ਉਹੀ ਧੜਕਦਾ ਸਾਡੇ ਵਾਲਾ ਤੇ ਹਰ ਵੇਲੇ ਦਿਸਦਾ ਹੈ ਹਰ ਥਾਂ ਦਿਸਦਾ ਹੈ ਹਰ ਜਗ੍ਹਾ ਦਿਸਦਾ ਹੈ ਜਿਹਦੇ ਵੱਲ ਮਰਜ਼ੀ ਵੇਖ ਲਓ ਗੁਰ ਹੈ ਦਿਖਾਇਓ ਲੋਏ ਨਾ ਇੱਤਹ ਉੱਤਹ ਘਟ 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 ਤੂੰ ਹੀ ਮੋਹਿ ਕਹਿੰਦਾ ਮਿੰਨਤਾਂ ਕਰਾ ਕੇ ਦਰਸ਼ਨ ਦਿੰਦਾ ਹੈ ਜਿਹੜਾ ਗੁਰੂ ਨਾਨਕ ਵਾਲਾ ਉਹ ਤੇ ਹਰ ਥਾਂ ਤੇ ਦਿਸਦਾ ਮਿੰਨਤਾਂ ਕਰਨ ਦੀ ਲੋੜ ਹੈ ਫਿਰ ਸੁਣੋ
ਮਿੰਨਤਾਂ ਕਰਾ ਕੇ ਦਿੰਦਾ ਦਰਸ਼ਨ ਆਉਂਦੇ ਨੇ ਦਰਸ਼ਨ ਆਉਂਦੇ ਨੇ ਤੋੜਨਾ ਹੈ ਪਾਇਆ ਜੋ ਤੋੜਨਾ ਹੈ ਪਾਇਆ ਤੋੜਨਾ ਹੈ ਪਾਇਆ ਜੋ ਪੁਜਾਰੀਆਂ ਨੇ ਘੇਰਾ ਏ ਉਹੀ ਰੱਬ ਤੇਰਾ ਏ ਉਹੀ ਰੱਬ ਮੇਰਾ ਉਹੀ ਰੱਬ ਤੇਰਾ ਏ
ਪੜੋ ਪੜੋ
ਓਹੀ ਰੱਬ ਤੇਰਾ ਏ ਓਹੀ ਰੱਬ ਮੇਰਾ ਏ ਓਹੀ ਰੱਬ ਮੇਰਾ ਏ ਓਹੀ ਰੱਬ ਤੇਰਾ ਓਹੀ ਰੱਬ ਮੇਰਾ ਏ ਓਹੀ ਰੱਬ ਮੇਰਾ ਓਹੀ ਰੱਬ ਤੇਰਾ ਏ ਓਹੀ ਰੱਬ ਮੇਰਾ ਓਹੀ ਰੱਬ ਤੇਰਾ ਏ ਓਹੀ ਰੱਬ ਮੇਰਾ ਏ ਓਹੀ ਰੱਬ ਤੇਰਾ ਏ ਓਹੀ ਰੱਬ ਮੇਰਾ
ਫਲੋ ਜੀ
ਓਹੀ ਰੱਬ ਤੇਰਾ ਏ ਓਹੀ ਰੱਬ
ਬੋਲੋ ਇੱਕ ਵਾਰ ਓਹੀ ਰੱਬ
ਹਾਂ
ਵੇਖਿਓ ਨੌਜਵਾਨੋ ਪੜ੍ਹੀਓ ਲਿਖਿਓ ਮੇਰੀਓ ਭੈਣੋ ਕਿਸੇ ਯੂਨੀਵਰਸਿਟੀ ਚ ਕਿਸੇ ਕਾਲਜ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਦੁਨੀਆ ਚ ਜਾਇਓ ਆ ਰੱਬ ਦੇ ਬਾਰੇ ਜਾਣ ਪਛਾਣ ਕਰਾਇਓ ਜਿਹੜੀ ਗੁਰੂ ਨਾਨਕ ਨੇ ਦੱਸੀ ਹੈ ਇਹਦੇ ਤੋਂ ਕੌਣ ਹੈ ਜਿਹੜਾ ਬਾਗੀ ਹੋ ਜਾਏਗਾ ਪਰ ਜਿਹੜਾ ਪੁਜਾਰੀ ਕਹਿੰਦਾ ਹੈ ਮੰਨ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਆਪਣੇ ਫੈਸਲੇ ਬਦਲ ਲੈਂਦਾ ਹੈ ਉਹਦੇ ਤੇ ਬੜੇ ਸਵਾਲ ਕਰਨੇ ਨੇ ਲੋਕਾਂ ਨੇ ਉਹ ਪੁਜਾਰੀ ਵਾਲਾ ਹੋਣਾ ਗੁਰੂ ਨਾਨਕ ਨੇ ਆਹ ਦੱਸਿਆ ਪਰ ਸਾਡੇ ਵਾਲਿਆਂ ਨੂੰ ਪੁੱਛ ਲਓ ਬਾਬਾ ਜੀ ਪਾਸ ਹੋ ਜਾ ਕੋਈ ਨੀ ਭਾਈ ਅਰਦਾਸ ਕਰਾ ਦਿਓ ਕਿਰਪਾ ਹੋ ਜੂ ਬੇਟਾ ਪੜ੍ਹਿਆ ਵੀ ਕਰ ਲੈ ਹੁਣ ਮਰ ਜਾ ਇੱਕ ਗੱਲ ਕਹਿ ਜਾਂ ਤੇ ਅਰਦਾਸ ਵਾਲਾ ਹੀ ਕੰਮ ਕਰ ਤੇ ਜਾਂ ਫਿਰ ਉਹਨੂੰ ਕਹਿ ਵੀ ਪੜ੍ਹ ਉਹਨੂੰ ਪਤਾ ਹੈ ਵੀ ਪਾਸ ਤੇ ਇਹਨੇ ਪੜ੍ਹ ਕੇ ਹੀ ਪਤਾ ਹੈ ਪਤਾ ਹੈ ਸਹੀ ਗੱਲ ਹੈ ਇਹ ਪਰ ਇਹਨਾਂ ਨੇ ਇਹ ਗੱਲ ਦੱਸਣੀ ਨਹੀਂ ਭੁਲੇਖੇ ਚ ਰੱਖਣਾ ਹਰ ਕੰਮ ਤੁਹਾਨੂੰ ਖੁਦ ਕਰਨਾ ਪੈਣਾ ਹੈ ਮਿਹਨਤ ਕਰਨੀ ਪੈਣੀ ਆਪਣੇ ਆਪ ਨਹੀਂ ਕੁਝ ਹੋ ਜਾਣਾ ਪਰਮਾਤਮਾ ਨੇ ਢਾਂਚਾ ਬਣਾਇਆ ਨਿਯਮ ਬਣਾਇਆ ਉਹਨਾਂ ਨੂੰ ਸਮਝੋ ਪੁਜਾਰੀ ਦਾ ਢਾਂਚਾ ਜਿਹੜਾ ਪੂਰੀ ਤਰ੍ਹਾਂ ਨਾਲ ਸਥਾਪਿਤ ਕੀਤਾ ਗਿਆ ਗਿਆਨ ਸਮਝਣ ਦਾ ਵਿਸ਼ਾ ਸੀ ਪੂਜਣ ਲਾਤਾ ਜਰੀਏ ਆਉਣਗੇ ਜਰੀਏ ਬਦਲਣਗੇ ਜਰੀਏ ਚੇਂਜ ਹੁੰਦੇ ਰਹਿਣਗੇ ਪਰ ਸਾਡਾ ਗੁਰੂ ਕੀ ਹੈ ਗਿਆਨ ਮੈਨੂੰ ਇੱਕ ਕਹਿੰਦਾ ਜੀ ਉੱਥੇ ਕੈਨੇਡਾ ਕਹਿੰਦੇ ਜੀ ਤੁਸੀਂ ਐਂ ਨਹੀਂ ਕਹਿ ਸਕਦੇ ਕਹਿੰਦਾ ਜੀ ਸਾਡੇ ਤੇ ਅਸੀਂ ਤੇ ਇਦਾਂ ਹੀ ਮੰਨਦੇ ਹਾਂ ਵੀ ਗੁਰੂ ਵੀ ਤੇ ਗ੍ਰੰਥ ਵੀ ਸਾਰਾ ਇਕੱਠਾ ਹੈ ਫਿਰ ਗੁਰੂ ਹੈ ਦੋਵਾਂ ਨੂੰ ਜੋੜੋ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਜਿੱਦਣ 50 ਨਵੇਂ ਛਪ ਕੇ ਆਉਂਦੇ ਆ ਉਹਦੇ ਕਿੰਨੇ ਕੁ ਭੰਗੜੇ ਪਾਉਂਦੇ ਹੋ ਵੀ 50 ਸਰੂਪ ਨਵੇਂ ਆ ਗਏ ਵੀ ਬੜੀ ਖੁਸ਼ੀ ਹੈ ਤੇ ਗੋਇੰਦਵਾਲ ਸਾਹਿਬ ਜਿੱਦੇ 100 ਸਰੂਪ ਇਕੱਠਾ ਸੰਸਕਾਰ ਹੁੰਦਾ ਹੈ ਉਹਦੇ ਕਿੰਨੀਆਂ ਕੁ ਚੀਕਾਂ ਮਾਰਦੇ ਹੋ ਕਦੇ ਰੋਏ ਆ ਕਦੇ ਰੋਟੀ ਬੰਦ ਕੀਤੀ ਵੀ ਅੱਜ ਰੋਟੀ ਨਹੀਂ ਖਾਣੀ ਕਿਉਂ ਅੱਜ ਸੰਸਕਾਰ ਹੋ ਰਿਹਾ ਹੋਇਆ ਕਦੇ ਇਦਾਂ ਮੈਂ ਕਿਹਾ ਕਿਉਂ ਨਹੀਂ ਇਦਾਂ ਕਰਦੇ ਖੁਸ਼ੀਆਂ ਵੀ ਮਨਾਓ ਤੇ ਰੋਵੋ ਵੀ ਕਹਿੰਦਾ ਜੀ ਨਾ ਉਹ ਤੇ ਸਰੂਪ ਹੈ ਸਾਡਾ ਤੇ ਗੁਰੂ ਗਿਆਨ ਹੈ ਮੈਂ ਕਿਹਾ ਫਿਰ ਗੱਲ ਉੱਥੇ ਹੀ ਹੈ ਨਾ ਵੀ ਗਿਆਨ ਨਾਲ ਜੁੜਨਾ ਸੀ ਗਿਆਨ ਸਮਝਣ ਦਾ ਵਿਸ਼ਾ ਸਮਝਣਾ ਹੈ ਅਕਲ ਲੈਣੀ ਹੈ ਨੌਲੇਜ ਲੈਣੀ ਸੀ ਜਰੀਏ ਨਾ ਗਏ ਅੱਜ ਜਰੀਆ ਫੋਨ ਬਣ ਚੱਲਿਆ ਮੈਨੂੰ ਇੱਕ ਗੱਲ ਦੱਸੋ ਅੰਗਰੇਜ਼ ਸਿੰਘ ਪੋਥੀ ਤੋਂ ਪੜ੍ਹੇ ਚਾਹੇ ਮੋਬਾਈਲ ਫੋਨ ਤੋਂ ਸ਼ਬਦ ਪੜ੍ਹੇ ਕੀ ਗਿਆਨ ਵਿੱਚ ਕੋਈ ਫਰਕ ਹੈ ਬੋਲੋ ਨਹੀਂ ਫੋਨ ਤੋਂ ਪੜ੍ਹੇ ਪੋਥੀ ਚੋਂ ਪੜ੍ਹੇ ਜਰੀਆ ਪੋਥੀ ਵੀ ਹੋ ਸਕਦੀ ਹੈ ਤੇ ਜਰੀਆ ਫੋਨ ਵੀ ਹੋ ਸਕਦਾ ਜਰੀਆ ਬਦਲ ਸਕਦਾ ਫੋਨ ਟੁੱਟ ਸਕਦਾ ਨਵਾਂ ਲੈ ਲੂ ਫਿਰ ਉਹਦੇ ਵਿੱਚ ਐਪ ਡਾਊਨਲੋਡ ਕਰ ਲੂ ਜਰੀਏ ਆਉਣਗੇ ਜਰੀਏ ਜਾਣਗੇ ਪਰ ਪੁਜਾਰੀ ਨੇ ਗੋਲਕ ਤਰੀ ਜਰੀਏ ਦੇ ਪੂਜਣ ਜਰੀਏ ਨੂੰ ਗੋਲਕ ਗੋਲਕ ਧਾਰੀ ਢਾਂਚਾ ਜਿਹੜਾ ਇਹ ਪੁਜਾਰੀ ਨੇ ਇਹ ਇਹ ਇਦਾਂ ਦਾ ਗੁਰੂ ਸਾਹਿਬ ਨੇ ਨਹੀਂ ਬਣਾਇਆ ਇਹ ਬਾਅਦ ਵਿੱਚ ਬਣਿਆ ਸਾਡੇ ਦੇ ਵਿੱਚ ਵੀ ਪੂਰੀ ਦੀ ਪੂਰੀ ਕਾਪੀ ਕੀਤੀ ਗਈ ਹੈ ਜਿਸ ਤਰ੍ਹਾਂ ਉੱਥੇ ਵੀ ਹੈ ਉਸੇ ਤਰ੍ਹਾਂ ਸਾਡੇ ਕਾਪੀ ਕਰ ਦਿੱਤੀ ਗਈ ਪਰ ਆਓ ਆਪਾਂ ਸਾਰੇ ਜਣੇ ਰਲ ਕੇ ਆਪਣੀ ਜ਼ਿੰਦਗੀ ਵਿੱਚ ਘੱਟ ਤੋਂ ਘੱਟ ਗੱਲ ਕਰਨੀ ਤੇ ਸ਼ੁਰੂ ਕਰੀਏ ਸਟਾਰਟ ਤੇ ਕਰੋ ਕੁਛ ਕਿੰਨੇ ਬੰਦੇ ਨਵੇਂ ਮਿਲਦੇ ਆ ਮੈਂ ਪਿਛਲੇ ਇੱਕ ਵੀਕ ਤੋਂ ਪਿਛਲੇ ਐਤਵਾਰ ਤੋਂ ਹੁਣ ਤੱਕ ਮੈਨੂੰ ਲੱਗਦਾ ਮੈਂ 250-300 ਬੰਦੇ ਨੂੰ ਮਿਲਿਆ ਹੂੰ ਇੱਥੇ 10-10 ਕਰਕੇ 250-300 ਨੂੰ ਮਿਲਿਆ ਹੂੰ ਇੱਕ ਹਫ਼ਤੇ 'ਚ ਤੇ ਕਿੰਨੇ ਬੰਦੇ ਆ ਜਿਨ੍ਹਾਂ ਨੂੰ ਸਮਝ ਆਉਂਦੀ ਹੈ ਜਦੋਂ ਬਹਿ ਕੇ ਗੱਲ ਕਰਦੇ ਆ ਕਹਿੰਦੇ ਜੀ ਗੱਲ ਤੇ ਸਮਝ ਆ ਰਹੀ ਹੈ ਵੀ ਪੁਜਾਰੀ ਦਾ ਢਾਂਚਾ ਪੁਜਾਰੀ ਦਾ ਰੱਬ ਇੱਕ ਉਹ ਰੱਬ ਜਿਹੜਾ ਗੁਰੂ ਸਾਹਿਬ ਨੇ ਦੱਸਿਆ ਸੀ ਤੇ ਜਿਹੜੀ ਇਹ ਸਮਝ ਹੈ ਇਸੇ ਤਰ੍ਹਾਂ ਡਿਵੈਲਪ ਹੋਵੇ ਇਹ 300 ਤੋਂ 3000 ਤੱਕ ਜਾਏ ਟੇਬਲ ਟਾਕ ਕਰੋ 300,000 ਤੱਕ ਜਾਏ ਟੇਬਲ ਟਾਕ ਕਰੋ ਜਿੰਨੀ ਗੱਲ ਸਮਝ ਆਵੇ ਉਹਨੂੰ ਸੋਹਣੇ ਤਰੀਕੇ ਨਾਲ ਸਮਝ ਕੇ ਅੱਗੇ ਸਮਝਾਓ ਬਾਕੀ ਵੱਡੀਆਂ ਵੱਡੀਆਂ ਸਟੇਟਮੈਂਟਾਂ ਨਾ ਦਿਓ ਮੁੜ ਕੇ ਮਾਫੀਆਂ ਮੰਗਣੀਆਂ ਪੈਣ ਕਈ ਬੰਦੇ ਆ ਨੈੱਟ ਤੇ ਵੇਖਦਾ ਜੀ ਆ ਜੀ ਮੈਂ ਮਾਫੀ ਮੰਗਦਾ ਜੀ ਮੈਂ ਗੁੰਮਰਾਹ ਹੋ ਗਿਆ ਕਿਉਂਕਿ ਨੈੱਟ ਦੇ ਉੱਤੇ ਕਈ ਵਾਰੀ ਫੇਸਬੁੱਕ ਤੇ ਵੱਡੀ ਸਾਰੀ ਗੱਲ ਲਿਖ ਕੇ ਪਾ ਦਿੰਦੇ ਆ ਅਗਲੇ ਤੇ ਕੇਸ ਦਰਜ ਕਰਾ ਦਿੰਦੇ ਆ ਸਾਡੇ ਮਹਾਂਪੁਰਖਾਂ ਨੂੰ ਬੋਲਦੇ ਆ ਹੁਣ ਮੇਰੇ ਬਾਰੇ ਬਥੇਰੀਆਂ ਗਾਲਾਂ ਕੱਢਦੇ ਆ ਕਦੇ ਮੈਂ ਕਿਹਾ ਤੁਸੀਂ ਵੀ ਕੇਸ ਦਰਜ ਕਰਾਓ ਜਾਂ ਮਾਫੀ ਮੰਗਾਓ ਜਿਹਨੇ ਕਹਿ ਦਿੱਤਾ ਬਥੇਰੇ ਬੋਲਣ ਵਾਲੇ ਆ ਬੋਲੀ ਜਾਣ ਪਰ ਉਧਰ ਜੇ ਤੁਸੀਂ ਕੁਝ ਬੋਲਣਾ ਅਗਲਿਆਂ ਨੇ ਕੇਸ ਕਰ ਦੇਣਾ ਫਿਰ ਸਾਰਾ ਟੱਬਰ ਲਜਾ ਕੇ ਕਹਿਣਗੇ ਡੇਰੇ ਆ ਕੇ ਮਾਫੀ ਮੰਗ ਕੇ ਜਾਓ ਫਿਰ ਕਈ ਕੰਨ ਫੜ ਫੜ ਕੇ ਨੱਕ ਰਗੜਦੇ ਆ ਜਾ ਕੇ ਓਨੀ ਗੱਲ ਕਰੋ ਜਿੰਨੀ ਸਾਡੀ ਆਪਣੀ ਔਕਾਤ ਹੋਵੇ ਜਿੰਨੀਆਂ ਲੱਤਾਂ ਭਾਰ ਚੱਲਣ ਓਨੀ ਓਨਾ ਸਟੇਟਸ ਪਾਇਆ ਕਰੋ ਤੁਸੀਂ ਕੁਛ ਵੀ ਲਿਖਣਾ ਹੈ ਓਨਾ ਲਿਖੋ ਜਿੰਨਾ ਲੱਤਾਂ ਭਾਰ ਚੱਲ ਜਾਵੇ ਜਿੰਨੀ ਗੱਲ ਪਗਾ ਲਓਗੇ ਓਨੀ ਗੱਲ ਫੇਸਬੁੱਕਾਂ ਤੇ ਲਿਖਿਆ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਡੀਆਂ ਲੱਤਾਂ ਇੰਨਾ ਭਾਰ ਚੱਲਦੀਆਂ ਓਨੀ ਗੱਲ ਲਿਖੋ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ ਅਗਲਾ ਕਹਿੰਦਾ ਪਰਮੇਸ਼ਰ ਦੁਆਰ ਜਾਂਦਾ ਯਾਰ ਇਹ ਬੰਦੇ 'ਚ ਫਰਕ ਪਤਾ ਕੀ ਆਇਆ ਹੁਣ ਆਪਣਾ ਬਿਸਤਰਾ ਆਪ ਤੈਅ ਲਾਉਣ ਲੱਗ ਪਿਆ ਕਮਰੇ ਦੀ ਸਫਾਈ ਕਰਨ ਲੱਗ ਪਿਆ ਪਾਣੀ ਆਪੇ ਚੱਕ ਕੇ ਪੀ ਲੈਂਦਾ ਹੈ ਚਾਹ ਧਰਦਾ ਨਾਲੇ ਆਪ ਪੀ ਲੈਂਦਾ ਨਾਲੇ ਮਾਂ ਨੂੰ ਲਿਆ ਕੇ ਕੱਪ ਪਿਆ ਦਿੰਦਾ ਹੁਣ ਅੱਗੇ ਨਾਲੋਂ ਕੰਮ ਕਰਨ ਲੱਗਿਆ ਇਹ ਫਾਇਦਾ ਹੈ ਹੁਣ ਇਹ ਵਿਹਲਣ ਨਹੀਂ ਰਿਹਾ ਕੰਮ ਲੱਗ ਪਿਆ ਮਿਹਨਤ ਲੱਗ ਪਿਆ ਕਰਨ ਹੁਣ ਜ਼ਿੰਮੇਵਾਰ ਬਣ ਗਿਆ ਫਰਜ਼ ਪਛਾਣਨ ਲੱਗ ਪਿਆ ਇਹ ਪਤਾ ਲੱਗਣਾ ਚਾਹੀਦਾ ਹੱਥੀਂ ਕੰਮ ਕਰਨ ਲੱਗਿਆ ਹੁਣ ਇਹ ਜਾਂਦਾ ਹੈ ਜੀ ਇਹ ਧਾਰਮਿਕ ਹੋ ਗਿਆ ਧਾਰਮਿਕ ਹੋਣ ਦਾ ਪਤਾ ਕੀ ਲੱਗਦਾ ਵੀ ਵੱਡੀ ਕਿਰਪਾਨ ਪਾਉਣ ਲੱਗ ਗਿਆ ਦਮਾਲਾ ਵੱਡਾ ਬਣਨ ਲੱਗ ਗਿਆ ਦਸਤਾਰ ਬਣਨ ਲੱਗ ਗਿਆ ਕਹਿੰਦੇ ਧਰਮੀ ਹੋ ਗਿਆ ਤੁਹਾਡੇ ਧਰਮੀ ਹੋਣ ਦਾ ਮਤਲਬ ਹੈ ਸਪਿਰਚੁਅਲ ਹੋਣ ਦਾ ਮਤਲਬ ਹੈ ਅਧਿਆਤਮਵਾਦੀ ਹੋਣ ਦਾ ਮਤਲਬ ਹੈ ਇਹ ਬੰਦਾ ਜੀ ਹੁਣ ਫਰਜ਼ ਪਛਾਣ ਹੱਸ ਕੇ ਕੰਮ ਕਰਦਾ ਪਹਿਲਾਂ ਰੋ ਕੇ ਆਟਾ ਭਿਉਣ ਜਾਂਦਾ ਸੀ ਮੈਂ ਨਹੀਂ ਜਾਣਾ ਹੁਣ ਭੱਜਿਆ ਹੀ ਜਾਂਦਾ ਵੀ ਲਿਆ ਬੇਬੇ ਪੰਜ ਮਿੰਟ ਦਾ ਕੰਮ ਹੈ ਲੈ ਮੈਂ ਹੁਣੇ ਆਇਆ ਅੱਗੇ ਕਹਿਣਾ ਜਾਂ ਖੇਤ ਚਾਹ ਦੇ ਆ ਭਾਪਾ ਤੇਰਾ ਕੰਮ ਕਰਦਾ ਕਹਿੰਦੇ ਮਰ ਕੇ ਜਾਂਦਾ ਸੀ ਭੈੜਾ ਮੂੰਹ ਬਣਾ ਕੇ ਵੀ ਮੈਂ ਨਹੀਂ ਜਾਣਾ ਚਾਹ ਲੈ ਕੇ ਹੁਣ ਹੁਣ ਛਾਲਾਂ ਮਾਰਦਾ ਜਾਂਦਾ ਵੀ ਅੱਧੇ ਘੰਟੇ ਦਾ ਕੰਮ ਹੈ ਬੇਬੇ ਹੁਣੇ ਹੀ ਨਹੀਂ ਅੱਗੇ ਕਹਿਣਾ ਪੁੱਤ ਮੱਝਾਂ ਭੁੱਖੀਆਂ ਖੜੀਆਂ ਪਾ ਲੈ ਪੱਠੇ ਅੱਗੇ ਡੱਕਾ ਨਹੀਂ ਤੋੜਦਾ ਹੁਣ ਚਾਹ ਨਾਲ ਕਰਦਾ ਜ਼ਿੰਮੇਵਾਰ ਬਣ ਕੇ ਵੇਖਿਓ ਬੇਬੇ ਐਂ ਘਿਓ ਪਾਉਣ ਲੱਗੀ ਹੱਥ ਨਹੀਂ ਪਿੱਛੇ ਨੂੰ ਕਰੂ ਜਦੋਂ ਸਾਰਾ ਦਿਨ ਕੰਮ ਕਰੋਗੇ ਤੇ ਜੇ ਸਾਰਾ ਦਿਨ ਵਿਹਲੇ ਬਹਿ ਕੇ ਤੁਸੀਂ ਫੇਸਬੁੱਕ ਤੇ ਲੱਗੇ ਰਹੇ ਰਾਤ ਨੂੰ ਜਦੋਂ ਰੋਟੀ ਖਾਓਗੇ ਤੇ ਅੱਖਾਂ ਕੱਢਦੀ ਹੈ ਬੇਬੇ ਵੀ ਵਿਹਲੜਾ ਤੈਨੂੰ ਕਿੰਨਾ ਕਿਤੇ ਖਵਾਵਾਂਗੇ ਅਸੀਂ ਘਰ ਦਾ ਹੀ ਕਰ ਲਿਆ ਕਰੋ ਕਈ ਬੰਦਿਆਂ ਨੂੰ ਇੱਥੇ ਪੁੱਛਦਾ ਹੁੰਦਾ ਵੀ ਕੀ ਕੰਮ ਕਰਦਾ ਬਸ ਵਿਹਲੇ ਏਦਾਂ ਕਹਿਣਗੇ ਨਾ ਤੇ ਮੈਂ ਕਹਿੰਦਾ ਹੁੰਦਾ ਵੀ ਯਾਰ ਜੇ ਘਰ ਦੇ ਪੰਜ ਸੱਤ ਕੰਮ ਕਰੇ ਫਿਰ ਜਦੋਂ ਮੈਂ ਪੁੱਛਾਂ ਵੀ ਕੀ ਕਰਦਾ ਤੂੰ ਕਹਿ ਸਵੇਰੇ ਮੱਝਾਂ ਦਾ ਕਰਦੇ ਆ ਜੀ ਗੋਹਾ ਵੀ ਕਰਨਾ ਉਸ ਪਿੱਛੇ ਹਟਾਉਣਾ ਪੈਂਦਾ ਹੈ ਫਿਰ ਧਾਰਾਂ ਕੱਢਣੀਆਂ ਪੈਂਦੀਆਂ ਸੰਨੀ ਰਲਾਉਣੀ ਪੈਂਦੀ ਮੱਝਾਂ ਨੂੰ ਪਾਣੀ ਪੂਣੀ ਕਰਦੀ ਪਿਆਈਦਾ ਹੈ ਖੇਤੋਂ ਕੱਖ ਮੈਂ ਕਿਹਾ ਕਿੰਨੇ ਕੰਮ ਹੋ ਗਏ ਮੈਨੂੰ ਕਿੰਨਾ ਚੰਗਾ ਲੱਗੇ ਵੀ ਇੰਨੇ ਕੰਮ ਕਰਨ ਵਾਲਾ ਬੰਦਾ ਤੇ ਜਿੱਥੇ ਕੰਮ ਮੰਗਣ ਜਾਏਗਾ ਗੱਲਾਂ ਕਹੂਗਾ ਵੀ ਕਰੂਗਾ ਇੰਨੇ ਕੰਮ ਪਹਿਲਾਂ ਹੀ ਕਰਦਾ ਸਿੱਧਾ ਹੀ ਜਾ ਕੇ ਕੀ ਕਰਦਾ ਬਸ ਵਿਹਲੇ ਆਹੀ ਹੈ ਨਾ ਤਾਂ ਪਿੱਛੇ ਜੇ ਇੱਕ ਨੈੱਟ ਤੇ ਪਈ ਸੀ ਗੱਲ ਉਹ ਲਿਖਿਆ ਸੀ ਉਹਦੇ ਤੇ ਹੁਣ ਤੁਸੀਂ ਸੱਚੀ ਗੱਲ ਹੈ ਇਹ ਸੱਚ ਹੈ ਮੈਂ ਸਾਰੀ ਦੁਨੀਆ 'ਚ ਘੁੰਮ ਕੇ ਵੇਖਿਆ ਤੁਸੀਂ ਬਾਹਰਲਿਆਂ ਨੂੰ ਨਾ ਹੁਣ ਫੋਨ ਲਾਓ ਕਿਤੇ ਫੋਨ ਲਾ ਲਓ ਆਸਟ੍ਰੇਲੀਆ ਲਾਓ ਅਮਰੀਕਾ ਲਾਓ ਕੈਨੇਡਾ ਲਾਓ 95% ਤੁਹਾਨੂੰ ਲੋਕ ਪਤਾ ਕੀ ਕਹਿਣਗੇ ਕਿੱਥੇ ਸੀ ਯਾਰ ਕੰਮ ਤੇ ਕੀ ਕਰਨਾ ਹੈ ਕੰਮ ਤੇ ਜਾਣਾ ਹੈ ਕਿੱਥੋਂ ਆਇਆ ਕੰਮ ਤੋਂ ਪੈ ਗਿਆ ਹਾਂ ਬਈ ਸਵੇਰੇ ਕੰਮ ਤੇ ਜਾਣਾ ਪੈ ਗਿਆ ਸੀ ਮੈਂ ਕੀ ਲੱਭਦਾ ਕੰਮ ਆਹ ਗੱਲ ਕਰਨਾ ਸਾਡੇ ਵਾਲਿਆਂ ਨੂੰ ਫੋਨ ਕਰਕੇ ਬਾਹਰਲੇ ਜਦੋਂ ਕਿੱਥੇ ਆ ਨਗਰ ਕੀਰਤਨ ਚ ਕਿੱਥੇ ਆ ਕਹਿੰਦੇ ਮਕਾਣੇ ਗਏ ਆ ਕਿੱਥੇ ਆ ਕਹਿੰਦੇ ਕੁੜੀ ਦਾ ਰੌਲਾ ਚੱਲਦਾ ਬੰਦੇ ਲੈ ਕੇ ਗਏ ਆ ਸੱਚੀ ਪੁੱਛ ਲਓ ਤੁਸੀਂ ਤਜਰਬਾ ਕਰੋ ਨੌਜਵਾਨ ਵੀਰੋ ਕੱਲ ਨੂੰ ਇੱਕ ਇੱਕ ਤੁਸੀਂ ਐਕਸਪੀਰੀਅੰਸ ਕਰੋ ਪੰਜ ਸੱਤ ਕਾਲਾਂ ਬਾਹਰ ਲਾਇਓ ਜਿਹੜੇ ਤੁਹਾਡੇ ਦੋਸਤ ਗਏ ਆ ਬਾਹਰ ਉਹ ਤੁਹਾਨੂੰ ਆ ਕੰਮ ਉਹਨਾਂ ਦੀ ਜ਼ਿੰਦਗੀ ਚ ਆਊ ਹੀ ਆਊ ਤੇ ਸਾਡੇ ਲੰਗਰ ਆਊ ਨਗਰ ਕੀਰਤਨ ਆਊ ਮਕਾਣਾ ਆਉਣਗੀਆਂ ਵਿਆਹ ਤੇ ਸੀ ਜੀ ਬਸ ਪਾਰਟੀ ਤੇ ਸੀ ਜੀ ਵਿਆਹ ਤੇ ਸੀ ਆਹ ਕੰਮ ਆਊ ਸਾਡੇ ਤੇ ਇਹਨਾਂ ਕੰਮਾਂ ਦੇ ਵਿੱਚ ਹੀ ਬਸ ਮਰ ਕੇ ਸਾਰੀ ਜ਼ਿੰਦਗੀ ਲਾਤੀ ਅਸੀਂ ਤਜਰਬਾ ਕਰਿਓ ਸਵੇਰੇ ਫੋਨ ਕਰਿਓ ਕਿਸੇ ਨੂੰ ਪੁੱਛ ਲਿਓ ਦੋਸਤ ਨੂੰ ਪੁੱਛਿਓ ਹਰੇਕ ਹੀ ਇਹ ਕੰਮ ਤੇ ਜਾਣਾ ਵੇਲੇ ਨਾਲ ਸੌਂ ਗਿਆ ਹੁਣ ਅਗਲੇ ਨੇ ਜਿਹਨੇ 7 ਵਜੇ ਉੱਠ ਕੇ ਕੰਮ ਤੇ ਜਾਣਾ ਹੈ 4 ਵਜੇ ਉੱਠ ਕੇ ਕੰਮ ਤੇ ਜਾਣਾ ਫਿਰ ਉਹ 2 ਵਜੇ ਤੱਕ ਫੇਸਬੁੱਕ ਨਹੀਂ ਵੇਖਦਾ ਬਾਹਰਲਿਆਂ ਦੇਸ਼ਾਂ 'ਚ ਜਾਈਏ ਨੈੱਟ ਹੈ ਨਾ ਜਿਹੜਾ ਦਿਨੇ ਨੈੱਟ ਐਂ ਲੱਗਦਾ ਵੀ ਚੱਲਦਾ ਹੀ ਨਹੀਂ ਕਿਉਂ ਕਿਉਂਕਿ ਕੌਮ ਤੇ ਇੱਧਰ ਸੁੱਤੀ ਪਈ ਹੁੰਦੀ ਹੈ ਚੱਲਣਾ ਕੀ ਹੈ ਉਧਰ ਲਿਆ ਕੋਲ ਇੰਨਾ ਟਾਈਮ ਨਹੀਂ ਹੁੰਦਾ ਆ ਸਾਡੇ ਵਾਲਾ ਜਦੋਂ ਲਾਣਾ ਫਿਰ ਉਹ ਪਤਾ ਲੱਗ ਜਾਂਦਾ ਵੀ ਹੁਣ ਵੱਜ ਗਏ 8 ਮਤਲਬ ਉਸ ਕੌਮ ਉੱਠ ਵੀ ਸਾਰੀ ਹੁਣ ਫੇਰ ਚੱਲੂ ਕੰਮ ਵੀ ਐ ਹੋ ਗਿਆ ਆ ਹੋ ਗਿਆ ਇੰਨੇ ਵਿਹਲੇ ਆ ਅਸੀਂ ਇੰਨੇ ਵਿਹਲੇ ਆ ਪਿਆਰੇ ਆਓ ਨਿੱਕੇ ਨਿੱਕੇ ਕੰਮ ਕਰਨੇ ਸ਼ੁਰੂ ਕਰੋ ਭਾਵੇਂ ਮੈਂ ਕਹਿੰਦਾ ਬੰਦਾ ਨਿਕਾ ਜਿਹਾ ਨਾ ਥ੍ਰੀ ਵੀਲਰ ਹੀ ਪਾ ਲਵੇ, ਕੋਈ ਫਰੂਟ ਹੀ ਵੇਚਣ ਲੱਗ ਜਾਵੇ, ਨਿੱਕੇ ਜਿਹਾ ਨਿੱਕੇ ਤੋਂ ਨਿੱਕਾ ਕੰਮ ਕਰੇ, ਖੇਤਾਂ 'ਚ ਚਲ ਜਾਓ, ਬਿਜ਼ੀ ਰਹੋ, ਆਪਣੇ ਆਪ ਨੂੰ ਵਿਹਲੇ ਨਾ ਰੱਖੋ। ਯਾਰ ਕਿੱਲਾ ਹੀ ਜ਼ਮੀਨ ਦਾ ਤੇਰੇ, ਕਿੱਲਾ ਹੀ ਹੈ ਨਾ ਭਾਵੇਂ, ਤਾਂ ਵੀ ਕਹਿ ਯਾਰ ਆਪੇ ਇੱਕ ਭਈਆ ਘੱਟ ਲਾਵਾਂਗੇ, ਮੈਂ ਲੱਗੂ ਨਾਲ, ਵਿਹਲਾ ਨਾ ਰਹਿ, ਆਪਣੇ ਆਪ ਨੂੰ ਬਿਜ਼ੀ ਰੱਖੋ, ਥੋੜ੍ਹਾ ਥੋੜ੍ਹਾ ਕੰਮ ਕਰੋ, ਜ਼ਿੰਮੇਵਾਰ ਬਣੋ। ਮੈਂ ਪਰਸੋਂ ਚੌਥੇ ਇੱਕ ਵੀਡੀਓ ਵਿੱਚ ਕਿਹਾ ਸੀ ਨਾ ਵੀ ਅਸੀਂ ਕਹਿੰਦੇ ਹਾਂ ਰੱਬ ਹੈ ਨਹੀਂ ਕਿਤੇ ਦੂਰ ਬੈਠਾ, ਅਸੀਂ ਕਹਿੰਦੇ ਹਾਂ ਰੱਬ ਹੈ ਸਾਡੇ ਵਿੱਚ ਹੈ, ਪਰ ਇੱਕ ਕਾਮ ਰੇਡੀ ਲਾਣਾ ਸਾਡੇ ਚ। ਕਹਿੰਦੇ ਰੱਬ ਹੈ ਨਹੀਂ ਕੀ ਕਰੋ, ਕਹਿੰਦੇ ਕਈ ਉਹਨਾਂ ਵਿੱਚ ਇਦਾਂ ਦੇ ਹੈ ਟੋਪੀਆਂ ਪਾ ਲਈਆਂ, ਮੂੰਹ ਵਿੱਚ ਬੀੜੀਆਂ, ਕਈ ਬੰਦੇ ਬੀੜੀਆਂ ਮੂੰਹ ਵਿੱਚ, ਸਿਗਰਟਾਂ, ਦਾੜੀ ਕੱਟ ਲਈ, ਕਹਿੰਦੇ ਕੀ ਹੈ, ਕਹਿੰਦੇ ਬਸ ਰੱਬ ਕਿਹੜਾ ਵੇਖਦਾ, ਪਰ ਲਾਅ ਆਫ ਨੇਚਰ ਤੇ ਹੈ, ਕੁਦਰਤ ਦਾ ਕਾਨੂੰਨ ਤੇ ਹੈ। ਇੱਕ ਬੰਦਾ ਉਹ ਹੈ ਜਿਹੜਾ ਕਹਿੰਦਾ ਪਿਓ ਮਰ ਗਿਆ, ਫਿਰ ਮੌਜਾਂ ਲੱਗ ਗਈਆਂ, ਕਹਿੰਦੇ ਬਾਪੂ ਸਾਡਾ ਘਰੇ ਨਹੀਂ ਸਾਨੂੰ ਕਿਸੇ ਦਾ, ਬਾਪੂ ਸਾਡਾ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ। ਇੱਕ ਉਹ ਹੈ ਜਿਹੜਾ ਕਹਿੰਦਾ ਪਿਓ ਮਰ ਗਿਆ ਹੁਣ ਮੌਜਾਂ ਕਰੋ, ਪਰ ਇੱਕ ਉਹ ਹੈ ਜਿਹੜਾ ਕਹਿੰਦਾ ਪਿਓ ਮਰ ਗਿਆ ਹੁਣ ਪਿਓ ਵਾਲਾ ਕੰਮ ਮੈਨੂੰ ਕਰਨਾ ਪਊ, ਪਿਓ ਵਾਲੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਪੈ ਗਈ। ਸਾਡਾ ਬਾਬਾ ਨਾਨਕ ਕਹਿੰਦਾ ਰੱਬ ਕਿਤੇ ਦੂਰ ਨਹੀਂ ਬੈਠਾ, ਰੱਬ ਤੇਰੇ ਵਿੱਚ ਹੈ ਤੇ ਰੱਬ ਵਾਲੇ ਕੰਮ ਤੈਨੂੰ ਆਪ ਕਰਨੇ ਪੈਣਗੇ। ਪਿਓ ਸਾਡਾ ਜੇ ਹੈ ਨਹੀਂ ਇਹਦਾ ਮਤਲਬ ਹੁਣ ਪਿਓ ਵਾਲਾ ਕੰਮ ਮੈਨੂੰ ਕਰਨਾ ਪਊ। ਕਈ ਨਿਆਣੇ ਪਿਓ ਨਾ ਹੋਵੇ ਵਿਗੜ ਜਾਂਦੇ ਹੈ, ਤੇ ਕਈ ਬੰਦੇ ਫਿਰ ਪਿਓ ਜਦੋਂ ਮਰ ਜੇ ਪਿਓ ਵਾਲੀ ਜ਼ਿੰਮੇਵਾਰੀ ਚੱਕ ਲੈਂਦੇ ਹੈ, ਮੋਢਿਆਂ ਤੇ ਪਾ ਲੈਂਦੇ ਹੈ। ਅਸੀਂ ਗੁਰੂ ਵੇਖੋ ਇੱਕ ਲਾਣਾ ਉਹ ਹੈ ਜਿਹੜਾ ਕਮਿਊਨਿਸਟ ਜਿਹੜੇ ਲੋਕ ਨੇ ਉਹ ਕਹਿੰਦੇ ਹੈ ਰੱਬ ਹੈ ਨਹੀਂ ਮਤਲਬ ਮੌਜਾਂ ਕਰੋ, ਅਸੀਂ ਕਹਿੰਦੇ ਹਾਂ ਰੱਬ ਹੈ ਜਰੇ ਜਰੇ ਵਿੱਚ ਹੈ, ਆ ਕੁਦਰਤ ਦੇ ਰੂਪ ਵਿੱਚ ਵਸਿਆ ਤੇ ਜ਼ਿੰਮੇਵਾਰ ਬਣੋ। ਗੁਰੂ ਨਾਨਕ ਕਹਿੰਦੇ ਆ ਫਰਜ਼ ਪਛਾਣੋ ਆਪਣੇ, ਤੁਹਾਨੂੰ ਕੰਮ ਕਰਨਾ ਪੈਣਾ, ਉਦਮ ਕਰਨਾ ਪੈਣਾ, ਰੱਬ ਸਾਡੇ ਸਾਰਿਆਂ ਦੇ ਵਿੱਚ ਹੈ, ਉਹ ਫਰਜ਼ ਸਾਨੂੰ ਆਪ ਪਛਾਣਨੇ ਪੈਣਗੇ, ਜ਼ਿੰਮੇਵਾਰ ਬਣਨਾ ਪਏਗਾ। ਤਾਂ ਕਰਕੇ ਵੀਰੋ ਭਾਈਓ ਜੇ ਆਪਾਂ ਇੱਥੇ ਆਉਂਦੇ ਹਾਂ ਨਾ, ਇੰਨੀ ਕੁ ਗੱਲ ਸਮਝਣੀ ਸ਼ੁਰੂ ਕਰੋ ਵੀ ਆਪਾਂ ਨਿੱਕੇ ਨਿੱਕੇ ਆਪਣੇ ਕੰਮ ਘਰਾਂ ਵਾਲੇ ਆਪ ਕਰਨੇ ਸ਼ੁਰੂ ਕਰੀਏ, ਆਪਣੇ ਖਰਚਣੇ ਸ਼ੁਰੂ ਕਰੀਏ। ਬਾਕੀ ਏਦਾਂ ਦੇ ਨਾ ਬਣੋ ਵੀ ਮੌਜਾਂ ਲੱਗ ਗਈਆਂ ਜੀ, ਹੁਣ ਤੇ ਆਹ ਨਹੀਂ ਕਰਨ ਦੀ ਲੋੜ, ਆਹ ਨਹੀਂ ਕਰਨ ਦੀ ਲੋੜ। ਨਹੀਂ ਭਾਈ, ਕੋਈ ਮੌਜ ਨਹੀਂ ਲੱਗੀ, ਜ਼ਿੰਮੇਵਾਰੀਆਂ ਵੱਧ ਗਈਆਂ ਸਾਡੀਆਂ। ਇਨਕਲਾਬੀ ਬਣੋ, ਇਨਕਲਾਬੀ ਬਾਗੀ ਨਾ ਬਣੋ, ਇਨਕਲਾਬੀ ਬਣੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝ ਦੇਣ, ਅਸੀਂ ਗਿਆਨ ਲਈਏ, ਅਕਲ ਲਈਏ ਤੇ ਆਪਣੀ ਜ਼ਿੰਦਗੀ ਨੂੰ ਸੋਹਣਾ ਜਿਉਈਏ। ਵੱਧ ਤੋਂ ਵੱਧ ਪੜ੍ਹਾਈ ਕਰੋ, ਅੱਜ ਲੋੜ ਹੈ ਮਿਹਨਤ ਕਰਨ ਦੀ, ਤੇ ਆਲਾ ਦੁਆਲਾ ਆਪਣਾ ਸਵਾਰੋ, ਆਪਣਾ ਜੀਵਨ ਵੀ ਸਵਾਰੋ, ਹੋਰਾਂ ਦਾ ਵੀ। ਤੇ ਤੁਹਾਡੀ ਜਿਹੜੀ ਸਪਿਰਚੁਐਲਿਟੀ, ਤੁਹਾਡੀ ਅਧਿਆਤਮਿਕਤਾ, ਤੁਹਾਡੀ ਰੂਹਾਨੀਅਤ, ਤੁਹਾਡੀ ਐ ਤੁਹਾਡੇ ਵਿੱਚੋਂ ਚਮਕ ਚਾਹੀਦੀ ਹੈ। ਜਿੰਨਾ ਬੰਦਾ ਜ਼ਿਆਦਾ ਕੰਮ ਕਰਦਾ, ਮਿਹਨਤ ਕਰਦਾ, ਉਹਨਾਂ ਚਮਕ ਹੁੰਦੀ ਹੈ ਉਹਦੇ ਵਿੱਚ। ਜਿੰਨਾ ਮਿਹਨਤੀ ਜ਼ਿਆਦਾ, ਜਿੰਨੇ ਨਿਕੰਮੇ ਆ, ਜਿੰਨੇ ਵਿਹਲੇ ਆ, ਉਹਨੇ ਉਹ ਬੰਦੇ ਨਡਾਲ ਰਹਿੰਦੇ ਆ, ਬੁਰੇ ਲੱਗਦੇ ਆ। ਤਾਂ ਕਰਕੇ ਅਸਲੀ ਵਿਰਾਗ ਪੈਦਾ ਕਰੋ, ਅਸਲੀ ਵਿਰਾਗ। ਸਾਡੇ ਇੱਥੇ ਆ ਕਈ ਬਾਬੇ ਨਹੀਂ, ਭੈੜੇ ਭੈੜੇ ਮੂੰਹ ਬਣਾ ਕੇ ਐਂ ਦਿਖਾਉਣਗੇ ਵੀ ਮੈਨੂੰ ਬਹੁਤ ਵਿਰਾਗ ਹੈ ਜੀ, ਵਿਰਾਗੀ ਰੂਹ ਹੈ ਜੀ, ਰੰਗੀ ਰੂਹ ਹੈ। ਸਾਡਾ ਵਿਰਾਗ ਨਹੀਂ ਏਦਾਂ ਦਾ। ਨਾਨਕ ਸਤਿਗੁਰ ਭੇਟੇ ਹੈ, ਪੂਰੀ ਹੋਵੇ ਜੁਗ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾ ਬੰਦਿਆਂ ਵਿੱਚੇ ਹੋਵੇ ਮੁਕਤ, ਵਿੱਚੇ ਮੁਕਤ ਹੋਈ। ਆਓ ਹੌਲੀ ਹੌਲੀ ਏਦਾਂ ਦਾ ਸਿਸਟਮ ਬਣੇ। ਗੁਰਦੁਆਰੇ ਦਾ ਰੂਪ ਇੱਕ ਤੇ ਇਹ ਹੈ, ਦਰਬਾਰ ਸਾਹਿਬ ਬਣਿਆ, ਆਉਂਦੇ ਹੈ, ਮੱਥਾ ਟੇਕਦੇ ਹੈ, ਪਰ ਚਾਹੀਦਾ ਇੱਕ ਪੈਰਲਰ, ਜਿਵੇਂ ਹੁਣ ਇੱਧਰ ਦੀਵਾਨ ਹਾਲ ਬਣਿਆ ਹੈ, ਉਹਦੇ ਵਿੱਚ ਏਦਾਂ ਦਾ ਰੂਪ ਹੋਵੇ ਵੀ ਏਦਾਂ ਭਾਵੇਂ ਕੁਰਸੀਆਂ ਲੱਗ ਕੇ 20-50-100-200 ਬੰਦਾ ਬੈਠਾ ਹੋਵੇ, ਸਟੇਜ ਤੇ ਕਥਾਵਾਚਕ ਬੈਠੇ ਹੋਣ, ਦੋ ਮਾਈਕ ਹੋਣ, ਇੱਕ ਉਹਦੇ ਹੱਥ 'ਚ, ਇੱਕ ਕਥਾਵਾਚਕ ਦੇ ਹੱਥ 'ਚ, ਅਗਲਾ ਸਵਾਲ ਕਰੇ ਉਹਦਾ ਜਵਾਬ ਦੇਵੇ, ਘੰਟਾ ਦੋ ਘੰਟੇ ਜੇ ਅਗਲਾ ਆਇਆ ਹੈ ਤੇ ਜਿਹੜੇ ਉਹਦੇ ਅੰਦਰ ਦੇ ਡਾਊਟ ਨੇ ਉਹ ਕਲੀਅਰ ਹੋਣ, ਉਹਨਾਂ ਦੇ ਜਵਾਬ ਮਿਲਣ। ਗੁਰਦੁਆਰੇ ਦਾ ਰੂਪ ਇੱਕ ਸਕੂਲ ਦਾ ਰੂਪ ਹੋਣਾ ਚਾਹੀਦਾ। ਬੱਚਾ ਜਿਹੜਾ ਯੂਨੀਵਰਸਿਟੀ ਵਿੱਚ ਟੀਚਰ ਨੂੰ ਸਵਾਲ ਕਰ ਸਕਦਾ ਨਾ, ਕਈ ਵਾਰੀ ਕਲਾਸ ਲੱਗੀ ਦੇ ਵਿੱਚ ਏਦਾਂ ਹੱਥ ਖੜਾ ਕਰਦਾ, ਮੈਂ ਪੁੱਛਣਾ ਚਾਹੁੰਦਾ ਕੁਛ, ਏਦਾਂ ਹੋਵੇ। ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਮੰਨਣਾ ਇਹ ਹੈ ਕਿ ਏਦਾਂ ਦਾ ਢਾਂਚਾ ਬਣਨਾ ਚਾਹੀਦਾ ਗੁਰਦੁਆਰਿਆਂ ਦੇ ਵਿੱਚ, ਵੀ ਅਸਲ ਗੁਰਦੁਆਰਿਆਂ ਦੇ ਵਿੱਚ ਬਹਿ ਕੇ ਪੁੱਛੋ, ਅਗਲਾ ਸਵਾਲ ਜਵਾਬ ਕਰ ਸਕੇ। ਸਾਡੇ ਤੇ ਇੱਕੋ ਗੱਲ ਵੀ ਸ਼ੰਕੇ ਨਾ ਕਰੋ, ਡਾਊਟ ਨਾ ਕਰੋ, ਐਂ ਨਾ ਕਰੋ, ਆਹੀ ਕਰੀ ਜਾਂਦੇ ਹਾਂ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਜਿਹੜਾ ਗੁਰਦੁਆਰਾ ਹੈ ਉਹਦਾ ਰੂਪ ਇਦਾਂ ਦਾ ਹੋਵੇ ਕਿ ਸਿੱਖ ਲਰਨ ਕਰ ਰਿਹਾ ਇੱਥੇ ਸਿੱਖ ਰਿਹਾ ਸੋ ਆਪਾਂ ਸਾਰੇ ਰਲ ਮਿਲ ਕੇ ਉਦਮ ਕਰੀਏ ਤੇ ਥੋੜਾ ਬਹੁਤ ਆਉਣ ਵਾਲੇ ਸਮੇਂ ਵਿੱਚ ਜ਼ਿੰਦਗੀ ਵਿੱਚ ਆਪਾਂ ਚੇਂਜ ਕਰਨ ਦੀ ਕੋਸ਼ਿਸ਼ ਕਰੀਏ ਆਓ ਗੱਜ ਕੇ ਹੁਣ ਆਪਾਂ ਆਨੰਦ ਸਾਹਿਬ ਚ ਬੋਲਣਾ ਅਰਦਾਸ ਚ ਜੁੜਨਾ ਅੱਜ ਇੱਕ ਤੇ ਗਰਮੀ ਜ਼ਿਆਦਾ ਰਹੀ ਹੈ ਤੇ ਦੂਸਰਾ ਆ ਜਿਹੜੇ ਚਲੋ ਇਹ ਵੀ ਉਹਦੇ ਰੰਗ ਵਿੱਚ ਹੀ ਹੈ ਸਾਰਾ ਕੁਝ ਸਭ ਉਹ ਕੁਦਰਤ ਦੇ ਵਿੱਚ ਹੀ ਆਉਂਦਾ ਸਾਰਾ ਕੁਝ ਇਹਦੀ ਵੀ ਲੋੜ ਹੀ ਹੈ ਜਿੰਨਾ ਪਸੀਨਾ ਸਾਡਾ ਇੱਥੇ ਬੈਠਿਆਂ ਦਾ ਨਿਕਲ ਜਾਂਦਾ ਹੈ ਜੇ ਆਪਾਂ ਬਿਮਾਰੀਆਂ ਕਿੰਨੀਆਂ ਕਿੰਨੇ ਰੋਗ ਸਾਡੇ ਇਦਾਂ ਨਿਕਲ ਜਾਂਦੇ ਆ ਇੰਗਲੈਂਡ ਵਿੱਚ ਰਹਿਣ ਵਾਲੇ ਲੋਕ ਯੂਰਪ ਕੰਟਰੀਆਂ ਵਿੱਚ ਅਸਟੀਮ ਬਾਥ ਲੈਂਦੇ ਆ ਜਾ ਕੇ ਵੀ ਪਸੀਨਾ ਨਿਕਲੇ ਸਾਡੀ ਗਰਮੀ ਨਿਕਲੇ ਆਪਣੇ ਤੇ ਇਦਾਂ ਹੀ ਹੋਈ ਜਾਂਦਾ ਵੇਖੋ ਕਿੰਨੇ ਰੋਗ ਹੈ ਜਿਹੜੇ ਸਾਡੇ ਇਦਾਂ ਹੀ ਨਿਕਲ ਜਾਂਦੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ 1 ਸਤੰਬਰ ਦਾ ਅਗਲਾ ਸ਼ਨੀਵਾਰ ਆਉਣਾ ਹੈ ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀ ਭਰਨੀ ਹੈ ਅਗਲੇ ਸ਼ਨੀਵਾਰ 1 ਸਤੰਬਰ ਨੂੰ ਜ਼ਰੂਰ ਦਰਸ਼ਨ ਦਿਓ ਤੇ ਹੁਣ ਆਸਟ੍ਰੇਲੀਆ ਥੋੜੇ ਦਿਨ ਪ੍ਰੋਗਰਾਮ ਨੇ ਅਜੇ ਤੱਕ ਤੇ ਲੱਗਦਾ ਵੀ ਪੱਕੇ ਹੀ ਨੇ ਕਿਉਂਕਿ ਅਜੇ ਉਹ ਪਾਸਪੋਰਟ ਵੀਜ਼ੇ ਵਾਲਿਆਂ ਨੇ ਥੋੜਾ ਜਿਹਾ ਲੇਟ ਕਰ ਦਿੱਤਾ ਡੇਟ ਜਿਹੜੀ ਹੈ ਉੱਥੇ ਹੈ 11 ਤੋਂ ਸ਼ੁਰੂ ਕਰਕੇ ਸਿਡਨੀ ਪਾਰਕਲੀ ਗੁਰਦੁਆਰਾ ਸਾਹਿਬ ਦੇ ਵਿੱਚ 11 ਤੋਂ ਲੈ ਕੇ 19 ਤੱਕ 11 ਸ਼ਨੀਵਾਰ ਰਾਤ ਦਾ ਦੀਵਾਨ ਐਤਵਾਰ ਦਾ ਦਿਨ ਦਾ ਤੇ ਅਗਲੇ ਐਤਵਾਰ ਤੱਕ ਫਿਰ ਪ੍ਰੋਗਰਾਮ ਹੋਣਾ ਹੈ ਤਕਰੀਬਨ 9 ਦਿਨ ਇੱਕੋ ਜਗ੍ਹਾ ਪਹਿਲੀ ਵਾਰੀ ਹੈ ਕਿ 9 ਦੀਵਾਨ ਇੱਕੋ ਸਟੇਜ ਤੇ ਹਨ ਪਰ ਸਿਡਨੀ ਵਿੱਚ ਆਸਟ੍ਰੇਲੀਆ ਵਿੱਚ ਹੈ ਤੇ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਸਾਡੇ ਸਿੰਘਾਂ ਨੇ ਇੱਕ ਜਗ੍ਹਾ ਲਈ ਹੈ ਸਿੱਖ ਲਰਨਿੰਗ ਸੈਂਟਰ ਗੁਰਦੁਆਰਾ ਸਾਹਿਬ ਦਾ ਰੂਪ ਹੈ ਅਜੇ ਜਿਵੇਂ ਸਾਡੇ 5-7-10 ਕੁ ਸਿੰਘਾਂ ਨੇ ਰਲ ਕੇ ਕਾਫੀ ਖਰਚਾ ਕਰਕੇ 2 ਏਕੜ ਜਗ੍ਹਾ ਵਿੱਚ ਬਣਿਆ ਹੋਇਆ ਇੱਕ ਅਸਥਾਨ ਜਗ੍ਹਾ ਇੱਕ ਉੱਥੇ ਲਈ ਹੈ ਉਹ ਹੁਣ ਉਹਦੀ ਮੈਂ ਓਪਨਿੰਗ ਕਰਨ ਵਾਸਤੇ ਅਮਰੀਕਾ 3 ਕੁ ਦਿਨਾਂ ਵਾਸਤੇ ਜਾਣਾ ਹੈ ਸੋ 3 ਦੀਵਾਨ ਉੱਥੇ 24-25-26 ਸਤੰਬਰ ਦੇ ਨਿਊਯਾਰਕ ਦੇ ਏਰੀਏ ਦੇ ਵਿੱਚ ਹੈ ਸੋ ਉੱਥੇ ਕਿਉਂਕਿ ਜਦੋਂ ਵੀ ਅਮਰੀਕਾ ਜਾਈਦਾ ਸੀ ਕਈ ਵਾਰੀ ਘਰਾਂ ਦੇ ਵਿੱਚ ਠਹਿਰੀਏ ਜਾਂ ਰਹੀਏ ਥੋੜੀ ਦਿੱਕਤ ਆਉਂਦੀ ਸੀ ਤੇ ਕਈਆਂ ਨੂੰ ਗੁਰਦੁਆਰੇ ਵਿੱਚ ਆਉਣਾ ਜਾਂ ਅਸਥਾਨ ਤੇ ਆਉਣਾ ਕਿਸੇ ਸੈਂਟਰ 'ਚ ਆਉਣਾ ਸੌਖਾ ਹੈ ਇੱਥੇ ਸਾਰੇ ਭੱਜ ਕੇ ਆਉਂਦੇ ਆ ਕਿਉਂਕਿ ਆਪਾਂ ਨੂੰ ਆਪਣਾ ਘਰ ਲੱਗਦਾ ਹੈ ਸਾਂਝੀ ਜਗ੍ਹਾ ਲੱਗਦੀ ਹੈ ਜੇ ਕਿਸੇ ਦੇ ਘਰ ਜਾਣਾ ਹੋਵੇ ਬੰਦਾ ਸ਼ਰਮ ਮਹਿਸੂਸ ਕਰਦਾ ਸੋ ਇਸ ਕਰਕੇ ਪਰਮੇਸ਼ਵਰ ਦੁਆਰ ਨਾਲ ਜੁੜੇ ਹੋਏ ਮੇਰੇ ਵੀਰ ਨੇ ਜਿਹੜੇ 6-7 ਸਿੰਘਾਂ ਨੇ ਰਲ ਕੇ ਇੱਕ ਜਗ੍ਹਾ ਖਰੀਦੀ ਹੈ ਤੇ ਉਹਦਾ ਨਾਂ ਸਿੱਖ ਲਰਨਿੰਗ ਸੈਂਟਰ ਜਿਹੜਾ ਬਣਾਇਆ ਉਹ ਮੈਂ ਆਪ ਜੀ ਨੂੰ ਦੱਸਿਆ ਜਾਏਗਾ ਦਰਬਾਰ 400-500-600 ਬੰਦਾ ਉਹਦੇ ਵਿੱਚ ਬੈਠ ਸਕਦਾ ਜਿਹੜਾ ਦਰਬਾਰ ਸਾਹਿਬ ਹੈ ਬਣਿਆ ਹੋਇਆ ਲੰਗਰ ਹਾਲ ਹੈ 5-7 ਕਮਰੇ ਉਹ ਜਿਹੜਾ ਜਿਬੜੀ ਲੋੜ ਵੀ ਸੀ ਆਉਣ ਵਾਲੇ ਸਮੇਂ ਵਿੱਚ ਵੀ ਕਿਉਂਕਿ ਹਾਲਾਤ ਅੱਗੇ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਹੈ ਤੇ ਸਾਰੇ ਕਹਿੰਦੇ ਵੀ ਸੀ ਕਿ ਜਿੱਦਾਂ ਜਗ੍ਹਾ ਇੱਥੇ ਹੈ ਤੇ ਬਾਹਰਲਿਆਂ ਦੇਸ਼ਾਂ ਵਿੱਚ ਵੀ ਕਿਤੇ ਨਾ ਕਿਤੇ ਕੋਈ ਸੰਸਥਾਵਾਂ ਸਾਨੂੰ ਨਾਲ ਨਾਲ ਖੋਲਣੀਆਂ ਚਾਹੀਦੀਆਂ ਤਾਂ ਜੋ ਸਾਰੇ ਪਾਸੇ ਵੱਧ ਤੋਂ ਵੱਧ ਆਪਾਂ ਆਪਣੀ ਗੱਲ ਦਾ ਪ੍ਰਚਾਰ ਕਰ ਸਕੀਏ ਸੋ ਆਉਣ ਵਾਲੇ ਦਿਨਾਂ ਵਿੱਚ ਜਿੱਥੇ ਵੀ ਕਿਤੇ ਨੇੜੇ ਤੇੜੇ ਪ੍ਰੋਗਰਾਮ ਆਉਣ ਲਾਹਾ ਲੈਣਾ ਹੈ ਸਤੰਬਰ ਦੇ ਮਹੀਨੇ ਵਿੱਚ ਪੰਜੌਰ ਦੀਵਾਨ ਦਿੱਤੇ ਹੈ ਚੰਡੀਗੜ੍ਹ ਦੇ ਏਰੀਏ ਵਿੱਚ ਮਲੌਦ ਵਿੱਚ ਨੇ ਜੋ ਕਿ ਮਲੇਰਕੋਟਲਾ ਏਰੀਆ ਪੈ ਜਾਂਦਾ ਹੈ ਇਸੇ ਤਰ੍ਹਾਂ ਬੜੂੰਦੀ ਵਿੱਚ ਦੀਵਾਨ ਨੇ ਬੜੂੰਦੀ ਉਹ ਵੀ ਰਾਏਕੋਟ ਦਾ ਏਰੀਆ ਪੈ ਜਾਂਦਾ ਮੰਡੀ ਅਹਿਮਦਗੜ੍ਹ ਦਾ ਏਰੀਆ ਪੈ ਜਾਂਦਾ ਇਸ ਤਰ੍ਹਾਂ ਲੌਂਗੋਵਾਲ ਸਤੰਬਰ ਦੇ ਵਿੱਚ ਪ੍ਰੋਗਰਾਮ ਰੱਖੇ ਹੋਏ ਆ ਹੋਰ ਵੀ ਜਿੱਥੇ ਜਿੱਥੇ ਦੀਵਾਨ ਰੱਖੇ ਆ ਆਪ ਜੀ ਨੂੰ ਪਤਾ ਲੱਗ ਜਾਏਗਾ ਨੇੜੇ ਤੇੜੇ ਜਿੱਥੇ ਵੀ ਕਿਤੇ ਪਤਾ ਲੱਗੇ ਆਪਾਂ ਰਲ ਕੇ ਲਾਹਾ ਲਈਏ 1 ਸਤੰਬਰ ਨੂੰ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ ਜੀ 11 ਦਾ ਐਤਵਾਰ ਸ਼ਨੀਵਾਰ ਆਏਗਾ ਅਗਲਾ ਸ਼ਨੀਵਾਰ 11 ਤਰੀਕ ਦਾ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਨੇ ਹੈ ਪੋਥੀਆਂ ਪ੍ਰਾਪਤ ਕਰਨੀਆਂ ਉਹ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਪਹੁੰਚ ਕੇ ਆਪ ਜੀ ਹਾਜ਼ਰੀ ਭਰ ਸਕਦੇ ਹੋ ਸੋ ਸਾਰੇ ਵੀਰਾਂ ਦਾ ਪ੍ਰਚਾਰਕ ਵੀਰਾਂ ਦਾ ਸਾਰਿਆਂ ਦਾ ਜਿਹੜੇ ਸਾਥ ਦੇ ਰਹੇ ਆ ਸਭ ਦਾ ਧੰਨਵਾਦ ਜਿੰਨੇ ਪਰਮੇਸ਼ਵਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਬਣੇ ਹੈ ਜਿੰਨੇ ਵੀ ਵੀਰ ਉਦਮ ਕਰਦੇ ਆ ਸਭ ਦਾ ਧੰਨਵਾਦ ਬਹੁਤ ਬੇਨਤੀਆਂ ਕਰਨੀਆਂ ਇਕੱਲੇ ਇਕੱਲੇ ਬੰਦੇ ਇਸ ਗੱਲ ਨੂੰ ਖੋਲਣ ਦੀ ਖੇਚਲ ਕਰੋ ਵੀ ਅਸੀਂ ਰੱਬ ਕਿਹਨੂੰ ਕਹਿੰਦੇ ਹਾਂ ਰੱਬ ਅਸੀਂ ਵਸੇ ਹੋਏ ਨੂੰ ਕੁਦਰਤ ਵਿੱਚ ਵਸੇ ਨੂੰ ਕਹਿੰਦੇ ਹਾਂ ਰੱਬ ਕਿਤੇ ਅਲੱਗ ਬੈਠਾ ਨਹੀਂ ਅਸੀਂ ਮੰਨਦੇ ਇਸ ਤਰੀਕੇ ਸਿਰ ਜਦੋਂ ਸਮਝਾਂਗੇ ਫਿਰ ਸਾਰੇ ਸਵਾਲਾਂ ਦੇ ਸਾਡੇ ਹੱਲ ਹੋਣਗੇ ਆਓ ਸਾਰੇ ਆਪੋ ਆਪਣੇ ਤਰੀਕੇ ਨਾਲ ਯਤਨ ਕਰੀਏ ਕੋਸ਼ਿਸ਼ ਕਰੀਏ ਸਾਰੀਆਂ ਸੰਗਤਾਂ ਦਾ ਧੰਨਵਾਦ ਪਿਆਰ ਨਾਲ ਜਾਇਓ ਜਦੋਂ ਗੇਟ ਖੁੱਲ੍ਹਣਾ ਹੈ ਨਾ ਫਰੰਟ ਗੇਟ ਆਰਾਮ ਨਾਲ ਨਿਕਲਿਓ ਉੱਥੇ ਕਿਉਂਕਿ ਰਸ਼ ਜ਼ਿਆਦਾ ਹੋ ਜਾਂਦਾ ਹੈ ਬਹੁਤ ਹੌਲੀ ਹੌਲੀ ਨਿਕਲਿਓ ਅਗਲੇ ਸ਼ਨੀਵਾਰ ਆਪ ਜੀ ਦੀ ਵੇਟ ਕਰਾਂਗੇ 1 ਸਤੰਬਰ ਨੂੰ ਸਾਰੇ ਵੱਧ ਚੜ ਕੇ ਪਹੁੰਚ ਕੇ ਲਾਹਾ ਲਈਏ ਤੇ ਗੁਰੂ ਸਾਹਿਬ ਜਾਂਦੇ ਆ ਫਿਰ ਆਪਾਂ ਮਗਰ ਮਗਰ ਚੱਲਾਂਗੇ ਪਹਿਲਾਂ ਨਹੀਂ ਜਾਣਾ ਕਿਸੇ ਨੇ ਪਹਿਲਾਂ ਜਾਣ ਦੀ ਖੇਚ ਚੱਲਣਾ ਕਰ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਵੀ ਰਸਨਾ ਵਾਂਝੀ ਨਾ ਰਵੇ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਅਜੇ ਨਮਸਕਾਰ ਨਹੀਂ ਕੀਤੀ ਕਰ ਲਓ ਭਾਈ ਜਿਹੜੇ ਰਹਿ ਗਏ ਪਿੱਛੇ ਬੈਠੇ ਸੀ ਜਿਹੜੇ ਆਓ ਸਾਰੀਆਂ ਸੰਗਤਾਂ ਦਾ ਧੰਨਵਾਦ ਕੱਲ੍ਹ ਨੂੰ ਦਿਨੇ ਐਤਵਾਰ ਹੈ ਜਿਹੜੇ ਐਤਵਾਰ ਆਉਣਾ ਚਾਹੁੰਦੇ ਹੈ ਦੀਵਾਨ ਹੋਏਗਾ ਦਿਨੇ 12:30 ਵਜੇ ਤੋਂ ਲੈ ਕੇ 2 ਵਜੇ ਤੱਕ ਦਿਨੇ ਜਿਨ੍ਹਾਂ ਕੋਲ ਟਾਈਮ ਹੋਇਆ ਦਰਸ਼ਨ ਦਿਓ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਗੁਰ ਕਾ ਪਾਇਆ ਸਹਿਬ ਸੇਤੀ ਮਨ ਬਤੀਆ ਵਾਦਾਇਆ
ਰਾਗ ਰਤਨ ਪਰਵਾਰ ਪਰਿਆ ਸ਼ਬਦ ਕਾ ਵੜਿਆ
ਜੋ ਕਾ ਰਾਗ ਹਰੀ ਤੇਰਾ ਤਨ ਮਨੀ ਵਸਾਇਆ
ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ
ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਬਦ ਸਾਰਨਾ
ਕੀ ਕਾਰੋ ਕਰੇ ਤੇਰਾ ਕਾਰਜ ਸਭ ਸੰਵਾਰਨਾ
ਸਭਨਾ ਗੁਲਾਮ ਸਮਰੱਥ ਸਵਾਮੀ ਤੋਂ ਕਿਉਂ ਮਨੋ
ਮਹਿ ਮਾਰੋ ਮਾਰੋ ਮੇਰੇ ਸਦਾ ਰਹੋ ਹਰ ਨਾਲ
ਸਾਚੇ ਸਾਹਿਬਾ ਕਿਆ ਨਾਹੀ ਹਰ ਤੇਰੇ
ਹਰ ਸਾਚੇ ਹੈ ਸਾਚੇ ਹੈ ਤੇਹੀ ਸੁਖਾ
ਸਦਾ ਸਿਮਰ ਸਲਾਹ ਤੇਰੀ ਨਾਮ ਮਨ ਵਸਾਵੇ
ਆਪ ਜਿਨ ਕੈ ਮਾਰੋ ਲਿਆ ਵਾਜੇ ਸ਼ਬਦ ਕਰੇ
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਹਰ ਤੇਰੇ ਸਾਚਾ
ਆਪ ਨਾਰਾ ਕਾਰੂ ਸਾਚਾ ਮਿਆ ਦਾਸਿਆ ਜੁਖਾ ਕਰ ਜੁਵਾਨ
ਕਰ ਸ਼ਾਪ ਮੁਖ ਮਾਨਿਆ ਵਸਿਆ ਜਿਨ ਇੱਛਾ ਸਭ ਪੁਜਾਈਆ
ਆਸਵਾਦ ਤਾ ਗੁਰੂ ਵੇਖੋ ਜਿਸ ਦੀ ਆਏ ਵਡਿਆਇਆ
ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰ ਹੋ ਘਰ ਸੁਖਾਗੇ ਸ਼ਬਦ ਵਾਜੇ ਕਲਾ ਨਿ ਕਰ ਧਾਰਿਆ
ਤੂੰ ਤੁਧ ਵਸ ਕੀਤੇ ਪਾਲ ਗੰਠ ਮਾਰਿਆ
ਤੋਰ ਕਰਮ ਮਾਇਆ ਤਿਨ ਨਿਨ ਕੋ ਸੇ ਨਾਮ ਹਰ ਕੈ ਲਾਗੇ
ਕਹੈ ਨਾਨਕ ਦੈ ਸੋ ਹੱਦ ਕਰ ਅਨਹਦ ਵਾਜੇ
ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ
ਪਾਲ ਗੰਠ ਕਰ ਪਾਇਆ ਤੇ ਸਤ ਵਿੱਚ
ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਪਾਰ
ਸਤ ਸਾਜਨ ਭਏ ਸਦ ਸੇ ਪੂਰੇ ਗੁਰ ਤੇ ਜਾ
ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹੇ ਅਪਰ ਪੂਰੇ
ਵੰਦ ਮਾਨ ਕੁਲ ਚਰਨ ਰਾਗੇ ਵਾਜੇ ਅਨਹਰ ਪੂਰੇ
ਭਵਨ ਪੁਰ ਪਾਣੀ ਪੀਣਾ ਮਾਤਾ ਧਰ ਸੁਹਾਗ
ਇਸਰਾ ਕੋਈ ਦਾਈ ਦਾਇਆ ਕੇ ਮੈਂ ਸਤਿ ਜਗ
ਚੰਗਿਆਈਆਂ ਮੁਰਿਆਈਆਂ ਵਾਚੇ ਧਰਮ ਹਦੂਰ
ਹਰਦੀ ਆਪੋ ਆਪਣੀ ਕੇ ਜੇ ਰਹਿ ਕੇ ਦੂਰ
ਵਾਹਿਗੁਰੂ
ਜੀ
ਖਾਲਸਾ ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਠਾਕੁਰ ਤੁਮ ਆਸ ਜੀਓ ਪਿੰਡ ਸਭ ਤੁਮ ਮਾਤ ਪਿਤਾ ਕਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਗੂ ਸਗਲ ਸਮਗਰੀ ਤੁਮਰੈ ਸੂਤਰ